गुणवंता हर हर दयाल कर कृपा बख्श अवगुण सब मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे ना पौ जति सती नहीं पढ़या मूर्ख मुगदा जन्म भया परनवत नानक तिन की शरणा जिन तू नाहीं विसरया। परम सम्मान योग जुग हो जुग अटल दातार सतगुरु साहिब श्री गुरु ग्रंथ साहिब सच्चे पातशाह जी दी पावन पवित्र हजूरी अंदर उपस्थित होए गुरु सवारे सत संगी जनों हजूर दे अमृत बचना नु आप जी कीर्तन रूप विच सरवण कर रहे सी। आओ आपा जो कल विचार आरंभ कीती सी कि सिखा नु दातार जी आप मेर करके रहत दा दान बख्शो उस रहत दे दान नु और उस तो अगला दान सिख अकाल पुरख जी दे चरना विचों गुरु ग्रंथ साहिब दे चरना विच खलो के बेनती करके मंगदा है कि जिथे तुसी कृपा करके सिखी दान दिता केस दान दी दात बख्शी मेरे मालिक जी जिथे कृपा करके आपने रहत दी दात बख्शी उथे एक मेर करो असानू बवेक दा दान दियो। आओ उस रहत वाली लड़ी नू अग्गे तोड़ के अज आपा बवेक दान दी विचार भी गुरु ग्रंथ साहिब जी दी शब्द दी रोशनी विच करनी है। आप समूह माई भाई जितने भी हजूर दी चरण शरण विच हाजिर हुए हो एकाग्रता बख्श देखो अरदास करिए मेरे मालिक आप कृपा करके सानू अंदर दा टिका बख्श के इन्हां पवित्र बचना दी विचार आप ही करा लवो। करो कृपा साध संगत जी गुरु बख्शी फतेह प्रवान करो जी। वाहिगुरु जी का खालसा वाहिगुरु जी की फतेह। कल हजूर दी मेहर नाल आपां विचार कर रहे सां कि उस परम पिता परमेश्वर जी ने जो कुछ भी इस संसार दे अंदर सिरजिया है उस नूं किसे नेम दे अधीन किसे कायदे कानून दे अधीन किसे मर्यादा दे विच मेरे मालिक ने इनू टिका के रखिया है। फिर तां गुरु ग्रंथ साहिब जी दी अमृत बाणी ने पंजां तत्तां दी मर्यादा उन्हां दी रहत विचों नहीं भगतां ने अपनी जिंदगी विच उस रहत नूं धारण कीता। कल बेनती कीती सी एक रहत है अंतरमुखी ते एक रहत है बाजमुखी ते गुरु नानक साहिब जी दे घर दे अंदर अंदर दी रहत दे नाल नाल बाहर दी रहत भी अत लाजमी है। भावे अंदर दी रहत विच सिख बाणी पढ़दा सिमरन करदा है यतन करदा भी ओ औगुणा नूं छड के गुणा दा ग्राहक बन जाए ते उथे इन्हे बाहर दी रहत उस नूं भी धारण करना है ते बाहर दी रहत विच सब तो पहला बचन मेरे धन गुरु कलगीधर सच्चे पातशाह जी दे गुरसिखां सेवकां ने जेड़े रहत नामे लिखे ने उन्हां ने पहली रहत ही ए लिखी है कि सिख गुरु जी दे खंडे बाटे दी पौ लवे ओ खंडे बाटे दा अमृत छके। फिर नाल इक बचन कीता है कहिंदे ने ओ सिख एक गल चेते रखे खंडे बाटे दी पौल छकन तो बाद अमृत लैन तो बाद किस अमृत छकन तो बाद कदी भी ओ किसे होर पौल नूं धारण ना करे। सिखी दी रहत एने के खंडे बाटे दा अमृत भी छक लिया फिर किसे दे चरणा दा जल दे दिता लो जी ए भी छक लो
ਤੇ ਸ਼ਬਦ ਵਰਤ ਲੈ ਮੈਂ ਅੰਮ੍ਰਿਤ ਜਲ ਛਕਿਆ ਹੈ। ਉਹਨਾਂ ਨੇ ਗੁਰਮੁਖਾਂ ਨੇ ਜਿਹੜੇ ਸ਼ਬਦ ਵਰਤੇ ਕਿੰਨੀ ਸੁਚੇਤਤਾ ਵਰਤੀ ਕਿ ਸਿੱਖ ਕਦੀ ਵੀ ਭਰਮੇ ਨਾ, ਇਹਦੇ ਵਾਸਤੇ ਅੰਮ੍ਰਿਤ ਹੁਣ ਖੰਡੇ ਬਾਟੇ ਦਾ ਹੈ। ਤੇ ਸ਼ਬਦ ਵਰਤਿਆ ਕਹਿਣ ਲੱਗੇ ਪ੍ਰਥਮ ਰਹਿਤ ਜੇ ਯਾਨ ਖੰਡੇ ਕੀ ਪੌਲ ਛਕੇ। ਪਹਿਲੀ ਰਹਿਤ ਸਾਡੀ ਇਹ ਗੁਰੂ ਸਾਹਿਬ ਦੇ ਸਿੱਖਾਂ ਨੇ ਦ੍ਰਿੜ ਕਰਾਈ ਕਿ ਪ੍ਰਥਮ ਰਹਿਤ ਜੇ ਯਾਨ ਖੰਡੇ ਕੀ ਪੌਲ ਛਕੇ। ਨਾਲ ਫਿਰ ਬਚਨ ਕਿਹਾ ਸੋਈ ਸਿੱਖ ਪ੍ਰਧਾਨ ਅਵਰ ਨਾ ਪੌਲ ਜੋ ਲੇ। ਅਸਲ ਵਿੱਚ ਉਹ ਸਿੱਖ ਸਭ ਤੋਂ ਸ੍ਰੇਸ਼ਟ ਹੈ ਜਿਹੜਾ ਖੰਡੇ ਬਾਟੇ ਦੇ ਅੰਮ੍ਰਿਤ ਦੀ ਪੌਲ ਤੋਂ ਬਿਨਾਂ ਕਿਸੇ ਹੋਰ ਪੌਲ ਨੂੰ ਸਵੀਕਾਰ ਨਹੀਂ ਕਰਦਾ। ਉਹਨੇ ਖੰਡੇ ਬਾਟੇ ਤੋਂ ਬਿਨਾਂ ਗੁਰੂ ਦੀ ਬਾਣੀ ਵਿੱਚ ਉਹ ਜੋ ਅੰਮ੍ਰਿਤ ਤਿਆਰ ਹੋਇਆ ਹੈ ਉਸ ਤੋਂ ਬਿਨਾਂ ਹੋਰ ਕੋਈ ਅੰਮ੍ਰਿਤ ਲਏ। ਪਰ ਦੇਖੋ ਉਸ ਰਹਿਤ ਮਰਿਆਦਾ ਨੂੰ ਲਿਖਣ ਵਾਲੇ, ਰਹਿਤਨਾਮਾ ਲਿਖਣ ਵਾਲੇ ਉਸ ਗੁਰਸਿੱਖ ਨੇ ਮੈਂ ਕਹਿੰਦਾ ਚਾਰ ਤੁਕਾਂ ਚ ਪੂਰੀ ਅੰਮ੍ਰਿਤ ਦੀ ਗੱਲ ਸਮਝਾ ਦਿੱਤੀ ਕਿ ਪਹਿਲੀ ਰਹਿਤ ਇਹ ਵੇ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ, ਅੰਮ੍ਰਿਤ ਤੋਂ ਬਿਨਾਂ ਹੋਰ ਕਿਸੇ ਪੌਲ ਨੂੰ ਧਾਰਨਾ ਕਰੀ। ਫਿਰ ਨਾਲ ਇਹ ਵੀ ਵੇਰਵਾ ਕਰ ਦਿੱਤਾ ਵੀ ਖੰਡੇ ਬਾਟੇ ਦੀ ਪੌਲ ਜਿਤਨਾ ਮਰਜ਼ੀ ਕੋਈ ਮਹਾਤਮਾ ਪੁਗਿਆ ਹੋਵੇ, ਕੋਈ ਸੰਤ ਹੋਵੇ, ਬ੍ਰਹਮ ਗਿਆਨੀ ਹੋਵੇ, ਮਹਾਂਪੁਰਸ਼ ਹੋਵੇ, ਗੁਰਮਤ ਦੀ ਮਰਿਆਦਾ ਵਿੱਚ ਇੱਕ ਬੰਦਾ ਕਦੀ ਵੀ ਖੰਡੇ ਬਾਟੇ ਦੀ ਪੌਲ ਨਹੀਂ ਦੇ ਸਕਦਾ। ਇੱਕ ਕੋਲ ਕੋਈ ਹੱਕ ਨਹੀਂ ਕਿ ਭਾਵੇਂ ਉਹ ਜਿਤਨੇ ਮਰਜ਼ੀ ਪਰਮਾਰਥ ਵਿੱਚ ਪੁਗਿਆ, ਇੱਕ ਬੰਦਾ ਇੱਕ ਸਿੱਖ ਕਦੀ ਵੀ ਪੌਲ ਨਹੀਂ ਦੇ ਸਕਦਾ। ਉਹਨਾਂ ਸ਼ਬਦ ਵਰਤਿਆ ਪਾਂਚ ਸਿੰਘ ਜੋ ਅੰਮ੍ਰਿਤ ਦੇਵ ਹੈ। ਉਹ ਪੰਜ ਸਿੱਖ ਇਕੱਠੇ ਹੋਣ ਤਾਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਪੌਲ ਬਣੇਗੀ। ਪ੍ਰਥਮ ਰਹਿਤ ਜੇ ਯਾਨ ਖੰਡੇ ਕੀ ਪੌਲ ਛਕੈ, ਸੋਈ ਸਿੱਖ ਪ੍ਰਧਾਨ ਅਵਰ ਨਾ ਪੌਲ ਜੋ ਲੇ। ਪੰਜ ਸਿੰਘ ਜੋ ਅੰਮ੍ਰਿਤ ਦੇਵੈ ਤਾਂ ਕੋ ਸਿਰ ਧਰ ਛਕ ਪੁੰਨ ਲੇਵੈ। ਪੰਜ ਸਿੱਖ ਅੰਮ੍ਰਿਤ ਦੇਣ, ਇੱਕ ਸਿੱਖ ਨਹੀਂ, ਕਿਤੇ ਕੋਈ ਮਤਾ ਭੁਲੇਖੇ ਵਿੱਚ ਰਹਿ ਜਾਈਏ ਕਿ ਅਸੀਂ ਅੰਮ੍ਰਿਤ ਜ਼ਰੂਰ ਛਕਿਆ ਜੀ, ਫਲਾਣੇ ਮਹਾਂਪੁਰਸ਼ ਪੁੱਗੇ ਹੋਏ ਉਹਨਾਂ ਸਾਨੂੰ ਛਕਾਇਆ। ਇੱਥੇ ਉਹਨਾਂ ਨੇ ਇਹ ਨਹੀਂ ਕਿਹਾ ਕਿਹੜੇ ਜਥੇ ਦੇ ਹੋਣਗੇ, ਕਿਹੜੀ ਸੰਪਰਦਾ ਦੇ ਹੋਣਗੇ। ਉਹਨਾਂ ਨੇ ਰਹਿਤਨਾਮੇ ਵਿੱਚ ਪੰਜ ਸਿੰਘ ਸ਼ਬਦ ਵਰਤੇ ਨੇ ਕਿ ਪੰਜ ਸਿੰਘ ਜੋ ਅੰਮ੍ਰਿਤ ਦੇਵੈ ਤਾਂ ਕੋ ਸਿਰ ਧਰ ਪੁੰਨ ਛਕ ਪੁੰਨ ਲੇਵੈ। ਉਸ ਅੰਮ੍ਰਿਤ ਨੂੰ ਸਿਰ ਮੱਥੇ ਖਿੜੇ ਮੱਥੇ ਪ੍ਰਵਾਨ ਕਰਕੇ ਛਕ ਲਵੇ। ਫਿਰ ਛਕਣ ਤੋਂ ਬਾਅਦ ਅਗਲਾ ਕੰਮ ਕੀ ਕਰੇ ਜੀ? ਅਸੀਂ ਰਹਿਤ ਦਾਨ ਮੰਗਦੇ ਹਾਂ ਤੇ ਸਭ ਤੋਂ ਪਹਿਲੀ ਰਹਿਤ ਇਹ ਕਹਿਣ ਲੱਗੇ ਪੁੰਨ ਮਿਲ ਪੰਚੋ ਰਹਿਤ ਜੋ ਭਾਖ ਹੈ। ਪਹਿਲਾਂ ਅੰਮ੍ਰਿਤ ਦੇਣ ਤੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਉਹ ਗੁਰੂ ਕੇ ਲਾਲ ਪੰਜ ਸਿੰਘ ਸਾਹਿਬਾਨ ਪੰਜ ਪਿਆਰੇ ਜਦੋਂ ਇੱਕ ਜਥੇਦਾਰ ਬਣ ਕੇ ਸਾਨੂੰ ਰਹਿਤ ਦ੍ਰਿੜ ਕਰਾਣ, ਫਿਰ ਕਹਿੰਦੇ ਉਸ ਰਹਿਤ ਤੇ ਕੋਈ ਤਰਕ ਨਹੀਂ, ਉਸ ਰਹਿਤ ਨੂੰ ਸੱਤ ਬਚਨ ਕਰਕੇ ਮੰਨ ਲਓ। ਪੁੰਨ ਮਿਲ ਪੰਚੋ ਰਹਿਤ ਜੋ ਭਾਖ ਹੈ ਤਾਂ ਕੋ ਦ੍ਰਿੜ ਕਰ ਮਨ ਮੈਂ ਰੱਖ ਹੈ। ਉਹਨੂੰ ਚੰਗੀ ਤਰ੍ਹਾਂ ਆਪਣੀ ਦਿਰਦੇ ਵਿੱਚ ਦ੍ਰਿੜ ਕਰ ਲੈ, ਉਹ ਸਾਡੀ ਰਹਿਤ। ਬੇਨਤੀ ਕਰਾਂ ਉਸ ਰਹਿਤ ਵਿੱਚ ਕੱਲ ਅਰਗ ਕੀਤੀ ਸੀ ਚਾਰ ਵਜਰ ਕਰਹਿਤਾਂ ਤੋਂ ਬਚਣ ਦੀ ਗੱਲ ਕਹੀ, ਪੰਜਾਂ ਰਹਿਤਾਂ ਦਾ ਸਾਨੂੰ ਧਾਰਮਿਕ ਕਾਰਾਂ ਦਾ ਬਣਾਇਆ, ਨਾਲ ਸਾਨੂੰ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ, ਨਾਲ ਫਿਰ ਪੰਜਾਂ ਨੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾਇਆ। ਭਾਵੇਂ ਅਸੀਂ ਇਹ ਨਾਮ ਦੀ ਚਰਚਾ ਆਮ ਗਾਏ ਬਗਾਏ ਕਰ ਰਹੇ ਹਾਂ ਕਿ ਵਾਹਿਗੁਰੂ ਜਪੋ, ਸਿਮਰਨ ਕਰੋ, ਭਜਨ ਕਰੋ, ਪਰ ਇਹ ਗੱਲ ਕਦੀ ਨਾ ਭੁੱਲੀਏ ਕਿ ਜਪਣ ਦਾ ਆਨੰਦ ਵੀ ਤਾਂ ਹੈ ਜੇ ਪੰਜਾਂ ਤੋਂ ਅਸੀਂ ਇਸ ਵਾਹਿਗੁਰੂ ਗੁਰਮੰਤਰ ਦੀ ਦਾਤ ਲਈ ਹੋਵੇਗੀ। ਉਹ ਪੰਜਾਂ ਨੇ ਵਾਹਿਗੁਰੂ ਗੁਰਮੰਤਰ ਦਿੱਤਾ, ਉਹਨਾਂ ਮੂਲ ਮੰਤਰ ਦ੍ਰਿੜ ਕਰਾਇਆ ਤੇ ਫਿਰ ਉਹਨਾਂ ਸਿੱਖੀ ਦੀ ਮਰਿਆਦਾ ਬਣਾਉਂਦਿਆਂ ਕਿਹਾ, ਕਹਿਣ ਲੱਗੇ ਕੁਝ ਕੁ ਐਸੇ ਨੇ ਜਿਨ੍ਹਾਂ ਨਾਲ ਤੂੰ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੀ। ਮੈਂ ਇਸ ਕਰਕੇ ਸੰਖੇਪ ਦੀ ਅਰਜ਼ ਕਰਨਾ ਪਿਆ ਕਿਉਂਕਿ ਇਹ ਸਾਡੀ ਰਹਿਤ ਦਾ ਦਾਨ ਅਸੀਂ ਮੰਗਦੇ ਹਾਂ। ਉਹਨਾਂ ਵਿੱਚ ਪਹਿਲੇ ਸਨ ਕਿ ਮੀਣੇ, ਮੀਣੇ ਤੋਂ ਭਾਵ ਕਿ ਜਿਹੜੇ ਬਾਬੇ ਪਿਰਥੀਏ ਦੀ ਔਲਾਦ ਸਨ ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਜੋਤ ਦੇ ਬਰਾਬਰ ਆਪਣੀ ਗੱਦੀ ਲਾ ਲਈ ਸੀ, ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੀ। ਮੀਣਿਆਂ ਤੋਂ ਬਾਅਦ ਆ ਗਿਆ ਧੀਰ ਮਲੀਏ, ਜਿਹੜੇ ਧੀਰ ਮਲ ਨੂੰ ਮੰਨਦੇ ਸਨ ਤੇ ਆਪ ਨੂੰ ਗਿਆਤ ਹੈ ਕਿ ਧੀਰ ਮਲ ਉਹ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਪਣੇ ਦਾਦੇ ਗੁਰੂ ਦੇ ਹੁੰਦਿਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੱਦੀ ਲਾ ਕੇ ਆਪਣੇ ਸਿਰ ਤੇ ਚਵਰ ਚੁਲਾਉਣ ਲੱਗ ਪਿਆ ਸੀ। ਧੀਰ ਮਲ ਉਹ ਜਿਹਨੇ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਗੋਲੀ ਚਲਾਈ ਸੀ। ਮੀਣਿਆਂ ਨਾਲ, ਧੀਰ ਮਲੀਆਂ ਨਾਲ, ਰਾਮ ਰਾਈਆਂ ਨਾਲ, ਕੁੜੀ ਮਾਂ ਨੜੀ ਮਾਰ, ਸਿਰ ਗੁੰਮ, ਇਹਨਾਂ ਸਾਰਿਆਂ ਨਾਲ ਤੇ ਅੱਗੋਂ ਜਿਨ੍ਹਾਂ ਜਿਨ੍ਹਾਂ ਦੀ ਪੰਥ ਵੱਲੋਂ ਹੁਕਮ ਜਾਰੀ ਹੋਏ, ਇਹ ਤੇਰੀ ਰਹਿਤ ਦਾ ਹਿੱਸਾ ਹੈ ਕਿ ਉਹਨਾਂ ਨਾਲ ਤੂੰ ਆਪਣੀ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਇਹਨਾਂ ਤੋਂ ਬਚ ਕੇ ਰਹੀ। ਉਸ ਤੋਂ ਅੱਗੇ ਸ਼ਬਦ ਵਰਤੇ ਸਨ, ਕਹਿਣ ਲੱਗੇ ਤੂੰ ਸੱਚ ਬੋਲੀ, ਧਰਮ ਦੀ ਕਿਰਤ ਕਰੀ ਤੇ ਦਸਾਂ ਨਵਾਂ ਦੀ ਕਿਰਤ ਕਰਕੇ ਤੇਰੀ ਰਹਿਤ ਦਾ ਇੱਕ ਹਿੱਸਾ ਹੈ ਕਿ ਉਹਦੇ ਵਿੱਚੋਂ ਤੂੰ ਦਸਵੰਧ ਜ਼ਰੂਰ ਕੱਢੀ। ਮੈਂ ਸੰਖੇਪ ਜੀ ਸਿਰਫ ਅਰਜ਼ ਕਰਕੇ ਚੱਲਣਾ ਪਿਆ, ਭਾਵੇਂ ਰਹਿਤ ਦਾ ਵਿਸ਼ਾ ਵੀ ਬਹੁਤ ਲੰਬੇਰਾ ਹੈ, ਅੱਗੇ ਆਉਣਾ ਬਿਵੇਕ ਦਾਨ ਵੱਲ। ਉਸ ਵਿੱਚ ਨਾਮ ਬਾਣੀ ਦਾ ਅਭਿਆਸ, ਕੀਰਤਨ ਕਥਾ ਸੁਣਨਾ, ਇਹ ਸੰਗਤ ਵਿੱਚ ਰੂਟੀਨ ਵੀ ਜਾਣਾ, ਇਹ ਤੇਰੀ ਰਹਿਤ ਦਾ ਹਿੱਸਾ ਹੈ। ਨਿਤਨਿਮ ਕਰਕੇ ਆਪਣੀ ਸ਼ਖਸੀ ਅਰਦਾਸ ਤੂੰ ਦੋਨੋਂ ਵੇਲੇ ਕਰਨੀ। ਅਰਦਾਸ ਕਰਦਿਆਂ ਇੱਕ ਗੱਲ ਕਦੀ ਨਾ ਭੁੱਲੀ, ਪਹਿਲੀ ਪੌੜੀ ਤੇ ਨਾਨਕ ਨਾਮ ਚੜ੍ਹਦੀ ਕਲਾ, ਇਹਨਾਂ ਦੋ ਗੱਲਾਂ ਦਾ ਸੁਚੇਤ ਹੋ ਕੇ ਧਿਆਨ ਰੱਖੀ, ਇਹਨਾਂ ਵਿੱਚ ਇੱਕ ਸ਼ਬਦ ਵੀ ਆਪਣੇ ਕੋਲੋਂ ਨਾ ਲਾਏ। ਦੇਖੋ ਜਦੋਂ ਅਸੀਂ ਰਹਿਤ ਮਰਿਆਦਾ ਪੜ੍ਹਨੇ ਹਨ ਤੇ ਅਰਦਾਸ ਜਦੋਂ ਪੜ੍ਹੀ ਉਹਦੇ ਥੱਲੇ ਇੱਕ ਨੋਟ ਦਿੱਤਾ ਹੈ, ਉਹ ਨੋਟ ਇਹ ਹੈ ਕਿ ਜਿਹੜੀ ਪਹਿਲੀ ਪੌੜੀ ਹੈ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ, ਇਹਨੂੰ ਜਦੋਂ ਅਸੀਂ ਪੜ੍ਹਨੇ ਹਾਂ ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੈ ਧਾਏ ਭਾਵ, ਕਈ ਸੱਜਣ ਭਾਵਨਾ ਨਾਲ ਸ਼ਬਦ ਵਰਤ ਲੈਂਦੇ ਨੇ ਗੁਰੂ ਤੇਗ ਬਹਾਦਰ ਸਿਮਰਿਆ, ਪਰ ਹਕੀਕਤ ਵਿੱਚ ਸਾਨੂੰ ਕੋਈ ਹੱਕ ਨਹੀਂ ਉਸ ਪੌੜੀ ਵਿੱਚ ਇੱਕ ਅੱਖਰ ਇੱਕ ਲਗ ਮਾਤਰ ਅੱਗੇ ਪਿੱਛੇ ਕਰਨ ਦਾ। ਉਸ ਤੋਂ ਬਾਅਦ ਜਿਹੜਾ ਅਸੀਂ ਸ਼ਬਦ ਪੜ੍ਹਨੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ, ਇਸ ਸ਼ਬਦ ਨੂੰ ਵੀ ਕਿਸੇ ਬੰਦੇ ਨੂੰ ਹੱਕ ਨਹੀਂ ਕਿ ਇਹਦਾ ਅੱਖੇ ਅੱਗੇ ਅੱਖਰ ਅੱਗੇ ਪਿੱਛੇ ਕਰ ਸਕੇ। ਉਹਨਾਂ ਕਿਹਾ ਵੀ ਦੋਨੋਂ ਵੇਲੇ ਤੂੰ ਅਰਦਾਸ ਕਰਨੀ, ਤੇਰੀ ਰਹਿਤ ਦਾ ਇੱਕ ਹਿੱਸਾ ਹੈ, ਕਿਤੇ ਦੁੱਖ ਆ ਜਾਏ ਮੁਸੀਬਤ ਆ ਜਾਏ ਤੂੰ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀ। ਉਸ ਰਹਿਤ ਦਾ ਫਿਰ ਸਾਡਾ ਹਿੱਸਾ ਹੈ, ਸਾਡੇ ਚਾਰ ਸੰਸਕਾਰ ਨੇ। ਦੇਖੋ ਉਹ ਚਾਰ ਸੰਸਕਾਰ ਕਿਹੜੇ ਨੇ, ਉਹਨਾਂ ਵਿੱਚੋਂ ਪਹਿਲਾ ਸੰਸਕਾਰ ਹੈ ਕਿ ਜਨਮ ਸੰਸਕਾਰ। ਇਸ ਕਰਕੇ ਸੰਖੇਪ ਜੀ ਅਰਜ਼ ਕਰ ਰਹੇ ਹਾਂ ਵੀ ਇਹ ਰਹਿਤ ਦਾ ਦਾਨ ਅਸੀਂ ਮੰਗਦੇ ਹਾਂ। ਉਸ ਵਿੱਚ ਕਹਿੰਦੇ ਨੇ ਘਰ ਬੱਚੀ ਹੋਵੇ ਤੇ ਭਾਵੇਂ ਪਰਮਾਤਮਾ ਬੱਚੇ ਦੀ ਦਾਤ ਹੈ, ਪੁੱਤਰ ਹੋਵੇ ਧੀ ਹੋਵੇ, ਗੁਰਸਿੱਖੀ ਦੀ ਰਹਿਤ ਵਿੱਚ ਇਹ ਨਹੀਂ ਕਿ ਪੁੱਤਰ ਹੋਵੇ ਤੇ ਭੰਗੜੇ ਪਾਏ ਤੇ ਜੇ ਰੱਬ ਨੇ ਧੀ ਦੇ ਦਿੱਤੀ ਤੇ ਘਰ ਵਿੱਚ ਸੋਗ ਪੈ ਜਾਏ, ਇਹ ਗੁਰੂ ਦੀ ਰਹਿਤ ਨਹੀਂ। ਦੂਸਰੀ ਗੱਲ ਕਿ ਇਸ ਨੂੰ ਸੂਤਕ ਵਾਲੇ ਪਾਸੇ ਨਹੀਂ ਲਿਜਾਣਾ, ਇਹਨੂੰ ਅਪ੍ਰਿਸ਼ਟ ਨਹੀਂ ਮੰਨਣਾ। ਸਾਹਿਬ ਬਾਬੇ ਨਾਨਕ ਕਿਰਪਾਲੂ ਜੀ ਨੇ ਫਿਰ ਇੱਕ ਕਿਰਪਾ ਹੋਰ ਕੀਤੀ, ਕਹਿਣ ਲੱਗੇ ਦੇਖੋ ਅਸੀਂ ਪੜ੍ਹਨੇ ਹਾਂ, ਸਾਨੂੰ ਸੂਤਕ ਤੋਂ ਸੁਚੇਤ ਕਰਦਿਆਂ ਕਿਹਾ ਸੀ ਉਹ ਸੱਜਣਾ, ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਹੋਏ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਏ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੈ ਧੋਏ। ਅਸੀਂ ਰਹਿਤ ਦਾ ਦਾਨ ਮੰਗਦੇ ਹਾਂ। ਦੇਖੋ ਦੋ ਸ਼ਬਦ ਨੇ, ਇੱਕ ਸੂਤਕ ਮੰਨਿਆ ਤੇ ਇੱਕ ਪਾਤਕ ਮੰਨਿਆ, ਇਹਦੇ ਦਿਨ ਵੀ ਮਿੱਥੇ। ਜੇ ਘਰ ਕਿਸੇ ਦੇ ਬੱਚਾ ਹੋ ਜਾਣਾ ਇਹ ਕਹਿਣਾ ਇਹ ਭ੍ਰਸ਼ਟਿਆ ਗਿਆ ਹੈ, ਤੇ ਗੁਰੂ ਨਾਨਕ ਸਾਹਿਬ ਨੇ ਉਥੋਂ ਦੀ ਉਦਾਹਰਨ ਲਈ ਕਹਿਣ ਲੱਗੇ ਜੇ ਜਨਮ ਹੀ ਸੂਤਕ ਹੈ ਤੇ ਜਿਹੜੇ ਤੂੰ ਗੋਹੇ ਆਪਣੇ ਘਰ ਵਿੱਚ ਬਾਲਣਾ, ਇਹਨਾਂ ਗੋਹਿਆਂ ਵਿੱਚ ਨਿੱਕੇ ਨਿੱਕੇ ਕੀੜੇ ਰੋਜ਼ ਜੰਮਦੇ ਤੇ ਮਰਦੇ ਪਏ ਨੇ, ਕੀ ਤੇਰੀ ਚੁੱਲ੍ਹੇ ਵਿੱਚ ਸੂਤਕ ਨਹੀਂ? ਜਿਹੜੀਆਂ ਤੂੰ ਲੱਕੜਾਂ ਰੋਜ਼ ਬਾਲਣਾ ਪੈ, ਕੀ ਇਹਨਾਂ ਲੱਕੜਾਂ ਦੇ ਵਿੱਚ ਕੀੜੇ ਪਲਦੇ ਕੋਈ ਸੂਤਕ ਨਹੀਂ? ਜਿਹੜਾ ਤੂੰ ਪਾਣੀ ਪੀਂਦਾ ਤੈਨੂੰ ਰੋਜ਼ ਜ਼ਿੰਦਗੀ ਦਿੰਦਾ, ਹਰ ਸਵਾਸ ਤੇਰਾ ਸੂਤਕ ਏ, ਜਦੋਂ ਤੂੰ ਸਵਾਸ ਲੈਂਦਾ ਤੈਨੂੰ ਜ਼ਿੰਦਗੀ ਮਿਲਦੀ ਏ। ਉੱਥੇ ਕਿਹਾ ਗਿਆ ਵੀ ਸੂਤਕ ਤੋਂ ਉੱਪਰ ਉੱਠ ਕੇ ਜਦੋਂ ਉਸ ਬੱਚੇ ਦੀ ਮਾਂ ਤੁਰਨ ਫਿਰਨ ਜੋਗੀ ਹੋ ਜਾਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਲੈ ਕੇ ਆਈਏ, ਉਸ ਵੇਲੇ ਗੁਰੂ ਕੇ ਸਿੱਖ ਇੱਕ ਮਰਿਆਦਾ ਵੀ ਨਿਭਾਉਂਦੇ ਨੇ, ਉਹਨੂੰ ਜਲ ਛਕਾਉਣ ਦੀ, ਗੁਰੂ ਕੇ ਸ਼ਬਦ ਦੀ ਟੇਕ ਲੈ ਕੇ। ਉਸ ਤੋਂ ਬਾਅਦ ਸਾਡਾ ਦੂਜਾ ਸੰਸਕਾਰ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਿ ਅੰਮ੍ਰਿਤ ਸੰਸਕਾਰ। ਜਦੋਂ ਸਿੱਖ ਦਾ ਬੱਚਾ ਆਪਣੀ ਸੁਰਤ ਸੰਭਾਲ ਲਵੇ, ਇਹਨੂੰ ਸੋਝੀ ਹੋ ਜਾਏ, ਗੁਰਮੁਖੀ ਅੱਖਰਾਂ ਦਾ ਗਿਆਤਾ ਹੋ ਜਾਏ, ਨਿਤਨੇਮ ਕਰਨ ਜੋਗਾ ਹੋ ਜਾਏ, ਸਿੱਖ ਦਾ ਫਰਜ਼ ਬਣਦਾ ਕਿ ਰਹਿਤ ਵਿੱਚ ਰਹਿਣ ਲਈ ਉਸ ਅੰਮ੍ਰਿਤ ਸੰਸਕਾਰ ਵਿੱਚ ਆਪਣੇ ਬੱਚੇ ਨੂੰ ਅੰਮ੍ਰਿਤ ਦੀ ਦਾਤ ਦਵਾਏ। ਤੀਜਾ ਸੰਸਕਾਰ ਹੈ ਸਾਡੀ ਰਹਿਤ ਮਰਿਆਦਾ ਦਾ, ਉਹ ਹੈ ਆਨੰਦ ਸੰਸਕਾਰ। ਚੌਥਾ ਸੰਸਕਾਰ ਹੈ ਸਾਡਾ ਉਹਵੇ ਮ੍ਰਿਤਕ ਸੰਸਕਾਰ ਰਹਿਤ ਮਰਿਆਦਾ ਵਿੱਚ ਲਿਖਿਆ ਕਿ ਚਾਰੇ ਦੇ ਚਾਰੇ ਸੰਸਕਾਰ ਗੁਰੂ ਦੀ ਭਾਵਨਾ ਅਦਬ ਵਿੱਚ ਰੱਖਣੇ ਨੇ ਤੇ ਰਹਿਤ ਮਰਿਆਦਾ ਅਨੁਸਾਰ ਇਸ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਕਮਾਉਣ ਦਾ ਯਤਨ ਕਰਨਾ ਹੈ। ਚਾਰ ਵਜਰ ਕਰਹਿਤਾਂ ਤੋਂ ਬਚਣਾ, ਚਾਰ ਸੰਸਕਾਰਾਂ ਨੂੰ ਗੁਰਮਤ ਅਨੁਸਾਰ ਧਾਰਨ ਕਰਨਾ, ਤੇਰੀ ਰਹਿਤ ਮਰਿਆਦਾ ਦਾ ਹਿੱਸਾ ਹੈ, ਤੇਰੇ ਪੰਜ ਤਖਤ ਨੇ, ਯਤਨ ਕਰੀ ਆਪਣੀ ਜ਼ਿੰਦਗੀ ਵਿੱਚ ਪੰਜਾਂ ਤਖਤਾਂ ਤੇ ਤੂੰ ਦਰਸ਼ਨ ਕਰੀ, ਆਪਣੇ ਦਸਾਂ ਨਵਾਂ ਦੀ ਕਿਰਤ ਵਿੱਚੋਂ ਤੂੰ ਦਸਵੰਦ ਜ਼ਰੂਰ ਕੱਢਣਾ। ਗੁਰੂ ਕੇ ਸਿੱਖੋ, ਬਹੁਤ ਘੱਟ ਸੱਜਣ ਮਿਲਣਗੇ ਜਿਹੜੇ ਆਪਣੀ ਕਮਾਈ ਦਾ ਇੱਕ ਇੱਕ ਪੈਸਾ ਗਿਣ ਕੇ ਖਰਚਾ ਕੱਢ ਕੇ ਗੁਰੂ ਜੀ ਦੀ ਰਹਿਤ ਨੂੰ ਮੰਨਦਿਆਂ ਹੋਇਆ ਦਸਵੰਦ ਕਰਦੇ ਨੇ, ਨਹੀਂ ਤੇ ਹਕੀਕਤ ਵਿੱਚ ਅਸੀਂ ਗਿਣਤੀ ਕਰਕੇ ਕੱਢਣ ਨੂੰ ਤਿਆਰ ਨਹੀਂ ਹੁੰਦੇ। ਇਹਦਾ ਕਾਰਨ ਇਹ ਵੀ ਕਿ ਜੇ ਕਿਤੇ ਲੱਖ ਡਾਲਰ ਆ ਜਾਏ ਜਾਂ ਲੱਖ ਰੁਪਈਆ ਹੋਵੇ ਤੇ ਦਸ ਹਜ਼ਾਰ ਵਿੱਚੋਂ ਕੱਢਣਾ ਪੈ ਜਾਏ ਨਾ ਤੇ ਇੱਕੋ ਦਮ ਮਨ ਬੜਾ ਅਵੇੜਾ, ਉਹ ਕਿੱਥੇ ਗੁਰੂ ਦੀ ਰਹਿਤ ਨੂੰ ਮੰਨਦਾ? ਉਹ ਕਹਿੰਦਾ ਛੱਡ ਪਰਾਂ, ਹਜ਼ਾਰ ਕੁ ਰੁਪਈਆ ਧਰਮ ਕਾਰਜ ਲਈ ਦੇ ਦੇ, ਬਾਕੀ 9,000 ਨਾਲ ਕੋਈ ਘਰ ਦੀ ਚੀਜ਼ ਬਣਾ, ਉੱਥੇ ਫਿਰ ਗਿਣਤੀ ਕੋਈ ਨਹੀਂ। ਦੇਖੋ ਇਹ ਰਹਿਤ ਮਰਿਆਦਾ ਦਾ ਹਿੱਸਾ, ਜਿਤਨੇ ਵੀ ਤੂੰ ਕਮਾਈ ਕਰਨਾ ਆਪਣੇ ਖਰਚੇ ਨੂੰ ਕੱਢ ਕੇ ਇਮਾਨਦਾਰੀ ਦੇ ਨਾਲ ਆਪਣਾ ਦਸਵੰਧ ਕੱਢੀ। ਤੇ ਸਾਹਿਬ ਨੇ ਇੱਕ ਬਚਨ ਕਹਿ ਸਨ, ਕਹਿੰਦੇ ਬਾਬੇ ਕੇ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਦੁਸਥੋ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਗਹਿ ਬਾਬਰ ਕੇ ਲੈ। ਜੇ ਬਾਬੇ ਕਿਆਂ ਨੂੰ ਦਾਮ ਨਾ ਦਿੱਤਾ ਤੂੰ ਦਸਵੰਧ ਨਾ ਕੱਢਿਆ, ਤੇ ਸੱਜਣਾ ਸੱਚ ਜਾਣੀ ਫਿਰ ਧੱਕੇ ਨਾਲ ਕੋਈ ਨਾ ਕੋਈ ਇਹੋ ਜਿਹੀ ਮੁਸੀਬਤ ਭੀੜਾ ਆ ਜਾਏਗੀ, ਤੂੰ 10,000 ਨੀ ਕੱਢਣਾ। ਹਿੰਦੁਸਤਾਨ ਦੀ ਧਰਤੀ ਤੇ ਖੇਡ ਵਾਪਰਦੀ, ਗੱਲੇ ਤੇ ਬੈਠੇ ਹੋਏ ਕਿਰਤ ਬਾਈ ਕਰਦੇ ਹੋਏ ਦਸਵਾਂ ਹਿੱਸਾ ਨੀ ਕੱਢਣਾ। ਆ ਜਦੋਂ ਚੋਣਾਂ ਹੁੰਦੀਆਂ ਨੇ ਨਾ, ਉਹ ਇੱਕੋ ਫੇਰਾ ਪਾਉਂਦੇ ਨੇ, ਜਾਂਦੇ ਆ 2-2.5 ਲੱਖ ਧੱਕੇ ਨਾਲ ਦਬਕੇ ਮਾਰ ਕੇ ਲੈ ਜਾਂਦੇ। ਬਾਬਾ ਆਹਲਾ ਸਿੰਘ ਹੁਣੀ ਉਹ ਸਿੱਖਾਂ ਦੀ ਸੇਵਾ ਕਰਦੇ ਸਨ। ਦੇਖੋ ਇੱਕ ਖਿੰਨ ਮੈਂ ਵਿੱਚੋਂ ਨਿਕਲਿਆ ਤੇ ਖਿੰਨ ਇੱਕ ਵਾਰੀ ਲੰਗਰ ਛਕਾਉਂਦਿਆਂ ਨਾ ਮਾਈ ਫਤੋ ਨੇ, ਅਸਲ ਚ ਉਹਦਾ ਨਾਂ ਸੀ ਮਾਈ ਫਤਿਹ ਕੌਰ, ਤੇ ਭਾਈ ਕਾਹਨ ਸਿੰਘ ਨੇ ਸ਼ਬਦ ਵਰਤਿਆ ਨਾ ਮਾਈ ਫਤੋ। ਲੰਗਰ ਵਰਤਾਉਂਦਿਆਂ ਸਿੱਖਾਂ ਦੀ ਪੰਗਤ ਲੱਗੀ ਤੇ ਦਾਲ ਵਰਤਾਈ ਤੇ ਦਾਲ ਬੜੀ ਗਰਮ ਸੀ। ਉਸ ਨਿਹੰਗ ਸਿੰਘ ਨੇ ਜਿਹੜਾ ਪ੍ਰਸ਼ਾਦਾ ਛਕਣ ਲੱਗਾ ਕਹਿੰਦਾ ਮਾਈ ਦਾਲ ਬੜੀ ਗਰਮ ਹੈ, ਮੈਂ ਕੀ ਕਰਾਂ? ਤੇ ਮਾਈ ਸੀ ਗੁੱਸੇ ਚ ਕਹਿਣ ਲੱਗੀ ਮੇਰੇ ਸਿਰ ਚ ਪਾ ਦੇ। ਭਾਈ ਕਾਹਨ ਸਿੰਘ ਨਾਭਾ ਨੇ ਗੁਰਮਤ ਮਾਰਕੰਡ ਵਿੱਚ ਲਿਖਿਆ ਉਹ ਨਿਹੰਗ ਬੜਾ ਫਿਰ ਗੁਰੂ ਕੇ ਰੰਗ ਵਿੱਚ ਰੱਖਿਆ ਸੀ, ਉਹਨੇ ਤੁੱਕਿਆ ਬਾਟਾ ਪੂਰੇ ਦਾ ਪੂਰਾ ਮਾਈ ਦੇ ਸਿਰ ਵਿੱਚ ਉਲਟਾ ਕੇ ਰੱਖ ਦਿੱਤਾ। ਤਪਦੀ ਦਾਲ ਸੀ, ਉਹਨੇ ਸਿਰ ਦੇ ਵਿੱਚ ਉਲਟਾ ਦਿੱਤਾ। ਜਦੋਂ ਸਿਰ ਦੇ ਵਿੱਚ ਪਈ ਦਾਲ ਤੇ ਮਾਈ ਛੱਡ ਕੇ ਭਾਂਡਾ ਤੇ ਕੜਛੀ ਇੱਕ ਪਾਸੇ ਹੋ ਗਈ ਤੇ ਬਾਬਾ ਆਹਲਾ ਸਿੰਘ ਨੂੰ ਕਹਿੰਦੀ ਕੱਲ ਤੋਂ ਲੰਗਰ ਬੰਦ ਕਰ ਇਹਨਾਂ ਦਾ। ਕਹਿਣ ਲੱਗੀ ਨਾਲੇ ਅਸੀਂ ਲੰਗਰ ਛਕਾਈਏ ਤੇ ਨਾਲੇ ਸਾਡੇ ਸਿਰ ਚ ਗਰਮ ਦਾਲਾਂ ਪਾਣ। ਬੜੀ ਗੁੱਸੇ ਵਿੱਚ ਆਈ ਤੇ ਬਾਬਾ ਆਹਲਾ ਸਿੰਘ ਕੋਲ ਆ ਕੇ ਕਹਿੰਦੇ ਨੇ ਉਸ ਮਾਈ ਨੂੰ ਆਪਣੀ ਸੁਪਤਨੀ ਨੂੰ ਹੋਇਆ ਕਿ ਕਹਿਣ ਲੱਗੀ ਮੈਂ ਸਿੱਖ ਦੇ ਬਾਟੇ ਵਿੱਚ ਦਾਲ ਪਾਈ, ਦਾਲ ਗਰਮ ਸੀ, ਬੁਰਕੀ ਲੱਗਦੀ ਨਹੀਂ ਸੀ, ਇਹ ਪੁੱਛਦਾ ਮਾਈ ਦਾਲ ਨੂੰ ਕੀ ਕਰਾਂ? ਮੈਂ ਕਿਹਾ ਸਿਰ ਵਿੱਚ ਪਾ ਦੇ। ਤੇ ਉਹ ਨਿਹੰਗ ਸਿੰਘ ਨੂੰ ਪੁੱਛਿਆ ਵੀ ਤੂੰ ਕੀ ਕੀਤਾ? ਕਹਿੰਦਾ ਅਸੀਂ ਦੇਖੋ ਗੱਲ ਕਹਿੰਦੇ ਜੋ ਜੀ ਆਵੇ ਸੋ ਰਾਜੀ ਜਾਵੇ, ਜਿਉਂ ਜੀ ਬਿਰਤੀ ਲੈ ਕੇ ਆਏ ਉਹ ਕੁਛ ਹੁੰਦਾ। ਬਾਬਾ ਆਹਲਾ ਸਿੰਘ ਹੱਸ ਪਏ, ਕਹਿਣ ਲੱਗੇ ਕਦੀ ਨਾ ਕਹੀ ਵੀ ਅੱਜ ਤੋਂ ਬਾਅਦ ਲੰਗਰ ਨੀ ਲਾਣਾ, ਇਹ ਕਦੀ ਨਾ ਕਹੀ ਅੱਜ ਤੋਂ ਬਾਅਦ ਦਸਵੰਧ ਨਾਲ ਸਿੱਖਾਂ ਦੀ ਸੇਵਾ ਨੀ ਕਰਨੀ। ਕਹਿਣ ਲੱਗੇ ਇੱਕ ਗੱਲ ਨੂੰ ਸੋਚ, ਅੱਜ ਸਿੱਖ ਦੇ ਹੱਥੋਂ ਤੇਰੇ ਸਿਰ ਵਿੱਚ ਦਾਲ ਵਾਲਾ ਬਾਟਾ ਉਲਟਿਆ ਗਿਆ, ਸੱਚ ਜਾਣੀ ਜੇ ਇਹਨਾਂ ਦੀ ਸੇਵਾ ਨਾ ਕਰਦੇ ਤੇ ਅਬਦਾਲੀ ਨੇ ਤੇਲ ਗਰਮ ਕਰ ਕਰਕੇ ਸਿਰ ਵਿੱਚ ਪਾਣਾ ਸੀ, ਸ਼ੁਕਰ ਕਰ ਇਹਨਾਂ ਦੀ ਸੇਵਾ ਕਰਕੇ ਦਾਲ ਸਿਰ ਵਿੱਚ ਗਰਮ ਪਈ ਤੇ ਸਾਡਾ ਬਚਾਅ ਹੋ ਗਿਆ। ਦੇਖੋ ਸਾਡੀ ਰਹਿਤ ਦਾ ਇੱਕ ਹਿੱਸਾ ਹੈ, ਜਿੱਥੇ ਭਜਨ ਬੰਦਗੀ ਸਿਮਰਨ ਕਰਨਾ ਉੱਥੇ ਨੇਮ ਨਾਲ ਆਪਣਾ ਦਸਵੰਧ ਕੱਢੀਏ। ਗੁਰੂ ਕੇ ਸਿੱਖੋ, ਇੱਕ ਵਾਰੀ ਸ਼ੁਰੂ ਕਰ ਲਓ। ਭਾਈ ਨੰਦ ਲਾਲ ਤਾਂ ਕਹਿੰਦੇ ਸਨ ਜਿਹੜਾ ਸਿੱਖ ਗੁਰੂ ਕੀ ਗੋਲਕ ਨਾ ਕਰ ਰੱਖੇ ਸੋ ਪੱਕਾ ਤਨਖਾਹੀ ਹੈ, ਉਹ ਤਨਖਾਹਦਾਰ ਹੈ। ਫਿਰ ਦੇਖੋ ਅਸੀਂ ਸੋਚੀਏ ਖਾਂ, ਅਸੀਂ ਇਹ ਕਿਉਂ ਸੋਚਨੇ ਆ ਵੀ ਸਾਨੂੰ ਲੱਖ ਮਿਲਿਆ, ਲੱਖ ਵਿੱਚੋਂ 10,000 ਦੇ ਦਿੱਤਾ, ਹਾਏ ਕੀ ਬਣੇਗਾ? ਉਸ 10,000 ਨੂੰ ਨਾ ਦੇਖੀਏ, 90,000 ਨੂੰ ਦੇਖੀਏ ਕਿ ਮੇਰੇ ਸਤਿਗੁਰੂ, ਮੇਰੇ ਪ੍ਰਭੂ ਜੀ, ਤੁਸੀਂ ਕਿੰਨੇ ਕਿਰਪਾਲੂ ਹੋ ਕਿ ਤੁਹਾਡੀ ਸੇਵਾ ਦੇ ਨਿਮਿਤ ਕੇਵਲ 10 ਕੱਢਿਆ ਹੈ ਤੇ 90,000 ਮੈਨੂੰ ਦਿੱਤੇ ਹੀ ਦਾਤਾ, ਇਹ ਤੇਰੀਆਂ ਰਹਿਮਤਾਂ ਨੇ, ਤੂੰ ਦੇਗਾ ਤੇ ਮੈਂ ਦਸਵੰਧ ਕੱਢਣਾ ਹੈ ਨਾ, ਤੂੰ ਦਾਤ ਦੇ ਤੇ ਫਿਰ ਦਾਤਾ 9 ਹਿੱਸੇ ਮੇਰੇ ਤੇ ਇੱਕ ਹਿੱਸਾ ਤੇਰਾ। ਪਰ ਹੈਰਾਨਗੀ ਦੀ ਗੱਲ ਇਹ ਵੇ ਕਿ ਅਸੀਂ ਲੋਕ ਕਹਿੰਦੇ ਜ਼ਰੂਰ ਹਾਂ। ਮੈਂ ਤਾਂ ਬੇਨਤੀ ਕਰਨਾ ਹੁੰਦਾ, ਭਾਵੇਂ ਕੀਰਤਨੀਏ ਗੁਰਸਿੱਖ ਹੋਣ, ਭਾਵੇਂ ਪਾਠੀ ਹੋਣ, ਭਾਵੇਂ ਕਿਰਤੀ ਹੋਣ, ਜਿਤਨੀ ਵੀ ਮਾਇਆ ਆਪਾਂ ਕਮਾਉਂਦੇ ਹਾਂ, ਨੇਮ ਨਾਲ ਗੁਰੂ ਸਾਹਿਬ ਦਾ ਦਸਵੰਧ ਕੱਢਣਾ ਇਹ ਸਿੱਖ ਦੀ ਰਹਿਤ ਮਰਿਆਦਾ ਦਾ ਇੱਕ ਹਿੱਸਾ ਹੈ। ਭਜਨ ਬੰਦਗੀ ਕਰਨੀ, ਸਿਮਰਨ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਸਿੱਖ ਆਪਣਾ ਜਾਰੀ ਰੱਖੇ, ਇਹ ਸਾਡੀ ਇੱਕ ਰਹਿਤ ਹੈ। ਦੇਖੋ ਅਸੀਂ ਰਹਿਤ ਦਾਨ ਮੰਗਣ ਲੱਗੇ ਹਾਂ। ਰਹਿਤ ਦਾਨ ਦਾ ਮਤਲਬ ਮੈਂ ਰਾਤ ਵੀ ਅਰਜ ਕੀਤੀ ਸੀ, ਕੇਵਲ ਅੰਮ੍ਰਿਤ ਛਕਣ ਤੱਕ ਸੀਮਿਤ ਨਹੀਂ, ਉਹ ਸਾਡੀ ਪ੍ਰਥਮ ਰਹਿਤ ਹੈ, ਅਸੀਂ ਸਭ ਤੋਂ ਪਹਿਲਾਂ ਛਕਣਾ। ਉਸ ਤੋਂ ਅੱਗੇ ਫਿਰ ਕਹਿੰਦੇ ਨੇ ਪੁਨ ਮਿਲ ਪਾਂਚੋ ਸਿੰਘ ਜੋ ਭਾਖ ਹੈ ਤਾਂ ਕੋ ਦ੍ਰਿੜ ਕਰ ਮਨ ਮੈਂ ਰੱਖ। ਉਹਨਾਂ ਪੰਜਾਂ ਨੇ ਕਿਹਾ ਵੀ ਚਾਰ ਸੰਸਕਾਰ ਗੁਰਮਤ ਅਨੁਸਾਰ ਕਰੀ, ਦਸਵੰਧ ਕੱਢੀ, ਝੂਠ ਨਾ ਬੋਲੀ, ਇਹਨਾਂ ਲੋਕਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਕਰੀ, ਤੇ ਇੱਕ ਨੇਮ ਬਣਾ ਲਈ ਆਪਣੀ ਜ਼ਿੰਦਗੀ ਵਿੱਚ, ਸਹਿਜ ਪਾਠ ਤੇਰਾ ਜਾਰੀ ਰਹਿ। ਜਿਹੜਾ ਪਿਛਲੇ ਦਿਨੀ ਵੀ ਅਰਜ਼ ਕੀਤਾ ਸੀ, ਜਦੋਂ ਸਮਾਂ ਬਣੇ ਭੋਗ ਪਾਈ, ਘਰ ਸੰਗਤ ਨੂੰ ਬੁਲਾਈ, ਸੰਗਤ ਦੀ ਖੱਤੀ ਸੇਵਾ ਕਰੀ। ਹੁਣ ਭਾਵੇਂ ਖੱਤੀ ਸੇਵਾ ਵਾਲਾ ਖਾਸ ਕਰਕੇ ਇੰਡੀਆ ਵਿੱਚ ਤਾਂ ਕੰਮ ਜਾਂਦਾ ਲੱਗਦਾ ਪਿਆ, ਕਿਉਂਕਿ ਪ੍ਰਸ਼ਾਦਾ ਬਣਾਉਣ ਵਾਲੇ ਖਲਵਾਈ ਆ ਜਾਣੇ ਨੇ, ਛਕਾਉਣ ਵਾਸਤੇ ਨੌਕਰ ਆਪਣੇ ਬਹਾਦਰ ਉੱਥੇ ਬੜੇ ਨੇ, ਆਰਾਮ ਨਾਲ ਪ੍ਰਸ਼ਾਦਾ ਛਕਾਇਆ। ਸਰਦਾਰ ਜੀ ਹੋਰਾਂ ਨੇ ਸਾਰਿਆਂ ਨੂੰ ਅੱਗੇ ਸਵਾਗਤ ਕੀਤਾ ਤੇ ਆਪਣੇ ਘਰਾਂ ਨੂੰ ਗਏ। ਬਿਲਕੁਲ ਨਹੀਂ, ਤੇਰੀ ਰਹਿਤ ਦਾ ਹਿੱਸਾ ਹੈ ਕਿ ਆਪਣੇ ਹੱਥੀ ਤੂੰ ਸੇਵਾ ਕਰੇ। ਗੁਰੂ ਕੀ ਬਾਣੀ ਦਾ ਕੀਰਤਨ, ਤੇਰੀ ਰਹਿਤ ਦਾ ਹਿੱਸਾ ਹੈ ਕਿ ਪੰਜਾਂ ਤਖਤਾਂ ਦੇ ਦਰਸ਼ਨ ਕਰੀ, ਜੇ ਰੱਬ ਤੈਨੂੰ ਕਿਰਪਾ ਕਰਕੇ ਸ਼ਕਤ ਸਮਰਥਾ ਦੇ। ਉਸ ਤੋਂ ਇਲਾਵਾ ਜਦੋਂ ਪੰਥ ਕੋਈ ਕਾਰਜ ਹੋਵੇ, ਇਹ ਨਹੀਂ ਕਿ ਮੈਨੂੰ ਕੀ ਲੱਗੇ ਅਸਾਂ ਕੀ ਲੈਣਾ, ਨਹੀਂ, ਜਦੋਂ ਵੀ ਪੰਥ ਤੇ ਭੀੜਾ ਬਣੇ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗੱਲ ਕਹਿਣੀ ਬਹੁਤ ਸੌਖੀ ਏ, ਆਪਣਾ ਸਿਰ ਦੇਣ ਵਾਸਤੇ ਤਿਆਰ ਨਹੀਂ, ਇਹ ਤੇਰੀ ਰਹਿਤ ਦਾ ਹਿੱਸਾ। ਖੈਰ ਮੈਂ ਜਿਹੜੀ ਬੇਨਤੀ ਕਰਦਾ ਪਿਆ ਸਾਂ, ਹਜ਼ੂਰ ਨੇ ਕਿਹਾ ਸਿੱਖ ਅਰਦਾਸ ਵਿੱਚ ਮੰਗਦਾ ਰਹਿਤ ਦਾਨ। ਉਸ ਤੋਂ ਅਗਲੀ ਬੇਨਤੀ, ਜੇ ਹੁਣ ਅਸੀਂ ਰਹਿਤ ਦੀ ਵਿਆਖਿਆ ਕਰੀ ਜਾਈਏ, ਰਹਿਤ ਰੱਖੀਏ ਨਾ, ਤੇ ਉਹਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣਾ ਇੱਕ ਨਿਰਣਾ ਦਿੱਤਾ। ਕਹਿੰਦੇ ਨੇ ਜਿਹੜਾ ਸਿੱਖ ਰਹਿਤ ਨੂੰ ਰੱਖਦਾ, ਤੇ ਗੁਰੂ ਕਲਗੀਧਰ ਕਹਿੰਦੇ ਨੇ ਰਹਿਣੀ ਵਿੱਚ ਰਹਿਣ ਵਾਲਾ ਮੇਰਾ ਮਾਲਕ ਹੈ ਤੇ ਮੈਂ ਉਸ ਦਾ ਚੇਲਾ ਹਾਂ, ਤੇ ਜੇ ਸਤਿਗੁਰੂ ਰਹਿਤ ਕੋਈ ਨਾ ਰੱਖੇ ਕੇਵਲ ਕਹੀ ਜਾਏ। ਤੇ ਕਹਿਣ ਲੱਗੇ ਉਹਦੇ ਸੰਬੰਧੀ ਜੇ ਪੜ੍ਹਨਾ ਤੇ ਧੰਨ ਗੁਰੂ ਅਰਜਨ ਦੇਵ ਜੀ ਦੀ ਇੱਕ ਪੌੜੀ ਪੜ੍ਹ ਲਈ, ਇੱਕ ਪਦਾ ਉਹਨਾਂ ਦਾ ਪੜ੍ਹਿਓ। ਹਜ਼ੂਰ ਕਿਰਪਾਲੂ ਜੀ ਨੇ ਮੇਲ ਕੀਤੀ, ਕਹਿਣ ਲੱਗੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸ ਕਾ ਚੇਰਾ, ਭਾਵੇਂ ਅਸੀਂ ਪੜ੍ਹਨੇ ਆ ਉਹ ਸਾਹਿਬ, ਪਰ ਜ਼ਿਆਦਾਤਰ ਰਹਿਤ ਨਾਮਿਆਂ ਚ ਦਾਸ ਨੇ ਪੜ੍ਹਿਆ ਉਹ ਠਾਕੁਰ। ਠਾਕੁਰ ਦਾ ਅਰਥ ਵੀ ਹੁੰਦਾ ਮਾਲਕ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸ ਕਾ ਚੇਰਾ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਫਿਰ ਉੱਥੇ ਬਚਨ ਕਿਹਾ ਜੇ ਕੋਈ ਰਹਿਤ ਨਾ ਰੱਖੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਹਿਤ ਅਵਰ ਕਛ ਅਵਰ ਕਮਾਵਤ, ਰਹਿਤ ਕੁਝ ਹੈ ਤੇ ਕਮਾਉਂਦਾ ਕੁਝ ਪਿਆ, ਕਹਿੰਦਾ ਕੁਝ ਪਿਆ। ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨਮੁਖ ਕਥਨੀ ਖੈ ਪਰ ਰਹਿਤ ਨਾ ਕੋਈ, ਕਥਾਉਣੀ ਖੈ ਪਰ ਅੰਦਰ ਦੀ ਰਹਿਤ ਨਹੀਂ। ਜਿਹੜੀ ਬੇਨਤੀ ਕਰ ਰਿਹਾ, ਜੇ ਰਹਿਤ ਦਾ ਦਾਨ ਮੰਗੀ ਗਏ, ਅੰਮ੍ਰਿਤ ਦੀ ਦਾਤ ਲੈ ਲਈ, ਅੱਜ ਕੀ ਕਾਰਨ ਕਿ ਜਣਾ ਥਣਾ ਮੇਰੇ ਸਤਿਗੁਰੂ ਦੇ ਇਹਨਾਂ ਕਕਾਰਾਂ ਦੇ ਉੱਤੇ ਕਲਮ ਚੁੱਕਦਾ ਤਾਂ ਲਿਖਦਾ, ਜ਼ਬਾਨੀ ਕਲਾਮੀ ਬੋਲਦੇ ਨੇ। ਅਸਲ ਵਿੱਚ ਉਦੋਂ ਚਿੰਨ੍ਹ ਹਮੇਸ਼ਾ ਲੋਕ ਨਿੰਦਣ ਲੱਗ ਪੈਂਦੇ ਨੇ, ਜਦੋਂ ਚਿੰਨ੍ਹਾਂ ਨੂੰ ਧਾਰਨ ਕਰਨ ਵਾਲਿਆਂ ਦਾ ਅੰਦਰੋਂ ਜੀਵਨ ਨਾ ਰਹੇ। ਤਵਜੋਂ ਦਿਆ ਜੇ, ਹਜ਼ੂਰ ਨੇ ਬਾਣੀ ਵਿੱਚ ਇਹ ਸ਼ਬਦ ਵਰਤੇ ਸਨ, ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪਰ ਗੱਲ ਪਾਵੈ, ਤੇ ਨਾਲ ਅਗਲੀ ਗੱਲ ਕੀ ਸੀ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਹਜ਼ੂਰ ਨੇ ਬਾਣੀ ਵਿੱਚ ਕਿਹਾ ਸੀ, ਸਾਹਿਬ ਗੁਰੂ ਕਲਗੀਧਰ ਜੀ ਨੇ ਭੇਕ ਦਿਖਾਇਓ ਜਗਤ ਕੋ, ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ, ਤੇ ਜੇ ਤੇਰਾ ਭੇਕ ਕੇਵਲ ਹੈ ਅੰਦਰ ਦੀ ਰਹਿਤ ਨਹੀਂ। ਬਾਣੀ ਤੋਂ ਬਿਨਾਂ ਰਹਿਤ ਨੇ ਕਾਇਮ ਰਹਿਣੇ ਨਹੀਂ, ਸਿਮਰਨ ਤੋਂ ਬਿਨਾਂ ਬਾਹਰ ਦੇ ਚਿੰਨ੍ਹਾਂ ਦੀ ਕਾਇਮਤਾ ਰਹੇਗੀ ਨਹੀਂ। ਤਾਂ ਹੀ ਕਿਹਾ ਰਹਿਤ ਅਵਰ ਕਛ ਅਵਰ ਕਮਾਵਤ, ਮਨ ਹੀ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਦੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੈ। ਤੇ ਚੇਤੇ ਰੱਖੋ ਜਿਹੜਾ ਰਹਿਤ ਰੱਖਦਾ ਉਹ ਤਾਂ ਸ਼ਹਿਦ ਦਾ ਮਾਲਕ ਹੈ, ਉਹ ਠਾਕੁਰ ਮੈਂ ਉਸ ਕਾ ਚੇਰਾ, ਤੇ ਜੇ ਰਹਿਤ ਨਹੀਂ ਰੱਖਦਾ ਉਹਨੂੰ ਸਾਹਿਬ ਕਹਿੰਦੇ ਨੇ ਕਿ ਪਿਆਰੇ ਚੇਤੇ ਰੱਖਿਓ ਕਿ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੜ ਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਕੀ ਭੀਨ, ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮ ਮਰ। ਰਹਿਤ ਰੱਖੇਗਾ ਤੇ ਗੁਰੂ ਤੈਨੂੰ ਆਪਣਾ ਰੂਪ ਆਪਣਾ ਸਰੂਪ ਆਪਣਾ ਸਹਿਤ ਮੰਨਣਗੇ। ਤੇ ਜੇ ਸੱਜਣਾ ਰਹਿਤ ਤੋਂ ਥਿੜਕ ਗਿਓ, ਕੁਝ ਕਿਹਾ ਤੇ ਕਮਾਈ ਕੁਝ ਕੀਤੀ, ਫਿਰ ਆਉਂਦਾ ਜਾਂਦਾ ਜੰਮਦਾ ਤੇ ਮਰਦਾ ਰਹੇਗਾ। ਹਜ਼ੂਰ ਦੇ ਚਰਨਾਂ ਵਿੱਚ ਸਿੱਖ ਖਲੋ ਕੇ ਇਹ ਰੋਜ਼ ਦਾਤ ਮੰਗਦਾ ਹੈ ਕਿ ਦਾਤਾ ਜੀ ਕੇਸ ਦਾਨ ਤੋਂ ਬਾਅਦ ਤੁਸੀਂ ਮੈਨੂੰ ਰਹਿਤ ਦਾਨ ਦਿਓ। ਹੁਣ ਇੱਥੇ ਇੱਕ ਸਵਾਲ ਮਨ ਵਿੱਚ ਪਿਛਲੇ ਦਿਨੀ ਆਇਆ ਵੀ ਕੇਸ ਦਾਨ ਇਹ ਮੰਗਣ ਤੋਂ ਬਾਅਦ ਫਿਰ ਰਹਿਤ ਦਾਨ ਕਿਉਂ ਮੰਗ ਲਿਆ? ਕਿ ਕੇਸ ਜਿਹੜੇ ਨੇ ਉਹ ਰਹਿਤ ਵਿੱਚ ਨਹੀਂ ਆਉਂਦੇ? ਆਖਰ ਅਸੀਂ ਪਿਛਲੇ ਦਿਨਾਂ ਤੋਂ ਪੜ੍ਹੀ ਜਾਂਦੇ ਹਾਂ ਕੇਸ ਰਹਿਤ ਵਿੱਚ ਨਹੀਂ ਆਉਂਦੇ। ਹਜ਼ੂਰ ਕਹਿੰਦੇ ਨੇ ਕਈਆਂ ਲੋਕਾਂ ਦੇ ਇਹ ਵੀ ਮਨ ਦਾ ਭਰਮ ਹੈ ਕਿ ਬਾਕੀ ਤਾਂ ਮੈਂ ਸਾਬਤ ਸੂਰਤਾਂ ਬੜੀ ਮਾਲਕ ਦੀ ਦਇਆ ਪਰ ਅੰਮ੍ਰਿਤ ਕੋਈ ਨਹੀਂ ਛਕਿਆ। ਹਜ਼ੂਰ ਕਿਰਪਾਲੂ ਕਹਿੰਦੇ ਨੇ ਇਹ ਵੀ ਗੱਲ ਚੇਤੇ ਰੱਖੀ, ਧਰੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ, ਕਿ ਚੇਤੇ ਰੱਖ ਜਿੱਥੇ ਕੇਸ ਦਾਨ ਮੰਗਿਆ ਉੱਥੇ ਕੱਲੇ ਕੇਸ ਨਾ ਰਹਿ ਜਾਣ, ਸਿੱਖੀ ਵਾਲਾ ਰਹਿਤ ਦਾਨ ਵੀ ਮੰਗੀ। ਕੇਸ ਤਾਂ ਕੋਈ ਹੋਰ ਬੰਦਾ ਵੀ ਰੱਖ ਸਕਦਾ ਹੈ, ਹਕੀਕਤ ਵਿੱਚ ਸਿੱਖ ਤੂੰ ਤਾਂ ਬਣੇਗਾ ਜਦੋਂ ਸਿੱਖੀ ਵਾਲੀ ਰਹਿਤ ਨੂੰ ਕਮਾਉਣ ਲੱਗ ਪਵੇ। ਸਾਹਿਬ ਨੇ ਸ਼ਬਦ ਵਰਤੇ ਕਿ ਧਲੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ, ਮੇਰੇ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭੇਖ। ਦੇਖ ਮੋਹੇ ਸ਼ਬਦ ਵੀ ਆਉਂਦਾ। ਹਜ਼ੂਰ ਕਿਰਪਾਲੂ ਨੇ ਕਿਹਾ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਹੁਣ ਅਗਲਾ ਜਿਹੜਾ ਦਾਨ ਸੱਚੀ ਸਰਕਾਰ ਨੇ ਸਾਨੂੰ ਮੰਗਣ ਲਈ ਕਿਹਾ ਉਹ ਹੈ ਵਿਵੇਕ ਦਾਨ। ਜਦੋਂ ਅਸੀਂ ਵਿਵੇਕ ਸ਼ਬਦ ਨੂੰ ਪੜ੍ਹਨੇ ਤੇ ਵਿਵੇਕ ਦੇ ਅਰਥ ਵਿਦਵਾਨਾਂ ਨੇ ਬੜੇ ਪਿਆਰੇ ਢੰਗ ਨਾਲ ਕੀਤੇ ਨੇ। ਇੱਕ ਸੱਜਣ ਨੇ ਤੇ ਅਰਥ ਕੀਤੇ ਨੇ ਵਿਵੇਕ ਦੇ ਕਿ ਸੱਤ ਔਰ ਅਸੱਤ ਦੀ ਸੋਝੀ, ਚੰਗੇ ਤੇ ਮੰਦੇ ਦੀ ਪਹਿਚਾਣ, ਝੂਠ ਤੇ ਸੱਚ ਨੂੰ ਪਹਿਚਾਨਣ ਵਾਲੀ ਬਿਰਤੀ। ਤਿੰਨ ਸ਼ਬਦ ਬੜੇ ਨੇੜੇ ਨੇੜੇ ਦੇ ਨੇ, ਇੱਕ ਹੈ ਬੁੱਧੀ, ਦੂਸਰਾ ਹੈ ਗਿਆਨ ਤੇ ਤੀਸਰਾ ਹੈ ਵਿਵੇਕ। ਦੇਖੋ ਵਿਵੇਕ ਦਾ ਅਰਥ ਚੰਗੇ ਮੰਦੇ ਦੀ ਪਹਿਚਾਣ ਵੀ ਹੈ, ਵਿਵੇਕ ਦਾ ਅਰਥ ਜੀਵਨ ਵਿੱਚ ਰਹਿਤ ਨੂੰ ਕਮਾਉਣ ਦਾ ਨਾਮ ਵੀ ਹੈ, ਵਿਵੇਕ ਦਾ ਅਰਥ ਅੰਦਰ ਦੀ ਸੂਝ ਵੀ ਹੈ। ਤੇ ਇਹ ਗੱਲ ਕਦੀ ਨਾ ਭੁੱਲਿਓ ਵੀ ਇੱਥੇ ਵਿਵੇਕ ਦਾ ਅਰਥ ਕੇਵਲ ਦਿਮਾਗੀ ਗਿਆਨ ਨਹੀਂ ਕਿ ਇਸ ਬੰਦੇ ਨੂੰ ਗਿਆਨ ਇੰਨਾ ਹਾਸਲ ਹੋ ਜਾਏ। ਇੱਕ ਸੱਜਣ ਨੇ ਜੋ ਹੋਰ ਅਰਥ ਕੀਤੇ ਨੇ, ਉਹਨਾਂ ਵਿਵੇਕ ਦੇ ਅਰਥ ਕੀਤੇ ਨੇ ਬਿੱਬ ਨੂੰ ਵੱਖਰਾ ਕਰ ਦਿੱਤਾ ਤੇ ਏਕ ਨੂੰ ਵੱਖਰਾ ਕੀਤਾ। ਬਿੱਬ ਦਾ ਅਰਥ ਹੈ ਦੋ, ਏਕ ਦਾ ਅਰਥ ਹੈ ਕੇਵਲ ਇੱਕ। ਕਹਿੰਦੇ ਨੇ ਵਿਵੇਕ ਬੁੱਧੀ ਅਸੀਂ ਮੰਗਦੇ ਹਾਂ, ਵਿਵੇਕ ਦਾ ਦਾਨ ਮੰਗਦੇ ਹਾਂ। ਕਹਿੰਦੇ ਨੇ ਵਿਵੇਕ ਦਾ ਅਰਥ ਇਹ ਵੇ ਕਿ ਬ੍ਰਹਮ ਨੂੰ ਤੇ ਸੰਸਾਰ ਨੂੰ, ਇਉਂ ਕਹਿ ਲਓ ਬ੍ਰਹਮ ਨੂੰ ਤੇ ਮਾਇਆ ਨੂੰ ਦੋ ਨਾ ਸਮਝ ਕੇ ਉਹਨਾਂ ਦੋਨਾਂ ਦੇ ਵਿੱਚੋਂ ਕੇਵਲ ਇੱਕ ਸਮਾਨਤਾ ਤੱਕ ਨਹੀਂ, ਸੰਸਾਰ ਨੂੰ ਤੇ ਬ੍ਰਹਮ ਨੂੰ ਇੱਕ ਕਰਕੇ ਜਾਣਨਾ, ਇਹਦਾ ਵੀ ਨਾਮ ਹੈ ਵਿਵੇਕ। ਦੇਖੋ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਕਿਰਪਾਲਤਾ ਕਰਕੇ ਫਿਰ ਇਹਦੀ ਵਿਆਖਿਆ ਜਦੋਂ ਕੀਤੀ ਹੈ, ਵਿਵੇਕ ਦਾ ਅਰਥ ਹੈ ਉਹ ਮਤ ਜਿਹਦੇ ਨਾਲ ਸਾਨੂੰ ਸੱਚ ਤੇ ਝੂਠ ਦੀ ਸੋਝੀ ਹੋ ਜਾਏ। ਫਿਰ ਮੈਂ ਬੇਨਤੀ ਕਰਦਿਆਂ ਇਹ ਦਿਮਾਗੀ ਵਿਦਿਆ ਦਾ ਨਾਮ ਨਹੀਂ। ਜੇ ਕੋਈ ਬੰਦਾ ਪੜ੍ਹ ਲੈਂਦਾ ਤੇ ਆਪਾਂ ਕਹਿ ਦਈਏ ਬੜਾ ਵਿਵੇਕਵਾਨ ਹੈ, ਇਹਦੇ ਕੋਲ ਬੜੀ ਵਿਵੇਕ ਬੁੱਧੀ ਹੈ। ਪੜ੍ਹਾਈ ਦਾ ਨਾਮ, ਵਿਦਿਆ ਦਾ ਨਾਮ, ਦਿਮਾਗੀ ਗਿਆਨ ਦਾ ਨਾਮ, ਦੁਨੀਆਂ ਦੇ ਇਲਮ ਦਾ ਨਾਮ ਸਿੱਖੀ ਵਿੱਚ ਵਿਵੇਕ ਨਹੀਂ। ਹਜ਼ੂਰ ਕਹਿੰਦੇ ਨੇ ਕਈ ਵਾਰੀ ਦਿਮਾਗੀ ਗਿਆਨ ਬੰਦੇ ਨੂੰ ਅੰਗ ਬੁੱਧ ਦੇ ਦਿੰਦਾ ਹੈ, ਪਰ ਵਿਵੇਕ ਤਾਂ ਉਹ ਦਾਣੇ ਜਿਹਦੇ ਗਿਆਨ ਆਉਣ ਦੇ ਨਾਲ ਬੰਦਾ ਆਪਣੇ ਮੂਲ ਨੂੰ ਪਹਿਚਾਣ ਲਵੇ। ਸਿੱਖ ਰੋਜ਼ ਇਹ ਦਾਤ ਮੰਗਦਾ ਕਿ ਹੇ ਸਤਿਗੁਰੂ ਤੁਸੀਂ ਕਿਰਪਾ ਕਰਕੇ ਮੈਨੂੰ ਵਿਵੇਕ ਦਾਨ ਦਿਓ। ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਵਰਤੇ ਹੈ, ਉਹ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਕਿ ਮਾਧੋ ਅਵਿਦਿਆ ਖਿਤ ਕੀ ਵਿਵੇਕ ਦੀਪ ਮਲੀਨ। ਕਹਿਣ ਲੱਗੇ ਹੇ ਪ੍ਰਭੂ ਕਿ ਸਾਡੀ ਬਿਰਤੀ ਕੀ ਬਣ ਗਈ ਹੈ, ਅਸੀਂ ਅਗਿਆਨਤਾ ਨੂੰ ਖਿੱਤ ਪੈ ਕਰਨੇ ਆ, ਪ੍ਰੇਮ ਪੈ ਕਰਨੇ ਆ, ਤੇ ਜਿਹੜਾ ਵਿਵੇਕ ਦਾ ਦੀਵਾ ਹੈ ਅਸਲ ਵਿੱਚ ਉਹ ਮਲੀਨ ਹੋ ਗਏ। ਵਿਵੇਕ ਜਿਹੜੀ ਸੂਝ ਹੈ ਉਹਦੇ ਅੰਦਰ ਮਲੀਨਤਾ ਆ ਗਈ ਹੈ। ਉਹਨਾਂ ਨੇ ਫਿਰ ਇੱਕ ਹੋਰ ਸ਼ਬਦ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਕਹਿਣ ਲੱਗੇ ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਵੇਕੈ। ਅਵਵੇਕੈ ਦਰ ਤੇ ਜਿਹਦੇ ਕੋਲ ਵਿਵੇਕ ਨਹੀਂ, ਜਿਹਦੇ ਕੋਲ ਗਿਆਨ ਨਹੀਂ, ਜਿਹਦੇ ਕੋਲ ਸੂਝ ਨਹੀਂ, ਅੰਦਰ ਦੇ ਮੂਲ ਨੂੰ ਨਹੀਂ ਪਹਿਚਾਣਿਆ। ਕਹਿਣ ਲੱਗੇ ਮਨੁੱਖਾ ਜਨਮ ਬੜਾ ਦੁਰਲੱਭ ਹੈ, ਵਿਵੇਕ ਨਾ ਹੋਣ ਕਰਕੇ ਇਹ ਵਿਅਰਥ ਪਿਆ ਜਾਂਦਾ। ਤੇ ਪੁੱਛਿਆ ਜੀ ਦੇਖੋ ਤੁਸੀਂ ਕਿਹੜੇ ਵਿਵੇਕ ਦੀ ਗੱਲ ਕਰਦੇ ਹੋ, ਇਹਨੇ ਤਾਂ ਇੰਨਾ ਗਿਆਨ ਹਾਸਲ ਕੀਤਾ, ਅੱਜ ਇਹਦੇ ਕੋਲ ਰੁਪਈਆ ਬਣਿਆ, ਇਹਦੇ ਕੋਲ ਤਾਂ ਰਾਜ ਪਦਵੀ ਹੈ, ਆਪਣੀ ਬੋਧਕ ਤਲ ਤੇ ਇਹਨੇ ਜ਼ਿੰਦਗੀ ਜੀ ਕੇ ਇੰਨਾ ਬਿਜ਼ਨਸ ਚਲਾਇਆ ਵੀ ਇਹਦੇ ਨਾਲੋਂ ਤਾਂ ਸਿਆਣੇ ਕੋਈ ਨਹੀਂ। ਤੇ ਉੱਥੇ ਰਵਿਦਾਸ ਜੀ ਨੇ ਇਸ ਗੱਲ ਦਾ ਨਿਤਾਰਾ ਕਰ ਦਿੱਤਾ ਕਹਿਣ ਲੱਗੇ ਸਜਣਾ ਵਿਵੇਕ ਤੋਂ ਬਿਨਾ ਕੇਵਲ ਆ ਤੂੰ ਆਪਣੀ ਬਾਹਰ ਦੀ ਤਰੱਕੀ ਨੂੰ ਗਿਆਨ ਨਾ ਸਮਝੀ। ਜੇ ਰਾਜੇ ਇੰਦਰ ਵਰਗਾ ਰਾਜ ਵੀ ਤੇਰੇ ਕੋਲ ਆ ਜਾਏ ਪਰ ਸੱਚ ਜਾਣੀ ਜੇ ਵਿਵੇਕ ਨਹੀਂ ਰੱਬ ਦੀ ਭਗਤੀ ਨਹੀਂ ਤੇ ਇੰਨਾ ਵੱਡਾ ਪਸਾਰਾ ਵੀ ਕਿਸੇ ਅਰਥ ਨਹੀਂ। ਉਹਨਾਂ ਸ਼ਬਦ ਵਰਤੇ ਨੇ ਦੁਲੱਭ ਜਨਮ ਪੁੰਨ ਫਲ ਪਾਇਓ। ਸਿਰਫ ਵਿਵੇਕ ਸ਼ਬਦ ਵੱਲ ਧਿਆਨ ਦਿਆ ਕਿ ਦੁਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵਿਵੇਕੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਿ ਲੇਖ ਹੈ। ਤੇ ਅੱਗੇ ਸ਼ਬਦ ਵਰਤੇ ਨੇ ਜਾਨ ਅਜਾਨ ਪੈ ਹਮ ਬਾਵਰ ਸੋਚ ਅਸੋਚ ਦਿਵਸ ਜਾਈ। ਹੁਣ ਜਿਹਨੂੰ ਅਸੀਂ ਵਿਵੇਕ ਕਹਿੰਦੇ ਹਾਂ ਦੇਖੋ ਉੱਥੇ ਉਹਨਾਂ ਸ਼ਬਦ ਵਰਤੇ ਨੇ ਸਾਨੂੰ ਪਤਾ ਹੈ ਪੜ੍ਹਿਆ ਜ਼ਰੂਰ ਇਹ ਕਿਤਾਬਾਂ ਵਿੱਚ ਲਿਖਿਆ ਸੀ ਕਿ ਗੁਰਸਿੱਖੀ ਵਿੱਚ ਲਿਖਿਆ ਸ਼ਰਾਬ ਨਹੀਂ ਪੀਣਾ ਸਮਝ ਹੈ ਪਰ ਜਾਨ ਅਜਾਨ ਭੈ ਹਮ ਬਾਵਰ ਉਹਨੂੰ ਵਿਵੇਕ ਬੁੱਧੀ ਕਿਵੇਂ ਕਹਾਂਗੇ ਜਿਹੜਾ ਲਿਖਦਾ ਵੀ ਹੋਵੇ ਪੜ੍ਹਦਾ ਵੀ ਹੋਵੇ ਸਮਝ ਵੀ ਹੋਵੇ ਤੇ ਪਰਤ ਕੇ ਉਹ ਕੁਕਰਮ ਕਰੀ ਜਾ ਉਹ ਕਦੀ ਵਿਵੇਕੀ ਨਹੀਂ ਹੋ ਸਕਦਾ ਉਹਦੇ ਕੋਲ ਸੂਝ ਨਹੀਂ। ਜਾਨ ਅਜਾਨ ਭੈ ਹਮ ਬਾਵਰ ਕਹਿਣ ਲੱਗੇ ਸੋਚ ਅਸੋਚ ਦਿਵਸ ਜਾਹੀ ਸਾਡਾ ਦਾਤਾ ਚੰਗੀਆਂ ਮੰਦੀਆਂ ਸੋਚਾਂ ਵਿੱਚ ਸਾਰਾ ਦਿਨ ਨਿਕਲ ਗਏ ਅਗਲੀ ਤੋਂ ਕਦੀ ਪੜ੍ਹਿਓ। ਕਹਿਣ ਲੱਗੇ ਹੇ ਪ੍ਰਭੂ ਇੰਦਰੀ ਸਬਲ ਇੱਥੇ ਸਬਲ ਦਾ ਅਰਥ ਹੁੰਦਾ ਬਲ ਸ਼ਹਿਤ ਕਹਿੰਦੇ ਨੇ ਇੰਦਰੀਆਂ ਇੰਨੀਆਂ ਕੁ ਪ੍ਰਵਿਰਤ ਹੋ ਗਈਆਂ ਨੇ ਸੰਸਾਰ ਦੇ ਅੰਦਰ ਇਹਨਾਂ ਨੇ ਦੁਨੀਆਂ ਦੇ ਇਸ ਰੰਗ ਨੂੰ ਦੁਨੀਆਂ ਦੇ ਰਸ ਨੂੰ ਦੁਨੀਆਂ ਦੇ ਪਦਾਰਥਾਂ ਨੂੰ ਦੁਨੀਆਂ ਦੇ ਵਿਕਾਰਾਂ ਨੂੰ ਭੋਗਦੀਆਂ ਪਈਆਂ ਨੇ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਾਹੀਂ। ਇਸ ਤੁਕ ਨੂੰ ਥੋੜੀ ਜਿਹੀ ਤਵੱਜੋ ਦਿਆ ਜੇ ਤਾਂ ਜੋ ਹੋਰ ਵੀ ਕਲੀਅਰ ਹੋ ਸਕੇ ਕਿ ਅਸਲ ਵਿੱਚ ਵਿਵੇਕ ਦਾਨ ਕੀ ਹੈ। ਸਾਹਿਬ ਕਿਰਪਾਲੂ ਜੀ ਮਿਹਰ ਤਾਂ ਕਰਦੇ ਨੇ ਕਹਿਣ ਲੱਗੇ ਦੇਖੋ ਇੰਦਰੀ ਸਬਲ ਇੰਦਰੀਆਂ ਬਲ ਸਹਿਤ ਨੇ ਇਹਨਾਂ ਨੇ ਹਰ ਤਰ੍ਹਾਂ ਦੇ ਵਿਕਾਰਾਂ ਨੂੰ ਗ੍ਰਹਿਣ ਕੀਤਾ। ਕਹਿਣ ਲੱਗੇ ਨਿਬਲ ਵਿਵੇਕ ਬੁੱਧ ਜਿਹੜੀ ਵਿਵੇਕ ਬੁੱਧੀ ਸੀ ਨਾ ਚੰਗੀ ਮਤ ਸੀ ਚੰਗੇ ਮੰਦੇ ਦੀ ਪਹਿਚਾਨਣ ਵਾਲੀ ਸੀ। ਕਹਿਣ ਲੱਗੇ ਉਹ ਨਿਬਲ ਦਾ ਅਰਥ ਹੁੰਦਾ ਬਲ ਤੋਂ ਰਹਿਤ ਹੋ ਗਈ ਏ ਤੇ ਜਿੰਨੀਆਂ ਮਰਜ਼ੀ ਤੂੰ ਕਿਤਾਬਾਂ ਪੜ੍ਹੀ ਜਾਈ ਮਨਾ ਪਰਮਾਰਥ ਪਰਮੇਸ਼ ਨਾਹੀਂ। ਜਿੰਨੀ ਦੇਰ ਤੱਕ ਤੇਰੇ ਕੋਲ ਵਿਵੇਕ ਬੁੱਧੀ ਨਹੀਂ ਓਨੀ ਦੇਰ ਤੱਕ ਤੂੰ ਪਰਮਾਰਥ ਨੂੰ ਕਮਾ ਨਹੀਂ ਸਕਦਾ। ਹੁਣ ਇੱਥੇ ਇੱਕ ਸਵਾਲ ਹੋਰ ਉੱਠਦਾ ਵੀ ਉਹ ਵਿਵੇਕ ਬੁੱਧੀ ਆਵੇ ਕਿਵੇਂ ਕਿਵੇਂ ਅਸੀਂ ਉਹ ਵਿਵੇਕ ਬੁੱਧੀ ਲਈਏ। ਹੁਣ ਸਾਡੇ ਖਾਸ ਕਰਕੇ ਸਿੱਖ ਜਗਤ ਅੰਦਰ ਦੋ ਗੱਲਾਂ ਚੱਲਦੀਆਂ ਪਈਆਂ ਨੇ ਤੇ ਅੱਜ ਕੱਲ੍ਹ ਪੂਰੇ ਜੋਬਨ ਤੇ ਚੱਲਦੀ ਪਈ ਹੈ ਜੋਬਨ ਰੁੱਤ ਆਈ ਇਸ ਗੱਲ ਦੀ। ਉਹ ਹੈ ਚੁੰਚ ਗਿਆਨ ਅੰਦਰੋਂ ਸਖਣੇ ਬਾਹਰੋਂ ਬੜਬੋਲੇ। ਮੇਰੇ ਸਤਿਗੁਰੂ ਨੇ ਕਿਹਾ ਇਹ ਵਿਵੇਕ ਨਹੀਂ ਹੈਗਾ ਇਹਨੂੰ ਮਤ ਸਮਝੀ ਇਹ ਵਿਵੇਕ ਗਿਆਨ ਹੈ। ਅੱਜ ਤੋਂ ਮੁੱਦਤਾ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵਿਵੇਕ ਲੈਣ ਲਈ ਲੋਕਾਂ ਨੇ ਅਨੇਕਾਂ ਯਤਨ ਕੀਤੇ ਜੇ ਵਿਵੇਕ ਬੁੱਧੀ ਹਾਸਲ ਕਰਨੀ ਚਾਹੁੰਦਾ ਤੇ ਗੁਰਮਤਿ ਦੇ ਇੱਕ ਸ਼ਬਦ ਨੂੰ ਇੱਕ ਅਸ਼ਟਪਦੀ ਨੂੰ ਪੜ੍ਹ ਲਈ ਸੱਚ ਜਾਣੀ ਤੈਨੂੰ ਸਮਝ ਪੈ ਜਾਏਗੀ ਵਿਵੇਕ ਦਾਨ ਮਿਲਣਾ ਕਿਵੇਂ ਹੈ। ਮੰਗਦੇ ਤੇ ਹੈ ਕਿ ਸਤਿਗੁਰੂ ਤੁਸੀਂ ਵਿਵੇਕ ਦਾਨ ਦਿਓ ਤੇ ਮੈਂ ਤਾਂ ਜਿਸ ਦਿਨ ਦੀ ਇਹ ਕਥਾ ਸ਼ੁਰੂ ਕੀਤੀ ਹੈ ਨਾ ਆਪਣੇ ਮਨ ਨੂੰ ਜ਼ਰੂਰ ਕਹਿੰਦਾ ਮਨਾ ਟੇਬਰ ਕਾਰ ਦੀ ਤਰ੍ਹਾਂ ਸੀਡੀ ਦੀ ਤਰ੍ਹਾਂ ਤੂੰ ਰੋਜ਼ ਸ਼ਬਦ ਰਿਪੀਟ ਹੀ ਕਰੀ ਗਿਆ। ਅਸਲ ਵਿੱਚ ਜਿਹੜੇ ਇੰਨੇ ਡੂੰਘੇ ਸ਼ਬਦ ਗੁਰਮੁਖਾਂ ਨੇ ਅਰਦਾਸ ਵਿੱਚ ਦਰਜ ਕੀਤੇ ਨੇ ਜੇ ਇੱਕ ਇੱਕ ਸ਼ਬਦ ਤੇ ਰੁਕ ਜਾਏ ਅਰਦਾਸ ਨੂੰ ਕਮਾ ਲਵੇ ਤੇ ਸਮਝ ਲਈ ਤੂੰ ਸਿੱਖੀ ਕਮਾ ਗਿਆ ਜੇ ਅਰਦਾਸ ਹੀ ਕਮਾ ਹੈ। ਹੁਣ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ ਅਸੀਂ ਵਿਦਿਆ ਪੜ੍ਹ ਕੇ ਸੋਚਦੇ ਹਾਂ ਕਿ ਇਹ ਵਿਵੇਕ ਬੁੱਧੀ ਆ ਗਈ। ਇੱਕ ਵਿਦਵਾਨ ਕਹਿੰਦਾ ਹੈ ਉਹ ਲਿਖਦਾ ਕਹਿੰਦਾ ਵਿਵੇਕਹੀਨ ਵਿਦਵਤਾ ਨਾਲੋਂ ਸ਼ਬਦਾਂ ਵੱਲ ਧਿਆਨ ਦਿਆ ਜੇ ਵਿਵੇਕਹੀਨ ਵਿਦਵਤਾ ਨਾਲੋਂ ਕਹਿਣ ਲੱਗੇ ਵਿਦਵਤਾਹੀਨ ਵਿਵੇਕ ਚੰਗਾ ਹੈ। ਇਹਦੇ ਅਰਥ ਕੀ ਨੇ ਕਹਿੰਦੇ ਨੇ ਜੇਕਰ ਕੋਈ ਬੰਦਾ ਵਿਵੇਕਹੀਨ ਹੈ ਉਹਦੇ ਕੋਲ ਸੂਝ ਕੋਈ ਨਹੀਂ ਚੰਗੇ ਮੰਦੇ ਦੀ ਪਹਿਚਾਣ ਨਹੀਂ ਤੇ ਵਿਦਵਾਨ ਬਣੇ ਕਹਿਣ ਲੱਗੇ ਉਹਦੇ ਨਾਲੋਂ ਉਹ ਚੰਗਾ ਹੈ ਜਿਹੜਾ ਅੱਖਰ ਘੱਟ ਪੜਿਆ ਪਰ ਘੱਟੋ ਘੱਟ ਅੰਦਰ ਦੀ ਸੂਝ ਤਾਂ ਲੈ ਕੇ ਬੈਠਾ ਉਹਦੇ ਕੋਲ ਅੰਦਰ ਦਾ ਵਿਵੇਕ ਤਾਂ ਹੈ। ਜੇ ਅਸੀਂ ਕਹੀਏ ਵੀ ਇਕੱਲਾ ਪੜ੍ਹਨ ਦੇ ਨਾਲ ਸਾਨੂੰ ਵਿਵੇਕ ਮਿਲ ਜਾਏਗਾ ਗੁਰਮੁਖੋ ਕਿਤਾਬਾਂ ਪੜ੍ਹਨ ਦੇ ਨਾਲ ਵਿਵੇਕ ਨਹੀਂ। ਗੁਰੂ ਅਰਜਨ ਸਾਹਿਬ ਨੂੰ ਪੁੱਛੀਏ ਕਿਵੇਂ ਮਿਲੇਗਾ ਉਹ ਕਹਿਣ ਲੱਗੇ ਯਤਨ ਕੀਤਾ ਸੀ ਕਿ ਪਾਠ ਪੜ੍ਹਿਓ। ਇਸ ਰਹਾਉ ਦੀਆਂ ਤੁਕਾਂ ਦੋ ਨੇ ਅਸ਼ਟਪਦੀ ਆਪ ਜੀ ਦੇ ਸਮਕਸ਼ ਮੈਂ ਰੱਖਣੀ ਦੋ ਅਸ਼ਟਪਦੀ ਦੋ ਰਹਾਉ ਦੀਆਂ ਤੁਕਾਂ ਨੇ। ਪਹਿਲੀ ਰਹਾਉ ਦੀ ਤੁਕ ਵਿੱਚ ਵਿਵੇਕ ਦਾ ਦਾਨ ਮੰਗਿਆ ਤੇ ਦੂਜੀ ਰਹਾਉ ਦੀ ਤੁਕ ਵਿੱਚ ਕਹਿ ਦਿੱਤਾ ਵਿਵੇਕ ਇਹਨਾਂ ਨੂੰ ਮਿਲਦਾ ਜਿਹੜੇ ਐਸ ਬਚਨ ਨੂੰ ਕਮਾ ਲੈਂਦੇ। ਵਿਵੇਕ ਦਾਨ ਕੀ ਹੈ? ਕਹਿਣ ਲੱਗੇ ਪਾਠ ਪੜਿਓ। ਮੇਰੇ ਮਾਲਕ ਜੀ ਪਾਠ ਵੀ ਬੜੇ ਕੀਤੇ ਤੇ ਕਰਨੇ ਵੀ ਚਾਹੀਦੇ ਨੇ। ਸਿੱਖ ਦੀ ਜ਼ਿੰਦਗੀ ਦਾ ਕਿੱਸਾ ਹੈ ਪਾਠ। ਪਰ ਇਹ ਗੱਲ ਕਦੀ ਨਾ ਭੁੱਲੇ ਕਿ ਪਾਠ ਕਰੂਲੀਆਂ ਨਾ ਕਰੇ। ਪਾਠ ਨੂੰ ਇਸ ਗਰਦਨ ਤੋਂ ਥੱਲੇ ਵੀ ਜਾਣਦਾ। ਹੁਣ ਇੱਕ ਬੰਦੇ ਨੂੰ ਪਿਆਸ ਲੱਗੀ ਕਿ ਇਹ ਗੁਰੂ ਕਲਗੀਧਰ ਜੀ ਨੇ ਬਚਨ ਮਿਸ਼ਨ ਕਹਿ ਜਦੋਂ ਕਿਹਾ ਜੀ ਬੜਾ ਪਾਠ ਚੱਲਦਾ ਪਿਆ। ਕਹਿਣ ਲੱਗੇ ਪਿਆਸ ਲੱਗੀ ਹੋਵੇ ਤੇ ਜੇ ਅਸੀਂ ਕਰੂਲੀਆਂ ਕਰਕੇ ਕਹੀਏ ਪਾਣੀ ਤੂੰ ਬਾਹਰ ਕੱਢ ਦੇ, ਕਦੀ ਵੀ ਪਿਆਸ ਨਹੀਂ ਬੁੱਝਣੀ। ਪਿਆਸ ਤਾਂ ਬੁੱਝੇਗੀ ਜੇ ਇਸ ਗਲੇ ਤੋਂ ਥੱਲੇ ਤੂੰ ਪਾਣੀ ਨੂੰ ਜਾਣ ਲਏਗਾ। ਹੁਣ ਜੇ ਕਰੂਲੀਆਂ ਕਰੀ ਜਾਈਏ, ਵਾਹਿਗੁਰੂ ਮੇਰੇ ਦਾਤਾ ਤੂੰ ਬਖਸ਼ ਲਈ, ਕਹਿੰਦਿਆਂ ਅੰਦਰ ਵੀ ਥੋੜਾ ਜਿਹਾ ਬਹਿਲਦਾ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ। ਕਿ ਆਪਾਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਨਾ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਦੇਖੋ ਉੱਥੇ ਹਰ ਕੋਨੇ ਦੇ ਵਿੱਚ, ਆਮ ਤੌਰ ਤੇ ਕਿਸੇ ਮੰਦਰ ਵੀ ਜਾਓ, ਇੱਕ ਨਿੱਕੀ ਜਿਹੀ ਮੂਰਤੀ ਇਸ ਕੋਨੇ ਤੇ ਪਈ, ਦੂਜੀ ਮੂਰਤੀ ਦੂਜੇ ਕੋਨੇ ਵਿੱਚ ਪਈ। ਦਰਬਾਰ ਸਾਹਿਬ ਦੇ ਅੰਦਰ ਅਸੀਂ ਤੱਕਦੇ ਹਾਂ, ਚਾਹੀਦਾ ਹੈ ਕਿ ਇਸ ਵੱਲ ਤਵੱਜੋ ਦੇਣ ਦੀ ਲੋੜ ਹੈ ਕਿ ਥਾਂ ਥਾਂ ਤੇ ਹਰ ਕੋਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਥੋੜੀ ਜਿਹੀ ਥਾਂ ਰੁਮਾਲੇ ਉਧਰੇ ਖੁਦਰੇ ਲੱਗੇ ਹੁੰਦੇ ਨੇ ਤੇ ਸੋਚਣਾ ਮਨਾ, ਇਹ ਉਹੀ ਦਰਬਾਰ ਹੈ ਜਿਹਦੇ ਵਿੱਚ ਇੰਨੇ ਅਦਬ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਵਾਰੇ ਨੂੰ ਲੈਣ ਲਈ ਸਿੱਖ ਜੋਦੜੀਆਂ ਬੇਨਤੀਆਂ, ਸਾਰੀ ਰਾਤ ਬਹਿੰਦਾ, ਸਾਰੀ ਰਾਤ ਸੇਵਾ ਕਰਦਾ ਤੇ ਉਹਦੀ ਪਰਿਕਰਮਾ ਦੇ ਵਿੱਚ ਉਹੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਮਰੂਪ ਹੈ ਜਿਹਦੀ ਪਰਵਾਹ ਵੀ ਨਹੀਂ ਕੀਤੀ ਜਾਂਦੀ। ਦੇਖੋ ਇਸ ਵਿਸ਼ੇ ਨੂੰ ਥੋੜਾ ਜਿਹਾ ਬਾਚਿਓ। ਇਹ ਮੁੱਦਤਾਂ ਪਹਿਲਾਂ ਮੈਂ ਇੱਕ ਬੇਨਤੀ ਕੀਤੀ ਸੀ, ਭਾਵੇਂ ਕਈਆਂ ਨੂੰ ਇਹ ਗੱਲ ਨਾ ਭਾਈ, ਉੱਥੇ ਮੈਂ ਇੱਕ ਬੇਨਤੀ ਕੀਤੀ ਸੀ, ਇੱਕ ਹੈ ਪਾਥਰ ਤੀਜਾ ਭਾਓ, ਦੂਜਾ ਪਾਥਰ ਧਰੀਆ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾਂ। ਜੇ ਤੂੰ ਇੱਕ ਨੂੰ ਦੇਵਤਾ ਕਹਿ ਕੇ ਪੂਜਣਾ ਪਿਆ ਤੇ ਦੂਜੇ ਨੂੰ ਪੈਰਾਂ ਨੂੰ ਮਦਾਰ ਕੇ ਜਾਣਾ ਪਿਆ, ਤੈਨੂੰ ਸਮਝ ਨਹੀਂ ਮੈਂ ਉਹਦਾ ਵੀ ਉਹਨਾਂ ਅਦਬ ਕਰਾਂ। ਖੈਰ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਪਾਠ ਕਰੂਲੀ ਨਾ ਹੋਵੇ, ਪਾਠ ਸਾਡੇ ਅੰਦਰ ਜਾਏ। ਕਹਿੰਦੇ ਨੇ ਜੇ ਤੂੰ ਕੱਲਾ ਰੋਜ਼ੀ ਦੀ ਖਾਤਰ ਇਹ ਹੀ ਕਰਦਾ ਰਿਹਾ, ਇੰਨੇ ਅੰਕ ਮੈਂ ਕਰ ਲਏ ਨੇ, ਰਾਤ ਨੂੰ ਕਿਹੜਾ ਕੋਈ ਦੇਖਦਾ ਪਿਆ, ਆਪਣੀ ਮਰਜ਼ੀ ਨਾਲ ਹੀ ਨਜ਼ਰ ਕਮਾਈ ਗਈ, ਉਹ ਬਿਲਕੁਲ ਨਹੀਂ। ਕਹਿੰਦੇ ਨੇ ਇਹਦੇ ਨਾਲ ਅੰਕ ਬੋਧ ਤਾਂ ਵਧੇਗੀ ਪਰ ਵਿਵੇਕ ਬੁੱਧੀ ਨਹੀਂ ਆਏਗੀ। ਦੋ ਸ਼ਬਦ ਵਰਤੇ ਨੇ। ਕਹਿਣ ਲੱਗੇ ਇੱਕ ਹੈ ਵਿਵੇਕ ਬਾਦ, ਇੱਕ ਹੈ ਵਿਵੇਕ ਬੁੱਧੀ, ਇੱਕ ਹੈ ਅੰਕ ਬੁੱਧ। ਸ਼ਬਦ ਵਰਤੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਅੰਗ ਬੁੱਧ ਬਾਂਧੇ। ਅੰਕ ਬੁੱਧ ਆ ਗਈ, ਵਿਵੇਕ ਬੁੱਧੀ ਨੇ ਆਈ। ਸਿੱਖ ਕਹਿੰਦਾ ਨਹੀਂ ਦਾਤਾ, ਮੈਂ ਪਾਠ ਤਾਂ ਕਰਨਾ, ਕਥਾ ਤਾਂ ਕਰਨੀ ਹੈ, ਤਾਂ ਤੇਰੇ ਚਰਨਾਂ ਵਿੱਚ ਝੁਕਿਆ, ਮੈਨੂੰ ਵਿਵੇਕ ਬੁੱਧੀ ਦੇ, ਵਿਵੇਕਤਾ ਦਾ ਦਾਨ ਦੇ। ਫਿਰ ਵਿਵੇਕ ਬੁੱਧੀ ਲੈਣ ਲਈ ਲੋਕਾਂ ਨੇ ਬੜੇ ਯਤਨ ਕੀਤੇ ਤੇ ਅੱਗੇ ਮੈਂ ਚੱਲ ਕੇ ਅਰਜ਼ ਕਰਨੀ ਫਿਰ ਥੋੜਾ ਜਿਹਾ ਦੁਹਰਾ ਦਿਆਂ। ਵਿਵੇਕ ਬੁੱਧੀ ਦਾ ਅਰਥ ਹੈ ਸੱਤ ਤੇ ਅਸੱਤ ਦੀ ਪਹਿਚਾਣ ਹੋ ਜਾਣੀ, ਕਿਉਂਕਿ ਭਰਮ ਬੜਾ ਪਲਦਾ, ਕੁਝ ਗੂੜੇ ਵਿਸ਼ੇ ਨੇ। ਹੁਣ ਮੈਂ ਸਮਝੀ ਬੈਠਾ ਮੈਂ ਸਰੀਰ ਹਾਂ, ਇਹ ਮੇਰੀ ਅਕਲ ਚੰਗੀ ਨਹੀਂ। ਇਸ ਚੀਜ਼ ਦੀ ਜਿੱਦਣ ਸਮਝ ਪੈ ਜਾਏ ਮੈਂ ਸਰੀਰ ਨਹੀਂ, ਮੈਂ ਸਰੀਰ ਵਿੱਚ ਰਹਿਣ ਵਾਲਾ ਵਾਂ, ਜਿਸ ਦਿਨ ਇਹ ਸਮਝ ਪੈ ਜਾਏ ਮੈਂ ਸਿਮਰਨ ਕਰਕੇ ਸਰੀਰ ਵਿੱਚੋਂ ਨਿਕਲ ਵੀ ਸਕਣਾ, ਉਸ ਦਿਨ ਸਮਝਾਂਗੇ ਮੈਨੂੰ ਵਿਵੇਕ ਬੁੱਧੀ ਆ ਗਈ। ਜਿਸ ਦਿਨ ਇਹ ਸਮਝ ਪੈ ਜਾਏ ਕਿ ਇਹ ਸੰਸਾਰ ਜਿਹਨੂੰ ਵਿਸ਼ ਰੂਪ ਕਹਿੰਦੇ ਆ, ਇਹ ਰੱਬ ਦਾ ਆਪਣੀ ਬਣਾਇਆ ਹੋਇਆ, ਜਿਸ ਦਿਨ ਸਮਝ ਪੈ ਜਾਏ ਹਜ਼ੂਰ ਨੇ ਇਸ ਮਲੀਨ ਬੁੱਧੀ ਨੂੰ, ਆਂਕ ਬੁੱਧੀ ਨੂੰ, ਜਿਹਨੂੰ ਆਪਾਂ ਕਬੁੱਧ ਵੀ ਕਹਿੰਦੇ ਹਾਂ, ਉਹਨੂੰ ਭਰਮ ਵੀ ਕਿਹਾ। ਰਵਿਦਾਸ ਜੀ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗੰਮ ਜੈਸੇ ਲਹਿਰ ਮੈਂ ਉਦਤ ਜਲ, ਕੇਵਲ ਜਲ ਮਾਹੀ। ਕੀ ਹੈ ਸਾਡਾ ਭਰਮ? ਕਹਿੰਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ। ਕਹਿੰਦੇ ਨੇ ਅਸਲ ਵਿੱਚ ਭਰਮ ਕੀ ਹੁੰਦਾ ਹੈ, ਅੰਦਰ ਦੀ ਅੰਕ ਬੁੱਧ ਕੀ ਹੁੰਦੀ ਏ? ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਜੋ ਕੁਝ ਮੰਨੀ ਬੈਠੇ ਹੋਈਏ ਅਸਲੀਅਤ ਵਿੱਚ ਉਹ ਹੋਵੇ ਨਾ। ਫਿਰ ਉੱਥੇ ਰਵਿਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਕਹਿਣ ਲੱਗੇ ਸਮੁੰਦਰ ਵਿੱਚ ਉੱਠੀਏ ਲਹਿਰ, ਖੈ ਤਾਂ ਉਹ ਪਾਣੀ, ਤੇ ਅਸੀਂ ਲਹਿਰ ਨੂੰ ਪਕੜ ਕੇ ਕਹੀ ਜਾਈਏ ਤੂੰ ਸਦਾ ਰਹਿਣ ਵਾਲੀ ਏ, ਇਹ ਵਿਵੇਕ ਬੁੱਧੀ ਨਹੀਂ। ਵਿਵੇਕ ਬੁੱਧੀ ਇਹ ਜਿਹਨੂੰ ਇਹ ਸਮਝ ਪੈ ਜਾਏ ਕਿ ਲਹਿਰ ਕੁਝ ਸਮੇਂ ਲਈ ਅਖੀਰ ਤੇ ਰਹਿਣਾ ਪਾਣੀ ਦਾ ਪਾਣੀ ਹੁੰਦਾ, ਇਹ ਵਿਵੇਕ ਬੁੱਧੀ। ਸਿਰਫ ਉਦਾਹਰਨ ਅਰਜ਼ ਕਰ ਰਹੇ ਹਾਂ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਰਾਤ ਹਨੇਰੇ ਵੀ ਤੁਰਨੇ, ਸਾਹਮਣੇ ਰੱਸੀ ਪਈ ਏ, ਹਨੇਰੇ ਵਿੱਚ ਭਰਮ ਜਾਈਏ, ਰੱਸੀ ਨੂੰ ਸੱਪ ਸਮਝ ਲਈਏ ਤੇ ਇਹ ਸਾਡੇ ਅੰਦਰ ਦੀ ਬੁੱਧੀ ਨੂੰ ਸਮਝ ਨਹੀਂ। ਅੰਦਰ ਚਾਨਣ ਹੋਵੇ ਤੇ ਚੇਤੇ ਰੱਖੋ ਫਿਰ ਰੱਸੀ ਨੂੰ ਸੱਪ ਜਾਣ ਕੇ ਕਦੀ ਕੋਈ ਡਰਦੇ ਨਹੀਂ। ਹਨੇਰੇ ਵਿੱਚ ਰੱਸੀ ਨੂੰ ਸੱਪ ਜਾਣ ਲੈਣਾ ਇਹ ਵਿਵੇਕ ਬੁੱਧੀ ਨਹੀਂ, ਪਹਿਚਾਣ ਹੋ ਜਾਏ ਕਿਹਦੇ ਤੋਂ ਡਰਨਾ ਨਹੀਂ, ਰੱਸੀ ਇਹ ਵਿਵੇਕ ਬੁੱਧੀ। ਸੁਪਨਾ ਆਉਣਾ, ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ, ਸੁਪਨੇ ਵਿੱਚ ਰਾਜਾ ਭਿਖਾਰੀ ਬਣ ਗਏ ਤੇ ਉੱਠ ਕੇ ਰੋਈ ਜਾਏ ਕਹਿ ਵੀ ਮੈਂ ਭਿਖਾਰੀ ਬਣ ਗਿਆ, ਇਹ ਵਿਵੇਕ ਬੁੱਧੀ ਨਹੀਂ। ਸੱਚ ਜਾਣੋ ਸਾਨੂੰ ਸੁਪਨੇ ਹੀ ਲੈ ਬੈਠਾ ਹੈ। ਹੈ ਤਾਂ ਆਤਮ ਸ਼ਹਿਜਾਦੇ, ਹੈ ਤਾਂ ਰਾਮ ਕੀ ਅੰਸ਼, ਹੈ ਤਾਂ ਉਸ ਪਿਤਾ ਦੇ ਪੁੱਤਰ। ਬਾਪੂ ਬੜਾ ਅਮੀਰ ਸੀ ਪਰ ਅਹੰਕ ਬੁੱਧੀ ਨੇ, ਕਬੁੱਧੀ ਨੇ, ਅਗਿਆਨਤਾ ਨੇ ਇਹਨਾਂ ਹਨੇਰੇ ਵਿੱਚ ਪਾਇਆ। ਉਸ ਰਾਜੇ ਦੇ ਪੁੱਤਰ ਤੇ ਲੋਕ ਕਿਉਂ ਨਹੀਂ ਹੱਸਣਗੇ ਜਿਹੜਾ ਨੌਕਰਾਂ ਅੱਗੇ ਝੋਲੀਆਂ ਅੱਡਦਾ ਫਿਰੇ, ਜਿਹਨੂੰ ਇਹ ਸਮਝ ਹੀ ਨਾ ਹੋਵੇ ਮੇਰਾ ਬਾਪੂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਉਹਦੇ ਕੋਲ ਵਿਵੇਕ ਬੁੱਧੀ ਨੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ, ਨਰਕ ਤੇ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੜ ਦੁੱਖ ਪਾਇਆ, ਸੋ ਗਤ ਭਈ ਹਮਾਰੀ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਅਨਕ ਕਤਕ ਜੈਸੇ ਭੂਲ ਪਰੇ ਅਬ ਕਹਿਤੇ ਕਹਿ ਨਾ ਆਇਆ। ਜਿੱਦਣ ਵਿਵੇਕ ਬੁੱਧੀ ਆਈ ਨਾ, ਜਿਹੜੀ ਮੈਂ ਅਰਥ ਕੀਤੇ ਨੇ, ਬਿਬ ਏਕ, ਦੋ ਵਿੱਚੋਂ ਇੱਕ ਨੂੰ ਵੇਖ ਲੈਣਾ, ਹਰ ਥਾਂ ਤੇ ਇੱਕ ਤੋਂ ਤੱਕਣਾ, ਦਵੈਸ਼ ਵਾਲੀ ਬਿਰਤੀ ਮਿਕ ਜਾਣੀ, ਅਗਲੀ ਤੋਕੇ ਵਿਵੇਕ ਕਦੋਂ ਆਉਂਦਾ? ਕਹਿੰਦੇ ਨੇ ਸਰਬੈ ਏਕ, ਹੁਣ ਇੱਕ ਵਿਵੇਕ ਜਿਹੜੀ ਇਹ ਦੂਸਰਾ ਖਤਮ ਹੋ ਗਿਆ। ਸਰਬੈ ਏਕ ਅਨੇਕੈ ਸਵਾਮੀ, ਸਭ ਕੱਟ ਭੁਗਵੈ ਸੋਈ, ਜਿੱਦਣ ਵਿਵੇਕ ਆਇਆ ਉਦਣ ਸਮਝ ਪੈ ਗਈ ਕਮਲਿਆ ਕਿਉਂ ਦੁਨੀਆਂ ਝੂਠੀ ਪਿੱਛੇ ਤੁਰਿਆ ਫਿਰਨਾ, ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਹੀ। ਇਹ ਵਿਵੇਕ ਅੰਦਰ ਦੀ ਸਮਝ ਪੈ ਜਾਏ। ਮੈਂ ਬੇਨਤੀ ਕਰਨੀ ਉਹ ਅਸ਼ਟਪਦੀ ਆਪ ਦੇ ਚਰਨਾਂ ਵਿੱਚ ਤੇ ਸਾਰੀ ਦੁਨੀਆਂ ਦੇ ਲੋਕ ਵਿੱਚ ਆ ਜਾਣੇ ਜਿਹੜੇ ਵਿਵੇਕ ਨੂੰ ਭਾਲਣ ਤੁਰੇ ਨੇ, ਤੇ ਗੁਰੂ ਕੇ ਸਿੱਖਾ ਤੂੰ ਵਿਵੇਕ ਮੰਗਣ ਆਇਆ ਤੇ ਗੁਰੂ ਤੇਰੇ ਨੇ ਇੱਕੋ ਤੁਕ ਵਿੱਚ ਉੱਤਰ ਦੇ ਦਿੱਤਾ। ਅਸ਼ਟਪਦੀ ਸ਼ੁਰੂ ਹੁੰਦੀ ਏ, ਪਰਮ ਕੀਤੀਏ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਤੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬੰਧੇ, ਪਾਠ ਪੜ ਕੇ ਮੈਂ ਇਹਨੂੰ ਮਾਰ, ਕਥਾ ਕਰਕੇ ਖੌਮੇ ਨੂੰ ਖਤਮ ਕਰ, ਕੀਰਤਨ ਕਰਕੇ ਸ਼ੁਭ ਕਰਮ ਕਰਕੇ ਖੌਮੇ ਨੂੰ ਮਾਰੇਗਾ ਤੇ ਤਾਂ ਵਿਵੇਕ ਬੁੱਧੀ ਦਾ ਜਨਮ ਹੋਣਾ ਹੈ। ਤੇ ਜੇ ਤੂੰ ਪਾਂਡੀ ਚੁੱਕ ਕੇ ਤੁਰਦਾ ਫਿਰਦਾ ਰਹੋ ਤੇ ਲੋਕਾਂ ਨੂੰ ਇਹ ਦੱਸਦਾ ਰਹੋ ਮੈਂ ਇੰਨੇ ਪਾਠ ਕੀਤੇ, ਇੰਨਾ ਜਪ ਕੀਤਾ, ਇੰਨਾ ਤਪ ਕੀਤਾ, ਉਹਨੇ ਤੇਰੇ ਅੰਦਰ ਨੂੰ ਨਿਰਮਲ ਹੀ ਹੁੰਦੇ ਹਾਂ। ਬਾਬੇ ਨਾਨਕ ਸਤਿਗੁਰੂ ਜੀ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਸੀ, ਕਈ ਸੱਜਣ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਦੇ ਨੇ। ਹਕੀਕਤ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਸੇ ਨੇ ਕਿਹਾ ਬਹੁਤ ਵੱਡਾ ਵੇਦ ਪਾਖੀ ਹੈ, ਵਿਵੇਕ ਬੁੱਧੀ ਕੀ ਹੈ, ਅਸੀਂ ਆਮ ਤੌਰ ਤੇ ਵਰਦੇ ਨੇ ਆ ਕਥਾ ਕਰਦੇ ਹਾਂ, ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ, ਮਹਾਨ ਵਿਦਵਾਨ ਮਹਾਨ ਸ਼ਖਸੀਅਤ ਬਿਲਕੁਲ ਭੁੱਲ ਜਾਓ, ਜਿੰਨੀ ਦੇਰ ਤੱਕ ਸਾਹ ਚੱਲਦੇ ਨੇ ਪਤਾ ਨਹੀਂ ਇਸ ਅਵੈੜੇ ਮਨ ਨੇ ਕਿੱਥੇ ਜਾ ਡਿੱਗਣਾ ਹੈ। ਮਹਾਨ ਕੇਵਲ ਗੁਰੂ ਹੈ, ਕੇਵਲ ਜਦੋਂ ਅਸੀਂ ਇਹ ਤੁਕ ਪੜ੍ਹਨੇ ਵੀ ਪਏ ਹਾਂ, ਭੁੱਲਣ ਅੰਦਰ ਸਭ ਕੋ ਕੀਆ ਕਰਤਾ ਆਪ ਨਾ ਭੁੱਲੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜਿੰਨੀ ਦੇਰ ਤੱਕ ਪੰਜਾਂ ਤੱਤਾਂ ਦਾ ਪੁਤਲਾ ਲਈ ਫਿਰਨੇ ਆ, ਕੋਈ ਦਾਵਾ ਨਾ ਕਰੀਏ ਦੁਹਾਈ ਰੱਬ ਦੀ, ਪਤਾ ਨੀ ਬੰਦੇ ਦੀ ਕਿੱਥੇ ਬਾਜੀ ਪੁੱਠੀ ਪੈ ਜਾਣੀ। ਸਾਹਿਬ ਦੇ ਜਿਹੜੇ ਬਚਨ ਕੀਤੇ ਨੇ, ਕਹਿਣ ਲੱਗੇ ਸੱਜਣਾ ਪਾਠ ਕਰਨਾ, ਇਹ ਤੋਂ ਇੱਕ ਬੇਨਤੀ ਕਰ ਤੈਨੂੰ ਵਿਵੇਕ ਬੁੱਧੀ ਆ ਜਾਏ। ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਘਟਨਾ, ਪਿੰਡ ਦੇ ਵਿੱਚ ਇੱਕ ਖੂਹ ਸੀ, ਉਸ ਖੂਹ ਦੇ ਅੰਦਰ ਪਾਣੀ ਬੜਾ ਨਿਰਮਲ ਸੀ ਤੇ ਪਿੰਡ ਦੇ ਲੋਕਾਂ ਨੇ ਪਾਣੀ ਕੱਢ ਕੇ ਪੀਣਾ। ਪਰਮੇਸ਼ਵਰ ਦੀ ਕਰਨੀ ਕਿ ਇੱਕ ਦਿਨ ਉਹ ਪਾਣੀ ਨਿਕਲਿਆ ਤੇ ਜਿੰਨਾ ਪੀਤਾ ਉਹ ਬਿਮਾਰ ਹੋ ਗਏ। ਬੜੀ ਸੋਹਣੀ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਨੇ ਜਦੋਂ ਬਿਮਾਰ ਹੋਏ ਭਾਵੇਂ ਨੂੰ ਗੁਰੂ ਕਲਗੀਧਰ ਵਾਲੇ ਪਾਸੇ ਲੈ ਜਾਓ, ਇਸ ਵਿਸ਼ੇ ਚ ਨਾ ਪਿਆ ਜੇ, ਸਿਰਫ ਇਹ ਦੇਖਣਾ ਵੀ ਵਿਵੇਕ ਕੀ। ਕਹਿਣ ਲੱਗੇ ਜਦੋਂ ਬਿਮਾਰ ਹੋ ਗਏ ਤੇ ਸਿਆਣੇ ਕਿਸੇ ਨੇ ਕਿਹਾ ਵੀ ਅਸਲ ਵਿੱਚ ਖੂਹ ਦਾ ਪਾਣੀ ਲੱਗਦਾ ਠੀਕ ਨਹੀਂ, ਇਸ ਪਾਣੀ ਨੂੰ ਖੂਹ ਤੋਂ ਬਾਹਰ ਕੱਢੋ। ਸਾਰਾ ਪਾਣੀ ਪਿੰਡ ਦੇ ਲੋਕਾਂ ਨੇ ਯਤਨ ਕਰਕੇ ਦਿਨ ਰਾਤ ਇਹ ਕਰਕੇ ਬਾਹਰ ਕੱਢਿਆ, ਪਰਤ ਕੇ ਪਾਣੀ ਆਇਆ ਭਰਨ ਗਏ ਤੇ ਉਹ ਬਦਬੋ ਫਿਰ ਪਈ ਆ ਗਈ। ਕਹਿਣ ਲੱਗੇ ਪਾਣੀ ਕੱਢਿਆ ਪਰ ਇਹਦੇ ਵਿੱਚੋਂ ਬੋ ਕਿਉਂ ਨਹੀਂ ਗਈ, ਮਿਹਨਤ ਕੀਤੀ ਹੈ ਤੇ ਨਿਰਮਲਤਾ ਹੀ ਕਿਉਂ ਨਹੀਂ ਆਈ। ਤੇ ਇੱਕ ਸਿਆਣਾ ਫਕੀਰ ਆਇਆ, ਉਹਨੇ ਖੂਹ 'ਚ ਝਾਤੀ ਮਾਰੀ, ਥੱਲੇ ਦੇਖਿਆ ਪਾਣੀ ਨਿਤਰਿਆ ਤੇ ਮਰੀ ਬਿੱਲੀ ਦਾ ਪਿੰਜਰ ਪਿਆ ਸੀ, ਮਰੀ ਬਿੱਲੀ। ਕਹਿਣ ਲੱਗੇ ਉਹ ਲੋਕੋ ਜਿੰਨਾ ਮਰਜ਼ੀ ਪਾਣੀ ਕੱਢ ਲਓ, ਇਹਨੇ ਨਿਰਮਲ ਨਹੀਂ ਜੇ ਹੋਣਾ ਜਿੰਨੀ ਦੇਰ ਤੱਕ ਮਰੀ ਬਿੱਲੀ ਕੱਢ ਕੇ ਬਾਹਰ ਨਹੀਂ ਸਕਦੀ। ਹਜ਼ੂਰ ਨੇ ਉੱਥੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਮਰਦਾਨਿਆਂ ਇਹ ਜਿਹੜੇ ਲੋਕ ਨੇ ਪਾਣੀ ਬਾਹਰ ਕੱਢਦੇ ਪਏ ਨੇ, ਨਿਰਮਲਤਾਈ ਦੇ ਦਾਅਵੇ ਕਰਦੇ ਨੇ ਪਰ ਸੱਚ ਜਾਣੀ ਖੌਮੇ ਦੀ ਮਰੀ ਬਿੱਲੀ ਜਿਉਂ ਜਿਉਂ ਪੜ੍ਹਦੇ ਨੇ ਤਿਉਂ ਤਿਉਂ ਬੋ ਵੱਧ ਖਿਲਾਰਦੀ ਏ ਓਨੀ ਦੇਰ ਤੱਕ ਬਵੇਕ ਹੀ ਨਹੀਂ ਆਉਣਾ ਜਿੰਨੀ ਦੇਰ ਤੱਕ ਹੋਮੇ ਦੀ ਬਿੱਲੀ ਦੀ ਬਦਬੋ ਨਹੀਂ ਬਾਹਰ ਨਿਕਲਦੀ। ਸਾਹਿਬ ਨੇ ਤੇ ਸ਼ਬਦ ਵਰਤੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਤੇ ਗੁਰੂ ਗ੍ਰੰਥ ਸਾਹਿਬ ਨੇ ਪਾਠ ਸੰਬੰਧੀ ਬਹੁਤ ਉਦਾਹਰਨਾਂ ਦਿੱਤੀਆਂ ਨੇ। ਇਹਦਾ ਮਤਲਬ ਇਹ ਨਹੀਂ ਸੀ ਇੱਕ ਪਾਸੇ ਚੱਲਨੇ ਹੁੰਦੇ ਆ, ਪਾਠ ਕਰਨ ਦਾ ਕੋਈ ਲਾਭ ਨਹੀਂ, ਬਿਲਕੁਲ ਲਾਭ ਹੈ। ਗੁਰੂ ਕੇ ਸਿੱਖ ਜਦੋਂ ਗੁਰੂ ਕੀ ਬਾਣੀ ਪੜ੍ਹਦੇ ਨੇ, ਇੱਕ ਨਿਹਾਲ ਸਿੰਘ ਜੀ ਕੇਸਰੀ ਹੋਏ ਨੇ ਪਾਠ ਸੰਬੰਧੀ ਉਹਨਾਂ ਨੇ ਇੱਕ ਕਵਿਤ ਕਿਹਾ, ਥੋੜੀ ਜਿਹੀ ਇਕਾਗਰਤਾ ਬਖਸ਼ਿਓ ਗੁਰਮੁਖੋ। ਉਹ ਪਾਠ ਸ਼ੁਰੂ ਕਰਦੇ ਨੇ, ਕਹਿਣ ਲੱਗੇ ਖੋਤੋ ਜਦੋਂ ਭੋਰ ਤਬ ਹੈ ਹੋਤ ਹੈ ਕਨੇਰੋ ਦੁੱਖ ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ। ਪਾਠ ਕਰੇ ਕਿਤੇ ਗੁਰੂ ਕਾ ਸਿੱਖ ਜੁੜਿਆ ਹੋਇਆ। ਕਹਿੰਦੇ ਨੇ ਜਦੋਂ ਸਵੇਰ ਦਿਨ ਚੜ੍ਹਦਾ ਨਾ ਤੇ ਸਭ ਤੋਂ ਵੱਧ ਜਿਹੜੇ ਝੁਰਦੇ ਨੇ ਉਹ ਦੋ ਝੁਰਦੇ ਨੇ, ਇੱਕ ਚਕੋਰ ਝੁਰਦੀ ਹੈ ਤੇ ਦੂਜਾ ਚੋਰ ਝੁਰਦਾ, ਚੋਰ ਤੇ ਚਕੋਰ। ਚਕੋਰ ਇਸ ਕਰਕੇ ਝੁਰਦੀ ਹੈ ਵੀ ਚੰਦਰਮਾ ਚਲਾ ਗਿਆ ਹੁਣ ਪ੍ਰੀਤ ਕਿਹਨੂੰ ਕਰਨੀ ਹੈ, ਤੇ ਚੋਰ ਇਸ ਕਰਕੇ ਝੁਰਦਾ ਸਾਰੀ ਰਾਤ ਤੁਰੇ ਹੀ ਰਹਿ ਅੱਜ ਪੱਲੇ ਕੁਛ ਵੀ ਨਹੀਂ ਪਿਆ। ਦਿਨ ਚੜ੍ਹੇ ਚੋਰ ਤੇ ਚਕੋਰ ਝੁਰਦੇ ਨੇ ਤੇ ਜੇ ਕਿਤੇ ਰਾਤ ਦਾ ਚੰਦਰਮਾ ਆ ਜਾਏ ਤੇ ਕਹਿਣ ਲੱਗੇ ਉਸ ਵੇਲੇ ਕਮਲ ਦੇ ਫੁੱਲ ਝੁਰਦੇ ਨੇ ਵੀ ਸੂਰਜ ਆ ਚਲਾ ਗਿਆ ਰਾਤ ਆ ਗਈ ਹੈ ਤੇ ਰਾਹ ਵਿੱਚ ਲੰਘਣ ਵਾਲੇ ਰਾਹ ਹੀ ਝੁਰਦੇ ਨੇ, ਹਨੇਰੇ ਵਿੱਚ ਕੋਈ ਠੱਗ ਨਾ ਲਵੇ। ਉਹਨਾਂ ਸ਼ਬਦ ਵਰਤੇ ਨੇ ਫੁੱਤੋ ਜਬ ਹੈ ਭੋਰ ਤਬ ਹੈ ਹੋਤ ਹੈ ਕਨੇਰੋ ਦੁੱਖ ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ। ਖੁੱਤੋ ਜਦੋਂ ਚੰਦਰਮਾ ਆਕਾਸ਼ ਮੈਂ ਪ੍ਰਕਾਸ਼ ਹੈ ਤਬ ਹੈ ਹੋਤ ਹੈ ਸੰਕੋਚ ਕੰਜ ਪੰਥ ਸਾਮਾ ਬਾਲ ਕੋ। ਕਹਿਣ ਲੱਗੇ ਹੋਤ ਹੈ ਚੜ੍ਹਾਈ ਜਬ ਹੈ ਸੂਰ ਬੀਰ ਸਿੰਘਨ ਕੀ ਤਬ ਹੈ ਭੂਮੀ ਕੀ ਉਹ ਹੱਲ ਹੈ ਦੁਰਜਨ ਕਰਾਲ ਕੋ। ਕਹਿੰਦੇ ਨੇ ਸੂਰਜ ਚੜ੍ਹੇ ਚਕੋਰ ਤੇ ਚੋਰ ਝੁਰਦੇ ਨੇ, ਚੰਦਰਮਾ ਚੜ੍ਹੇ ਤੇ ਤੁਰਨ ਵਾਲੇ ਤੇ ਕਮਲ ਦੇ ਫੁੱਲ ਕੋ ਝੁਰਦੇ ਨੇ। ਕਹਿੰਦਾ ਜਦੋਂ ਸੂਰਬੀਰ ਸਿੰਘ ਕਿਤੇ ਚੜ੍ਹਦੇ ਨੇ ਉਸ ਵੇਲੇ ਦੁਸ਼ਮਣ ਦਾ ਹਿਰਦਾ ਤੱਕ ਤੱਕ ਕਰਕੇ ਕੰਬਦਾ ਹੈ ਤੇ ਧਰਤੀ ਹਿਲਦੀ ਏ। ਕਹਿੰਦੇ ਨੇ ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿੱਖ ਪਾਠ ਕਰਦਾ ਉਦੋਂ ਮੌਤ ਦਾ ਅੰਦਰ ਹਿੱਲਣ ਲੱਗ ਪੈਂਦਾ ਹੈ, ਜਿੱਥੇ ਸ਼ੁੱਧ ਪਾਠ ਹੋਵੇ ਉੱਥੇ ਮੌਤ ਵੀ ਆ ਕੇ ਝੁਕ ਜਾਂਦੀ। ਇਹਦਾ ਮਤਲਬ ਪਾਠ ਨੂੰ ਨਿੰਦਿਆ ਨਹੀਂ, ਪੂਰਾ ਕਵਿਤ ਆਪ ਦੀ ਜੇ ਸਮਝ ਰੱਖਦੇ ਆ, ਖੁੱਤੋ ਜਬ ਹੈ ਭੋਰ ਤਬ ਹੈ ਹੋਤ ਹੈ ਕਨੇਰੋ ਦੁੱਖ ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ। ਖੁੱਤੋ ਜਬ ਹੈ ਚੰਦਰਮਾ ਆਕਾਸ਼ ਮੈਂ ਪ੍ਰਕਾਸ਼ ਤਬ ਹੈ ਹੋਤ ਹੈ ਸੰਕੋਚ ਕੰਜ ਪੰਥ ਸਾਮਾ ਬਾਲ ਕੋ। ਹੋਤ ਹੈ ਚੜ੍ਹਾਈ ਜਬ ਹੈ ਸੂਰ ਬੀਰ ਸਿੰਘਨ ਕੀ ਤਬੀ ਭੂਮੀ ਕੀ ਉਹ ਹਾਲ ਹੈ ਦੁਰਜਨ ਕਰਾਲ ਕੋ। ਕਹਿਣ ਲੱਗੇ ਚੇਤੇ ਰੱਖੀ ਗੁਰੂ ਕੇ ਸਿੱਖਾਂ, ਜਦੋਂ ਗੁਰੂ ਕੇ ਸਿੱਖ ਪਾਠ ਕਰਦੇ ਨੇ ਉਸ ਵੇਲੇ ਕਾਲ ਦਾ ਮੂੰਹ ਕਾਲਾ ਹੋ ਜਾਂਦਾ। ਕਹਿੰਦੇ ਨੇ ਉਸ ਵੇਲੇ ਉਹ ਕਾਲ ਵੀ ਨੇੜੇ ਢੁਕਦਾ ਨਹੀਂ, ਪਰ ਜਦੋਂ ਪਾਠ ਨੂੰ ਕੇਵਲ ਆਪਣੀ ਖੌਮੇ ਲਈ ਵਰਤੀਏ। ਫਿਰ ਸਾਹਿਬ ਕਹਿੰਦੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ। ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਦੇਖੋ ਇਸ ਤਰ੍ਹਾਂ ਵਿਵੇਕ ਬੁੱਧੀ ਨਹੀਂ, ਹੈਰਾਨਗੀ ਦੀ ਗੱਲ ਇਹ ਕਿ ਵਿਦਵਤਾ ਦੇ ਕੋਟ ਨਹੀਂ ਪਰ ਵਿਵੇਕ ਕੋਈ ਨਹੀਂ ਹੈਗਾ, ਸਮਝ ਕੋਈ ਨਹੀਂ, ਨਾਮ ਵਾਲੇ ਪਾਸੇ ਨਹੀਂ, ਕੀਰਤਨ ਵਾਲੇ ਪਾਸੇ ਨਹੀਂ। ਸਤਿਗੁਰੂ ਨੇ ਉਹਨਾਂ ਬਾਰੇ ਇੱਕ ਬਚਨ ਕਿਹਾ, ਕਹਿਣ ਲੱਗੇ ਹਮ ਬੱਧ ਕਬ, ਇਹ ਵਿਦਵਾਨ ਨੇ ਸਾਰੇ, ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ, ਪਰ ਵਿਵੇਕੀ ਨਹੀਂ ਹੈਗੇ, ਵਿਵੇਕ ਬੁੱਧ ਨਹੀਂ। ਹਮ ਬੱਧ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਨਾਸੀ, ਵਿਵੇਕ ਨਹੀਂ ਹੈਗਾ। ਜੋ ਜਾਣੈ ਜੱਜਾ ਜਾਣੈ ਹਉ ਪਿਛੂਆ ਬੰਦਿਓ ਜੋ ਨਲਨੀ ਪ੍ਰਮਸੂਆ, ਜੋ ਜਾਣੈ ਹੋ ਭਗਤ ਗਿਆਨੀ, ਵਿਵੇਕੀ ਨਹੀਂ ਹੈਗਾ ਉਹ। ਜੋ ਜਾਣੈ ਹੋ ਭਗਤ ਗਿਆਨੀ ਆਗੈ ਠਾਕੁਰ ਤਿਲ ਨੀ ਮਾਨੀ, ਜੋ ਜਾਣੈ ਹੋ ਕਥਨੀ ਕਰਤਾ ਬਹਿ ਪਾਰੀ ਜੋ ਦੱਸਦਾ ਫਿਰਤਾ। ਪਿਆਰਿਓ ਵਿਵੇਕੀ ਕੌਣ ਹੈ, ਸਾਧ ਸੰਗ ਜੇ ਖੋ ਮੈਂ ਮਾਰੀ, ਨਾਨਕ ਤਾਂ ਕੋ ਮਿਲੈ ਮੁਰਾਰੀ। ਬੇਨਤੀ ਕਰ ਰਿਹਾ ਵਿਵੇਕ ਕਿਵੇਂ ਮਿਲੇ, ਸ਼ਬਦ ਸੀ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਅਹੰਗ ਬੁੱਧ ਬਾਂਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਬੀਜੈ ਬੁੱਧ ਵਿਵੇਕਾ। ਵਿਵੇਕ ਦਾਨ ਦੇ ਦਾਤਾ ਬੀਜੈ ਬੁੱਧ ਵਿਵੇਕਾ। ਪਰ ਨਾਲ ਕਹਿਣ ਲੱਗੇ ਜਿਸ ਤਰੀਕੇ ਨਾਲ ਦੁਨੀਆਂ ਵਿਵੇਕ ਲੈਣ ਤੁਰੀਏ ਤੂੰ ਨਾ ਉਸ ਤਰ੍ਹਾਂ ਤੁਰੀ। ਮਹਾਰਾਜ ਕਿਵੇਂ, ਕਹਿਣ ਲੱਗੇ ਕੁਝ ਐਸੇ ਨੇ ਜਿਹੜੇ ਚੁੱਪ ਕਰਕੇ ਨੰਗੇ ਪੈਰੀ ਤੁਰਦੇ ਨੇ, ਹੱਥ ਨੂੰ ਰੋਟੀ ਦੀ ਖਾਤਰ ਵਰਤਦੇ ਨੇ ਭਾਂਡੇ ਨਹੀਂ ਵਰਤਦੇ, ਕੁਝ ਐਸੇ ਨੇ ਜਿਹੜੇ ਤੀਰਥਾਂ ਤੇ ਭਟਕਦੇ ਨੇ ਆਰੇ ਨਾਲ ਆਪਣੇ ਆਪ ਨੂੰ ਚਰਵਾ ਲੈਂਦੇ ਨੇ ਬਨਾਰਸ ਵਿੱਚ, ਕੁਝ ਐਸੇ ਨੇ ਜਿਹੜੇ ਪੂਜਾ ਵੀ ਕਰਦੇ ਨੇ ਕਈ ਤਰ੍ਹਾਂ ਦੇ ਕਰਮ ਕਾਂਡ ਵੀ ਕਰਦੇ ਨੇ, ਕਈ ਐਸੇ ਨੇ ਜਿਹੜੇ ਯੋਗ ਸਾਧਨਾ ਵੀ ਕਰਦੇ ਨੇ, ਕਹਿਣ ਲੱਗੇ ਇਹਨਾਂ ਨੂੰ ਵਿਵੇਕ ਕੋਈ ਨਹੀਂ ਮਿਲਿਆ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਰਣੈ, ਕਹਿਣ ਲੱਗੇ ਮੋਨ ਭਇਓ ਕਰ ਪਾਤੀ ਰਹੋ ਨਗਨ ਫਿਰਿਓ ਬਨ ਮਾਹੀ, ਤਾਂ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ ਤੇ ਕਦੀ ਭੁੱਲਿਓ ਨਾ। ਇੱਥੇ ਸਵਾਲ ਹੈ ਦੀਜੈ ਬੁੱਧ ਵਿਵੇਕਾਂ, ਹੁਣ ਦੂਜੇ ਕੌਣ ਨੇ, ਮਨ ਕਾਮਨਾ ਤੀਰਥ ਜੈ ਬਸਿਓ ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਜੇ ਲਖ ਜਤਨ ਕਰਾਏ, ਕਨਕ ਕਾਮਨੀ ਖੈਬਰ ਗੈਬਰ ਬਹੁਬਿਜ ਦਾਨ ਦਤਾਰਾ, ਅੰਨ ਵਸਤਰ ਖੂਨ ਬਹੁ ਅਰਪੈ ਨਹਿ ਮਿਲ ਗਏ ਹਰ ਦੁਆਰਾ, ਪੂਜਾ ਅਰਚਾ ਬੰਧਨ ਦੰਡੌਤ ਖੱਟ ਕਰਮਾਰਤ ਰਹਿਤਾ, ਹਾਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀ ਹੈ ਇਹ ਜੁਗਤਾ। ਇਸ ਤਰੀਕੇ ਨਾਲ ਵਿਵੇਕ ਨਹੀਂ ਮਿਲਦਾ। ਕਹਿਣ ਲੱਗੇ ਉਹ ਸੱਜਣਾ ਇੱਕ ਗੱਲ ਇਹ ਵੀ ਭੁੱਲਣਾ ਜਾਈ, ਜੋਗ ਸਿੱਧ ਆਸਨ ਚੌਰਾਸੀ ਇਹ ਵੀ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ ਹਰਸਿਓ ਸੰਘ ਨਾਲ ਗਿਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਵਾ ਨਰਕ ਭੋਰ ਕਾ ਦੁਆਰਾ। ਇਹ ਵਿਵੇਕ ਨਹੀਂ ਹੈਗਾ ਨਰਕ ਭੋਰ ਕਾ ਦੁਆਰਾ। ਤੇ ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਸੱਜਣਾ ਜੇ ਤੂੰ ਰੱਬ ਦੇ ਦਰ ਤੋਂ ਵਿਵੇਕ ਦਾ ਦਾਨ ਮੰਗਣ ਆਏ ਤੇ ਵਿਵੇਕ ਉਹਨਾਂ ਨੂੰ ਮਿਲਦਾ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ। ਦੇਖੋ ਇਸ ਵਿਸ਼ੇ ਤੋਂ ਦੂਰ ਨਾ ਜਾਈਏ, ਮੈਂ ਦੀਜੈ ਬੁੱਧ ਵਿਵੇਕਾ ਹਰ ਪਰਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ। ਕਹਿਣ ਲੱਗੇ ਜੇ ਵਿਵੇਕ ਬੁੱਧੀ ਲੈਣੀ ਆ ਤੇ ਕੀਰਤਨ ਕਰਿਆ ਕਰ, ਸਿਮਰਨ ਕਰਿਆ ਕਰ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਸਿਮਰਨ ਵਾਲੇ ਕੋਲ ਵਿਵੇਕ ਕਿਵੇਂ, ਹੈਰਾਨ ਕੀ ਦੀ ਗੱਲ ਇਹ, ਮੈਂ ਅੱਜ ਕੁਝ ਪ੍ਰਮਾਣ ਲਏ ਸਨ ਕਿ ਜਦੋਂ ਕਿਸੇ ਨੂੰ ਵਿਵੇਕ ਦੀ ਦਾਤ ਮਿਲਦੀ ਹੈ ਗੁਰੂ ਕੇ ਸਿੱਖੋ, ਕਦੀ ਤੱਕਿਓ ਜ਼ਰੂਰੀ ਨਹੀਂ ਉਹਦੀ ਦੁਨਿਆਵੀ ਵਿੱਦਿਆ ਦੀ ਲਿਆਕਤ ਕੀ ਹੈ, ਭਾਵੇਂ ਬਹੁਤ ਵੱਡੀ ਸਾਡੇ ਦੇਸ਼ ਵਿੱਚ ਜਾਂ ਬਾਹਰ ਵੀ ਵਿੱਦਿਆ ਤੋਂ ਬਿਨਾਂ ਮਾਣ ਨਹੀਂ, ਪਰ ਇਹ ਕਦੀ ਨਾ ਭੁੱਲਿਓ ਜਿਹਨੂੰ ਵਿਵੇਕ ਦੀ ਦਾਤ ਮਿਲ ਜਾਏ ਉਹਦੇ ਸਾਹਮਣੇ ਪੰਡਤਾਈ, ਉਹਦੇ ਸਾਹਮਣੇ ਦੁਨੀਆ ਦੀ ਵਿੱਦਿਆ, ਉਹ ਕੋਈ ਵੀ ਅਰਥ ਨਹੀਂ ਰੱਖਦੀ। ਕੁਝ ਕੁ ਪ੍ਰਮਾਣ ਨੇ ਜਿਹੜੇ ਆਪ ਜੀ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ। ਦੇਖੋ ਕਬੀਰ ਸਾਹਿਬ ਉਹਨਾਂ ਦੇ ਵਿਵੇਕ ਨੂੰ ਕਦੀ ਪੜ੍ਹੋ, ਉਹਨਾਂ ਨੇ ਬਹੁਤ ਕਮਾਲ ਦਾ ਇੱਕ ਬਚਨ ਕਿਹਾ, ਕਹਿਣ ਲੱਗੇ ਤੂੰ ਵੇਦ ਲੈ ਕੇ ਆ ਤੇ ਮੈਂ ਇਕੱਲਾ ਉਹਨਾਂ ਆਪਾਂ ਦੋਨੇ ਰਲ ਕੇ ਅੱਜ ਗਿਆਨ ਦੀ ਗੱਲ ਕਰੀਏ, ਅੱਜ ਵਿਵੇਕ ਦੀ ਗੱਲ ਕਰੀਏ। ਉਹਨਾਂ ਕਿਹਾ ਛੱਡ ਪਰਾ ਤੈਨੂੰ ਅਕਲੀ ਕੋਈ ਨਹੀਂ, ਇੱਥੋਂ ਤੱਕ ਸ਼ਬਦ ਵਰਤੇ ਸਨ। ਸਵਾਮੀ ਦਯਾਨੰਦ ਦਾ ਮੈਂ ਪੜ੍ਹਿਆ ਸਤਿਆਰਥ ਪ੍ਰਕਾਸ਼, ਵਾਹਿਗੁਰੂ ਮੇਰ ਕਰੇ ਜਿਹੜੇ ਅੱਜ ਦੇ ਸਾਡੇ ਸਿੱਖ ਲਿਖਾਰੀ ਨੇ, ਦਯਾਨੰਦ ਦਾ ਸਤਿਆਰਥ ਪ੍ਰਕਾਸ਼ ਤੇ ਉਹਨਾਂ ਦੀਆਂ ਲਿਖਤਾਂ ਪੜ੍ਹ ਲਓ, ਦੋਨੋਂ ਇੱਕੋ ਜਿਹੀਆਂ, ਜਿਹੜੇ ਸ਼ਬਦ ਉਹਨਾਂ ਵਰਤੇ ਉਹ ਇਹਨਾਂ ਵਰਤੇ। ਉੱਥੇ ਉਹਨੇ ਇੱਕ ਸ਼ਬਦ ਕਿਹਾ, ਜਦੋਂ ਉਹਨੂੰ ਪੁੱਛਿਆ ਨਾ ਗੁਰੂ ਨਾਨਕ ਸਾਹਿਬ ਬਾਰੇ, ਉਹਦੇ ਸ਼ਬਦ ਬੜੇ ਭੱਦੇ ਵਰਤੇ, ਉਹ ਨਹੀਂ ਕਹਿਣੇ। ਕਬੀਰ ਸਾਹਿਬ ਬਾਰੇ ਪੁੱਛਿਆ, ਕਹਿੰਦਾ ਛੱਡੋ ਉਹਨੂੰ ਤਾਂ ਅਕਲ ਹੀ ਕੋਈ ਨਹੀਂ ਸੀ, ਕਹਿੰਦਾ ਉਹਨੂੰ ਸਮਝ ਹੀ ਕੋਈ ਨਹੀਂ। ਉਹ ਕਹਿੰਦਾ ਵੀ ਪੀਪੇ ਬਾਰੇ, ਉਹ ਕਹਿੰਦਾ ਮੈਂ ਮੁੱਕ ਦੀ ਗੱਲ ਮਕਾਈ ਕਿ ਵੇਦਾਂ ਤੋਂ ਬਿਨਾਂ ਬਾਕੀ ਸਭ ਕੁਝ ਕੂੜ ਹੀ ਢੋਡੇ ਪਏ। ਹੁਣ ਕਬੀਰ ਨੂੰ ਪੁੱਛੋ, ਉਹਨਾਂ ਨੇ ਬੜੇ ਕਮਾਲ ਦੀ ਗੱਲ ਕੀ, ਕਹਿਣ ਲੱਗੇ ਆਪਾਂ ਦੋਵੇਂ ਰਲ ਕੇ ਅੱਜ ਵਿਵੇਕ ਦੀ ਗੱਲ ਕਰੀਏ, ਤੇਰੇ ਗਿਆਨ ਦਾ ਪੱਧਰ ਕੀ ਹੈ ਤੇ ਮੇਰਾ ਕੀ। ਉਹਨਾਂ ਦਾ ਸ਼ੁਰੂ ਸ਼ਬਦ ਹੁੰਦਾ ਹੈ ਆਸਾ ਰਾਗ ਹੈ, ਕਹਿੰਦੇ ਨੇ ਤੂੰ ਪਾਇਆ ਆਪਣੇ ਗਲੇ ਦੇ ਵਿੱਚ ਧਾਗਾ ਤੇ ਬ੍ਰਾਹਮਣ ਦਾ ਧਾਗਾ ਜਿਹੜਾ ਉਹ ਤੇਰਾ ਹੈ। ਮੈਂ ਕਿਸੇ ਨੂੰ ਲਾ ਕੇ ਨਹੀਂ, ਮੈਂ ਬੇਨਤੀ ਸਿਰਫ ਕਰ ਰਿਹਾ ਕਿ ਉਸ ਵੇਲੇ ਉਹ ਸਭ ਤੋਂ ਮਹਾਨ ਵਿਦਵਾਨ ਸਨ, ਪਰ ਜਿਹਨੇ ਕੀਰਤੀ ਕੀਤੀ ਰੱਬ ਨੇ ਉਹਨੂੰ ਇੱਕ ਵਿਵੇਕ ਦੀ ਦਾਤ ਦਿੱਤੀ। ਦੇਖੋ ਉੱਥੇ ਕਬੀਰ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖੰਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ। ਜੇ ਤੂੰ ਕਹਿੰਦਾ ਵੀ ਆ ਤੇਰੇ ਗੱਲ ਵਿੱਚ ਧਾਗਾ ਨੀ, ਤੂੰ ਸ਼ੂਦਰ ਹੈ, ਕਹਿੰਦਾ ਆਪਾਂ ਗਿਆਨ ਦੀ ਗੱਲ ਕਰੀਏ, ਜਿਹੜੇ ਸੂਤਰ ਦੇ ਧਾਗੇ ਤੂੰ ਵੱਟ ਕੇ ਮੰਤਰ ਪੜ੍ਹ ਕੇ ਪਾਉਂਦਾ ਨਾ, ਸਾਡੇ ਘਰ ਪੰਡਾਂ ਪਈਆਂ ਨੇ ਸੂਤਰ ਦੀਆਂ, ਰੋਜ਼ ਤਾਨਾ ਪੇਟਾ ਚੱਲਦਾ ਰਹਿੰਦਾ। ਜੇ ਸੂਤਰ ਨਾਲ ਰੱਬ ਮਿਲਦਾ ਹੋਵੇ ਤੇ ਮੇਰੇ ਘਰ ਰੱਬ ਨਾ ਆ ਜਾ। ਹਮ ਕਰ ਸੂਤਰ ਨੇ ਨੀ ਤਾਨਾ ਕੰਠ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜ੍ਹੋ ਗੈਤਰੀ ਗੋਬਿੰਦ ਹਿਰਦੈ ਹਮਾਰੇ। ਤੂੰ ਪੜ੍ਹਨਾ ਵੇਦਾਂ ਨੂੰ, ਤੂੰ ਪੜ੍ਹਨਾ ਗੈਤਰੀ ਨੂੰ, ਤੂੰ ਪੜ੍ਹਨਾ ਪੁਰਾਣਾ ਨੂੰ, ਤੂੰ ਪੜ੍ਹਨਾ ਸਿਮਰਤੀਆਂ ਨੂੰ, ਪਰ ਆ ਮੇਰੀ ਗੱਲ ਚੇਤੇ ਰੱਖੀ, ਜਿਹੜੀਆਂ ਸਿਫਤਾਂ ਤੂੰ ਵੇਦਾਂ ਵਿੱਚ ਪੜ੍ਹਨਾ ਰੱਬ ਦੀਆਂ, ਉਹ ਰੱਬ ਮੇਰੇ ਹਿਰਦੇ ਵਿੱਚ ਬੈਠਾ ਹੋਇਆ। ਕਹਿੰਦਾ ਹੁਣ ਮੈਂ ਕੀ ਕਰਾਂ, ਮੈਂ ਨਹੀਂ ਪੜ੍ਹ ਸਕਦਾ। ਉਹਨਾਂ ਇੱਕ ਹੋਰ ਸ਼ਬਦ ਵਰਤੇ ਹੈ। ਹੁਣ ਦੇਖੋ ਵਿਵੇਕ ਵਿੱਚ ਤੇ ਵਿਦਵਤਾ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਉੱਥੇ ਉਹਨਾਂ ਇੱਕ ਸ਼ਬਦ ਵਰਤੇ ਆ, ਕਹਿਣ ਲੱਗੇ ਕਿ ਤੂੰ ਬਾਹਮਣ ਮੈਂ ਕਸੀਕ ਜੁਲਹਾ, ਤੂੰ ਮੈਂ ਬ੍ਰਾਹਮਣ ਤੇ ਮੈਂ ਕਾਸ਼ੀ ਦਾ ਇੱਕ ਛੋਟਾ ਜਿਹਾ ਜੁਲਾਹਾ, ਤੇ ਮੈਂ ਕਹਿੰਦਾ ਉਹਦੇ ਗਿਆਨ ਦਾ ਮੁਕਾਬਲਾ ਕਿਵੇਂ ਕਰਨਾ ਜੀ। ਉੱਥੇ ਜਾਤ ਪਾਤ ਦੀ ਗੱਲ ਚੱਲੀ, ਉਸਨੇ ਠੋਕ ਕੇ ਗਿਆਨ ਦੀ ਗੱਲ ਕੀ, ਕਹਿਣ ਲੱਗੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਇਹ ਵਿਵੇਕ ਗਿਆਨੀ ਜਿਹਨੂੰ ਸੂਝ ਪੈ ਗਈ, ਕਹਿੰਦਾ ਮਾਤਾ ਦੇ ਉਦਰ ਵਿੱਚ 10 ਬੰਦੇ ਦੀ ਕੀ ਜਾਤ ਸੀ, ਇਹ ਸਿੱਖ ਸੀ, ਹਿੰਦੂ ਸੀ, ਮੁਸਲਮਾਨ ਸੀ, ਇਹ ਬ੍ਰਾਹਮਣ ਸੀ, ਖੱਤਰੀ ਸੀ, ਸੂਫੀ ਸੀ, ਰਾਵਜੀ ਸੀ, ਇਮਾਮ ਸਾਹਿਬੀ ਸੀ, ਇਹ ਈਸਾਈ ਸੀ, ਮੁਸਾਈ ਸੀ, ਕਿਹੜੀ ਜਾਤ ਮਾਤਾ ਦੇ ਪੇਟ ਵਿੱਚ ਹੋਏ? ਉੱਥੇ ਇੱਕੋ ਜਾਤ ਸੀ ਵੀ ਰੱਬ ਦੀ ਲਿਵ ਨਾ ਮੇਰੇ ਤੋਂ ਟੁੱਟੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗਰਭਵਾਸ ਮੈਂ ਕੁਲਨੀ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਮਨ ਕੱਬ ਕੇ ਹੋਏ ਬਾਮਨ ਕਹਿ ਕੇ ਜਨਮ ਮਤ ਖੋਏ ਤੁਮ ਕਤ ਬ੍ਰਾਹਮਣ ਇੱਕ ਤੋ ਕੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਚਨ ਕਾਹੇ ਨੀ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਉਹਦਾ ਸਿੱਧਾ ਜਿਹਾ ਗਿਆਨ। ਹੁਣ ਦੇਖੋ ਉਹਨੇ ਕੋਈ ਇਹ ਨੀ ਪੜਿਆ ਕਿ ਫਲਾਣੀ ਮੈਂ ਰਿਗਵੇਦ ਦਾ ਸੂਤਰ ਪੜ੍ਹ ਕੇ ਸਿੱਧ ਕਰਾਂਗਾ, ਮੈਂ ਨੀਵਾਂ ਨਹੀਂ ਤੂੰ ਉੱਚਾ ਨਹੀਂ। ਉਹ ਕਹਿੰਦਾ ਸਿੱਧੀ ਜੀ ਗੱਲ ਮੁਕਾ, ਮੇਰਾ ਗਿਆਨ ਇਹ ਹੀ ਕਿ ਤੇਰੀਆਂ ਨਾੜਾਂ ਵਿੱਚ ਵੀ ਖੂਨ ਤੇ ਮੇਰੀਆਂ ਵਿੱਚ ਵੀ ਖੂਨ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ। ਸਿੱਧੀ ਗੱਲ ਮੁਕਾਈ ਕਿਉਂਕਿ ਉਹਨੇ ਉਲਝਣ ਚ ਪਿਆਈ। ਕਹਿਣ ਲੱਗੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ। ਬ੍ਰਹਮ ਦੀ ਗੱਲ ਕੀਤੀ ਬਿਵੇਕੀ ਨੇ, ਕਹਿਣ ਲੱਗੇ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਹੁਣ ਉਹਨਾਂ ਦੇ ਗਿਆਨ ਦੀ ਗੱਲ ਦੇਖੋ, ਉਹਨਾਂ ਦੇ ਅੰਦਰ ਜਦੋਂ ਵਿਵੇਕ ਆਇਆ ਕਹਿਣ ਲੱਗੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਹਨੇਰਾ ਆ ਗਿਆ ਗਿਆਨ ਦਾ, ਸਭਾ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ, ਦੂ ਚਿੱਤੇ ਕੀ ਦੂ ਥੂਨ ਗਿਰਾਨੀ ਮੋਹ ਬਲਿੰਡਾ ਟੂਟਾ, ਤਿਸ਼ਨਾ ਸ਼ਾਨ ਭਰੀ ਤਰ ਉਪਰ ਦੁਰਮਤ ਭਾਂਡਾ ਪੂਟਾ, ਆਂਧੀ ਪਾਛੈ ਜੋ ਜਲ ਵਰਖਾ ਤੇ ਤੇਰਾ ਜਨ ਪੀਨਾ ਏਵੇ ਵਿਵੇਕ ਦਾਨ। ਇਹੋ ਜੀ ਹਨੇਰੀ ਗਿਆਨ ਦੀ ਲਿਆ ਦੇ, ਉਹ ਅਖਰੀ ਗਿਆਨ ਨਹੀਂ। ਗੁਰਮੁਖੋ ਵਾਹਿਗੁਰੂ ਮੇਰ ਕਰੇ, ਹਜ਼ੂਰ ਨੇ ਬੜੇ ਪ੍ਰਮਾਣ ਦਿੱਤੇ ਸਨ ਸਿੱਖ ਨੂੰ ਸਮਝਾਉਣ ਲਈ ਕਿ ਤੇਰਾ ਸਮਤੋਲ ਰਹਿ, ਤੇਰਾ ਬੈਲੈਂਸ ਨਾ ਕਿਤੇ ਖਰਾਬ ਹੋ ਜਾਏ। ਪਰ ਵਿਵੇਕ ਦੀ ਗੱਲ ਸੁਣਨੀ ਕਿੰਨੇ ਜੀ, ਗਿਆਨ ਦੀ ਗੱਲ ਕੋਈ ਨੀ ਜਾਇ ਸੁਣਦਾ। ਬਾਹਰ ਦੀਆਂ ਗੱਲਾਂ ਜਿਤਨੀਆਂ ਮਰਜ਼ੀ ਸੁਣਾ ਦਿਓ, ਸਾਰੀ ਦੁਨੀਆਂ ਸੁਣ ਨੂੰ ਤਿਆਰ। ਚੁਟਕਲੇ ਸੁਣਾਂਗੇ, ਮਜ਼ਾਕ ਸੁਣਾਂਗੇ, ਟੀਚਰਾਂ ਸੁਣਾਂਗੇ। ਗੂੜ ਗਿਆਨ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਜਦੋਂ ਕਦੀ ਉਹਨਾਂ ਸ਼ਬਦਾਂ ਦੀ ਕਥਾ ਚੱਲਦੀ ਹੈ ਤੇ ਕਹਿੰਦੇ ਸਮਝ ਕੋਈ ਨੀ ਪਈ, ਉਦਨ ਮਨ ਨੂੰ ਖੇਦ ਜ਼ਰੂਰ ਲੱਗਦਾ ਮਨਾ ਕਿ ਏਡੇ ਵੱਡੇ ਖਜ਼ਾਨੇ ਨੂੰ ਆਪਾਂ ਪੜ੍ਹਨੇ ਆ, ਕਦੋਂ ਸੁਣਾਂਗੇ ਤੇ ਕਦੋਂ ਇਹਦੀ ਵਿਆਖਿਆ ਹੋਵੇਗੀ, ਅਜੇ ਨਹੀਂ ਹੋ ਸਕੀ ਪੂਰੀ। ਠੀਕ ਹੈ ਟੀਕੇ ਲਿਖੇਗਾ ਗੱਲ ਵੱਖਰੀ ਹੈ, ਵਿਵੇਕ ਬੁੱਧੀ ਨਾਲ ਹਜ਼ੂਰ ਦੇ ਸ਼ਬਦਾਂ ਦੇ ਉਸ ਗਿਆਨ ਨੂੰ ਕਹਿਣਾ। ਹੁਣ ਅਸੀਂ ਇੱਕ ਗੱਲ ਕਹਿੰਦੇ ਹਾਂ ਅਕਲ ਨਾਲ ਕੰਮ ਕਰਿਆ ਕਰੋ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਤੇ ਨਹੀਂ ਕਿਹਾ ਅਕਲ ਦੀ ਵਰਤੋਂ ਨਾ ਕਰੋ, ਪਰ ਕਹਿੰਦੇ ਨੇ ਉਹਨੂੰ ਮੈਂ ਅਕਲ ਹੀ ਨਹੀਂ ਮੰਨਦਾ ਜਿਹੜੀ ਅਕਲ ਆ ਕੇ ਕੇਵਲ ਬਖੇੜੇ ਪਾਈ ਜਾਂਦੀ। ਅਕਲ ਇਹ ਨਾ ਆਖੀ ਹੈ, ਅਕਲ ਗਵਾਈ ਹੈ ਬਾਦ ਗੁਰੂ ਗ੍ਰੰਥ ਸਾਹਿਬ ਦਾ 1245 ਅੰਕ ਤੇ ਸ਼ਲੋਕ ਗੁਰੂ ਨਾਨਕ ਸਾਹਿਬ ਦਾ। ਕਹਿੰਦੇ ਨੇ ਅਕਲ ਇਹ ਨਾ ਆਖੀ ਹੈ, ਇਹਨੂੰ ਅਕਲ ਨਹੀਂ ਕਿਹਾ ਜਾਂਦਾ, ਤਲੀਮ ਨਹੀਂ ਕਿਹਾ ਜਾਂਦਾ, ਅਕਲ ਗਵਾਈ ਹੈ ਬਾਦ ਜਿਹੜੀ ਅਕਲ ਕੇਵਲ ਝਗੜਿਆ ਕੀ ਲਾਂਘੀ। ਕਹਿਣ ਲੱਗੇ ਉਹ ਅਕਲ ਕਦੀ ਨਹੀਂ ਹੁੰਦੀ, ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ। ਕਹਿਣ ਲੱਗੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ, ਰੱਬ ਨੇ ਤੈਨੂੰ ਅਕਲ ਦਿੱਤੀ ਹੈ ਸਾਹਿਬ ਨੂੰ ਪੂਜ। ਇਹਦਾ ਮਤਲਬ ਇਹ ਨਹੀਂ ਆਪਣੀ ਅਕਲ ਨਾਲ ਤੂੰ ਸਾਹਿਬ ਦੇ ਬਚਨਾਂ ਦੀ ਚੀਰ ਫਾੜ ਕਰ ਲੱਭ ਪਵੇ। ਅਕਲ ਗਵਾਈਐ ਬਾਦ, ਉਹ ਅਕਲ ਵਿਅਰਥ ਹੈ ਜਿਹਨੇ ਬਖੇੜੇ ਕਰੇ ਕੀਤੇ। ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਚੌਰ ਸਾਹਿਬ ਨੇ ਹਜ਼ੂਰ ਸਾਹਿਬ ਕਥਾ ਕਰਨ ਗਏ ਸਨ, ਉਹਨਾਂ ਦੀਆਂ ਹੁਣ ਤੇ ਭਾਵੇਂ ਲੈਕਚਰ ਕਈ ਕਿਤਾਬਾਂ ਛਪ ਗਈਆਂ ਨੇ, ਅਸਲ ਵਿੱਚ ਉਹਨਾਂ ਦੀ ਲਿਖਤ ਵੀ ਜੀਆਂ ਹੱਥਾਂ ਦੀ ਜੋ ਲਿਖਤ ਹੈ ਉਹ ਦੋ ਕਿਤਾਬਾਂ ਸਨ, ਹਜ਼ੂਰੀ ਲੈਕਚਰ। ਉਹ ਕਹਿੰਦੇ ਨੇ ਮੈਂ ਹਜ਼ੂਰੀ ਲੈਕਚਰ ਤਾਂ ਰੱਖਿਆ ਨਾ, ਕਹਿੰਦੇ ਨੇ ਮੈਂ ਗਿਆ ਸਾਂ ਹਜ਼ੂਰ ਸਾਹਿਬ, ਉਹਨਾਂ ਦੀ ਲਿਖਤ ਹੈ। ਕਈ ਵਾਰੀ ਇੱਕ ਸੱਜਣ ਨੇ ਪੁੱਛਿਆ ਵੀ ਹਜ਼ੂਰੀ ਲੈਕਚਰ ਕਿਉਂ, ਕਹਿੰਦਾ ਉੱਥੇ ਕਥਾ ਕੀਤੀ ਤੇ ਇੱਕ ਮਹਾਂਪੁਰਸ਼ਾਂ ਦੇ ਕੋਲ ਰਿਹਾ, ਉਹਨਾਂ ਨੇ ਇੱਕ ਗੱਲ ਕਹੀ ਸੀ, ਸਾਰੀ ਜ਼ਿੰਦਗੀ ਬੋਲ ਕੇ ਨਾ ਤੁਰ ਜੀ ਵੇਚੀ ਨਾ ਸਭ ਕੁਝ ਰੱਖ ਕੇ ਲੈ ਗਈ ਦਿਮਾਗ ਬਹਿ, ਉਦੋਂ ਇਵੇਂ ਸਾਧਨ ਵੀ ਨਹੀਂ ਸਨ ਰਿਕਾਰਡ ਵਾਲੇ। ਕਹਿਣ ਲੱਗੇ ਚਾਰ ਅੱਖਰ ਕਾਗਜ਼ ਦੀ ਹਿੱਕ ਤੇ ਉਕਰ ਜੇ, ਘੱਟੋ ਘੱਟ ਬਾਅਦ ਵੀ ਚੇਤੇ ਰਹਿ ਕੇ ਝੌਰ ਨਾਂ ਦਾ ਵੀ ਕੋਈ ਦੀਵਾਨ ਸੀ। ਕਹਿੰਦਾ ਫਿਰ ਉੱਥੇ ਮੈਂ ਕਲਮ ਚੁੱਕੀ। ਹਜ਼ੂਰ ਸਾਹਿਬ ਕਹਿੰਦਾ ਮੈਂ ਅਰਦਾਸ ਕੀਤੀ ਵੀ ਮੈਂ ਇੱਥੇ ਕਰਾਂ ਬੋਲਿਆ ਮੈਂ ਲਿਖਿਆ ਨਹੀਂ। ਕਹਿੰਦਾ ਉੱਥੇ ਫਿਰ ਮੈਂ ਜਦੋਂ ਕਲਮ ਚੁੱਕੀ ਤੇ ਮਨ ਨੇ ਕਿਹਾ ਨਾਂ ਕੀ ਰੱਖਾਂ ਝੌਰ ਦੇ ਲੈਕਚਰ, ਮਾਨ ਕੀ ਨਾਮ ਕੀ ਰੱਖਾਂ। ਕਹਿੰਦਾ ਮੱਥਾ ਤੇ ਕਿਆ ਆਵਾਜ਼ ਆਈ, ਨਾਮ ਰੱਖ ਹਜ਼ੂਰੀ ਲੈਕਚਰ, ਤੂੰ ਹਜ਼ੂਰ ਸਾਹਿਬ ਆਇਆ, ਹਜ਼ੂਰ ਕੋਲੋਂ ਦਾਤ ਲਈਏ ਤੇ ਤੇਰੀ ਕਲਮ ਵਿੱਚੋਂ ਹਜ਼ੂਰ ਦੀ ਹਜ਼ੂਰੀ ਦੀ ਗੱਲ ਨਿਕਲੇ। ਉਹਨਾਂ ਨੇ ਹਜ਼ੂਰੀ ਲੈਕਚਰ ਦੇ ਪਹਿਲੇ ਭਾਗ ਵਿੱਚ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਕਿ ਜਿਹਨੂੰ ਅਸੀਂ ਵਿਵੇਕ ਸਮਝਣੇ ਪਏ ਉਹ ਵਿਵੇਕ ਨਹੀਂ। ਮੈਂ ਆਪਣੇ ਵਿਸ਼ੇ ਵੱਲ ਫਿਰ ਪਰਤ ਕੇ ਪਿਆਉਣਾ, ਉੱਥੇ ਉਹਨਾਂ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬਨਾਰਸ ਦੀ ਧਰਤੀ ਤੇ ਮੈਂ ਇਸ ਕਰਕੇ ਇਸ ਕਿਤਾਬ ਨੂੰ ਕੋਟ ਕੀਤਾ ਕਿਉਂਕਿ ਹੋ ਸਕਦਾ ਉੱਠ ਕੇ ਕੋਈ ਪੁੱਛੇ ਜੀ ਕਿੱਥੋਂ ਪੜ੍ਹਿਆ। ਉਹਨਾਂ ਨੇ ਸ਼ਬਦ ਲਿਖੇ ਨੇ, ਸਿੰਘ ਬ੍ਰਦਰ ਵਾਲਿਆਂ ਨੇ ਛਾਪੀ। ਉਹ ਕਹਿੰਦੇ ਨੇ ਕਿ ਬਨਾਰਸ ਵਿੱਚ ਇੱਕ ਚੜ੍ਹਦੀ ਜਵਾਨੀ ਵਿੱਚ ਮੁੰਡਾ, ਉਹਨੂੰ ਰੱਬ ਨੇ ਬੋਲਣ ਦੀ ਲਿਆਕਤ ਤੇ ਵਿਦਿਆ ਦਾ ਬਹੁਤ ਖਜ਼ਾਨਾ ਦਿੱਤਾ। ਹੁਣ ਵਿਦਿਆ ਦੀ ਵਿਵੇਕ ਨਹੀਂ ਸੀ, ਉਹਨੇ ਪਹਿਲਾਂ ਕਥਾ ਕਰਨੀ ਸ਼ੁਰੂ ਕੀਤੀ, ਪਰਤ ਕੇ ਚਰਚਾ ਕਰਨੀ ਸ਼ੁਰੂ ਕੀਤੀ। ਜਦੋਂ ਕੁਝ ਕੁ ਹਾਰਨ ਲੱਗ ਪਏ ਨਾ ਸਿਆਣੇ, ਅੰਦਰ ਦੀ ਆਉਂਦੇ ਨੇ ਕਿਹਾ ਤੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ। ਉਹਨੇ ਡੰਕਾ ਵਜਾ ਦਿੱਤਾ, ਕੋਈ ਮੇਰੇ ਨਾਲ ਚਰਚਾ ਕਰੇ। ਉਹਨੇ ਚਰਚਾ ਸ਼ੁਰੂ ਕੀਤੀ, ਪਰ ਸ਼ਰਤ ਇੱਕ ਰੱਖੀ ਵੀ ਜਿਹੜਾ ਚਰਚਾ 'ਚ ਹਾਰ ਗਿਆ ਉਹਦੀਆਂ ਸਾਰੀਆਂ ਪੋਥੀਆਂ ਵੀ ਖੋਹ ਲੈਣੀਆਂ, ਉਹਦੇ ਕੱਪੜੇ ਵੀ ਲਾ ਲੈਣੇ, ਕੇਵਲ ਇੱਕ ਲੰਗੋਟ ਉਹਦਾ ਰਹਿਣ ਦੇ, ਇੱਕ ਤਨ ਦਾ ਸਿਰਫ ਕੁਪੀਨ ਰਹਿਣ ਦੇਣੀ। ਕਹਿੰਦੇ ਨੇ ਉਹਨੇ ਤਕਰੀਬਨ ਸੈਂਕੜੇ ਬੰਦੇ ਖਰਾਏ, ਲੋਕਾਂ ਦੇ ਬਸਤਰ ਛੀਨੇ, ਲੋਕਾਂ ਦੀਆਂ ਕਿਤਾਬਾਂ ਗ੍ਰੰਥ ਛੀਨੇ, ਤੇ ਮੇਰਾ ਦੀਨ ਦਿਆਲ ਗੁਰੂ ਨਾਨਕ ਸਾਹਿਬ ਗਏ। ਦੇਖਿਆ ਵੀ ਰੱਬ ਨੇ ਇਹਨੂੰ ਦਿੱਤੀ ਹੈ ਲਿਆਕਤ, ਜ਼ਬਾਨ ਬੜੀ ਇਹਦੀ ਸੋਹਣੀ ਚੱਲਦੀ ਹੈ, ਪੜ੍ਹਿਆ ਬੜਾ, ਬਵੇਕੀ ਨਹੀਂ, ਅੰਦਰ ਦੀ ਸੂਝ ਨਹੀਂ। ਹਜ਼ੂਰ ਗਏ ਤੇ ਦਾਤਾ ਜੀ ਦੇ ਹੱਥ ਵਿੱਚ ਪੋਤੀ ਸੀ, ਤੇ ਆਪ ਨੂੰ ਪਤਾ ਜਦੋਂ ਮੱਕੇ ਵੀ ਗਏ ਨੇ ਉਦੋਂ ਵੀ ਪੋਤੀ ਸੀ। ਆਸਾ ਹੱਥ ਕਿਤਾਬ ਕੱਛ ਪੂਜਾ ਬਾਨ ਮੁਸੱਲਾ ਧਾਰੀ, ਉਦੋਂ ਵੀ ਹੱਥ ਸੋਟਾ ਤੇ ਕੋਲ ਕਿਤਾਬ ਸੀ। ਤੇ ਇਸੇ ਕਰਕੇ ਉਹਨਾਂ ਕਿਹਾ ਸੀ, ਕਹਿਣ ਲੱਗੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਤੇਰੀ ਕਿਤਾਬ ਕੀ ਕਹਿੰਦੀ? ਤੇ ਗੁਰੂ ਗ੍ਰੰਥ ਸਾਹਿਬ ਬਾਬੇ ਨਾਨਕ ਦੀ ਪੋਥੀ ਪਤਾ ਕੀ ਕਹਿੰਦੀ? ਉਹ ਕਹਿੰਦੇ ਨੇ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚਲੇ, ਹਮ ਕਛੂ ਨਾ ਲੀਆ, ਹਮਰਾ ਝਗੜਾ ਰਹਾ ਨਾ ਕਹੂ। ਐਵੇਂ ਸਾਨੂੰ ਖਿੱਚੀ ਜਾਂਦੇ ਨੇ ਚਾਰ ਚੁਬੇਰੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖਾਂ ਦਾ ਕੋਈ ਝਗੜਾ ਨਹੀਂ, ਪੰਡਿਤ ਮੁੱਲਾ ਛੱਡੇ ਦੋਨਾਂ ਦਾ ਖਹਿੜਾ ਛੱਡ ਦੇ ਤਾਂ ਨਿਰਮਲ ਪੰਥ ਹੈ। ਉੱਥੇ ਹਜ਼ੂਰ ਨੂੰ ਕਿਹਾ ਨੇ ਜਦੋਂ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਬਾਬੇ ਨੇ ਕਿਹਾ ਮੇਰੀ ਕਿਤਾਬ ਤਾਂ ਇੱਕੋ ਗੱਲ ਕਹਿੰਦੀ ਏ ਕਿ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਹ ਕਹਿੰਦੇ ਤੁਹਾਨੂੰ ਪਤਾ ਤੁਸੀਂ ਕਿੱਥੇ ਖਲੋ ਕੇ ਗੱਲ ਤਾਂ ਕਰਦੇ ਹੋ? ਬਾਬੇ ਨਾਨਕ ਨੇ ਕਿਹਾ ਮੈਨੂੰ ਪਤਾ, ਤੇ ਅਗਲੀ ਗੱਲ ਸੁਣ ਲਓ, ਹਿੰਦੂ ਮੁਸਲਮਾਨ ਦੋਨੋਂ ਦਰਗੇ ਅੰਦਰ ਲੈ ਨਾ ਢੋਈ। ਕਹਿੰਦੇ ਨੇ ਤੁਹਾਨੂੰ ਕੋਈ ਨੀ ਢੋਈ ਮਿਲਣੀ, ਜਿਹੜੇ ਕੰਮ ਤੁਸੀਂ ਫੜੇ ਨੇ। ਕਿਉਂ ਜੀ? ਉਹ ਦੇਖੋ ਉਹ ਕੰਮ ਆਪਾਂ ਫੜ ਲਏ। ਉੱਥੇ ਇੱਕ ਸ਼ਬਦ ਹੁੰਦਾ ਹੈ ਭਾਈ ਸਾਹਿਬ ਦੀ ਵਾਰ ਵਿੱਚ, ਬੇਦ ਕਤੇਬ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੀ, ਉਹ ਸੱਚ ਕਿਨਾਰੇ ਰਹਿ ਗਿਆ ਖੈ ਖੈ ਮਰਦੇ ਬਾਹਮਣ ਮੋਲਾਣੇ, ਖੈ ਮਰਦੇ ਬਾਹਮਣ ਮੋਲਾਣੇ। ਹੁਣ ਕੀ ਉਹ ਜਿਹੜੀ ਸਥਿਤੀ ਸੀ, ਗੁਰੂ ਕਿਰਪਾ ਕਰੇ। ਕਥਾ ਦਾ ਮਤਲਬ ਇਹ ਨਹੀਂ ਕਿ ਪੁਰਾਣੀ ਪੁਰਾਣੀ ਗੱਲ ਕਰੀਏ, ਕਥਾ ਦਾ ਮਤਲਬ ਹੀ ਇਹ ਵੇ ਕਿ ਜੋ ਵਰਤਮਾਨ ਹੈ ਸਿੱਖ ਵਰਤਮਾਨ ਨੂੰ ਜ਼ਰੂਰ ਟੱਚ ਕਰੇ। ਉੱਥੇ ਉਹਨੇ ਪੰਡਿਤ ਨੇ ਜੀ ਸਾਰਿਆਂ ਰਾਹ ਦਿੱਤੇ, ਬਾਬਾ ਨਾਨਕ ਜੀ ਗਏ, ਕਿਰਪਾਲੂ ਸਤਿਗੁਰੂ ਗਏ, ਦੇਖਿਆ ਹਜ਼ੂਰ ਦੇ ਬਸਤਰ ਹੱਥ ਵਿੱਚ ਪੋਥੀ, ਤੇ ਕੋਲ ਆ ਕੇ ਕਹਿੰਦਾ ਵੀ ਤੁਸੀਂ ਵਿਦਵਾਨ ਲੱਗਦੇ ਹੋ, ਕਿਉਂਕਿ ਜਦੋਂ ਬੰਦੇ ਨੇ ਚਾਰ ਅੱਖਰ ਪੜ੍ਹੇ ਉਹਨਾਂ ਨੂੰ ਪੱਛਦੇ ਕੋਈ ਨਹੀਂ, ਜੇ ਜਿੰਨੀ ਦੇਰ ਤੱਕ ਪੰਜਾਂ ਦਸਾਂ ਨੂੰ ਦਸ ਨਾ ਲੈ। ਵਾਹਿਗੁਰੂ ਮੇਹਰ ਕਰੇ, ਪੜ੍ਹਾਈ ਦਾ ਤੇ ਇਹੋ ਜਿਹਾ ਚਸ਼ਕਾ ਹੈ, ਇੱਕ ਤਾਂ ਬੰਦਾ ਟਿਕ ਨਹੀਂ ਸਕਦਾ, ਦੂਜੀ ਗੱਲ ਪੱਲੇ ਆ ਜਾ ਭਾਂਡਾ ਉਨੀ ਦੇਰ ਤੱਕ ਟਿਕਦਾ ਨਹੀਂ ਜਿੰਨੀ ਦੇਰ ਤੱਕ ਕਈਆਂ ਨੂੰ ਦਸ ਨਾ ਲੈ। ਫਕੀਰ ਤੁਰਿਆ ਜਾਂਦਾ ਸੀ, ਉਹਦਾ ਰੋਜ਼ ਦਾ ਕੰਮ ਸੀ ਆਪੇ ਸਵਾਲ ਕਰਨੇ ਤੇ ਆਪੇ ਉੱਤਰ ਦੇਣੇ, ਤੇ ਆਪੇ ਹਰਾ ਕੇ ਬੜਾ ਖੁਸ਼ ਹੁੰਦਾ ਸੀ। ਤੇ ਪਿੰਡ ਵਿੱਚੋਂ ਇੱਕ ਮੁੰਡਾ ਬਾਹਰ ਨਿਕਲਿਆ, ਮੈਂ ਖਿੰਡ ਵਿੱਚੋਂ ਨਿਕਲਿਆ, ਉਹਨੇ ਦੀਵਾ ਪਕੜਿਆ ਮਜ਼ਾਰ ਤੇ ਦੀਵਾ ਬਾਲ ਚੱਲਿਆ। ਉਹਨੂੰ ਸਵੇਰ ਦਾ ਕੋਈ ਮਿਲਿਆ ਨਾ ਵੀ ਜਿਹਨੂੰ ਆਪਣੇ ਅੰਦਰ ਦਾ ਗਿਆਨ ਦੇ। ਉਹ ਨਿੱਕੇ ਜਿਹੇ ਨਿਆਣੇ ਨੂੰ ਖਿਲਾਰ ਕੇ ਕਹਿੰਦਾ ਪੁੱਤਰ ਮੈਂ ਤੇਰੇ ਤੇ ਸਵਾਲ ਕਰਨੇ ਨੇ, ਮੈਨੂੰ ਦੱਸ। ਉਹ ਕਹਿੰਦਾ ਬਾਬਾ ਮੇਰਾ ਕੰਮ ਖੇਡਣਾ ਮਲਣਾ, ਮੈਨੂੰ ਕੋਈ ਪਤਾ ਨਹੀਂ, ਸਵਾਲ ਤੇਰਿਆਂ ਦਾ ਉੱਤਰ ਕੀ ਦੇਣਾ? ਕਹਿੰਦਾ ਬਸ ਜਿਹੜਾ ਤੂੰ ਦੀਵਾ ਫੜਿਆ ਮੈਨੂੰ ਇੱਕ ਗੱਲ ਦੱਸ ਵੀ ਜਦੋਂ ਦੀਵਾ ਬੱਲਿਆ ਜੋਤ ਆਈ ਕਿੱਥੋਂ? ਉਹ ਨਿਆਣੇ ਨੇ ਬੜੀ ਸੋਹਣੀ, ਰੱਬ ਨੇ ਕਈ ਵਾਰੀ ਨਾ ਇਹੋ ਜਿਹੀ ਗੱਲ ਪਰਮਾਤਮਾ ਬੱਚਿਆਂ ਤੋਂ ਕਰਾ ਦਿੰਦਾ ਕਿ ਵੱਡੇ ਵੱਡੇ ਨਿਰਉੱਤਰ ਹੋ ਜਾਂਦੇ ਨੇ। ਉਹ ਨਿਆਣੇ ਨੇ ਮਾਰੀ ਫੂਕ ਦੇਵੇ ਨੂੰ, ਕਹਿੰਦਾ ਅੱਗੇ ਤੂੰ ਲੋਕਾਂ ਤੋਂ ਆਪ ਪਹਿਲਾਂ ਪ੍ਰਸ਼ਨ ਪੁੱਛਣਾ, ਅੱਜ ਮੈਂ ਤੇਰੇ ਤੋਂ ਪੁੱਛਣਾ, ਮੈਂ ਫੂਕ ਮਾਰੀ ਜੋਤ ਗਈ ਕਿਤੇ? ਚੁੱਪ ਕਰ ਗਿਆ। ਉਹ ਨਿਆਣੇ ਨੂੰ ਵੇਖਣ ਲੱਗ ਪਿਆ, ਕਹਿੰਦਾ ਬਾਬਾ ਅੱਜ ਤੀਕਰਾਂ ਸਵਾਲ ਕੀਤੇ ਹੀ ਨੇ, ਅੱਜ ਤੇਰੇ ਤੇ ਸਵਾਲ ਕੀਤਾ, ਦੱਸ ਕਿੱਥੇ ਗਈ ਜੋਤ? ਕਹਿੰਦਾ ਮੈਨੂੰ ਪਤਾ ਨੀ ਕਿੱਧਰ ਚਲੀ ਗਈ। ਕਹਿੰਦਾ ਜਿੱਧਰ ਗਈ ਫਿਰ ਉੱਥੋਂ ਹੀ ਆਈ ਹੋਣੀ ਹੈ, ਜਾ ਤੂੰ ਆਪਣਾ ਕੰਮ ਕਰ। ਸਿੱਧੀ ਜੀ ਗੱਲ ਹੈ। ਉਹ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਸਾਹਮਣੇ ਆਏ ਜੀ, ਉਹਨਾਂ ਆ ਕੇ ਕਿਹਾ, ਕਹਿੰਦਾ ਤੁਸੀਂ ਵਿਦਵਾਨ ਲੱਗਦੇ ਹੋ? ਹਜ਼ੂਰ ਨੇ ਕਿਹਾ ਨਹੀਂ ਵਿਦਵਾਨ ਨਹੀਂ। ਕਹਿਣ ਲੱਗੇ ਕੌਣ? ਕਹਿਣ ਲੱਗੇ ਬੰਦਗੀ ਵਾਲਿਆਂ ਦੀ ਪਾ ਖਾਕ ਆ, ਨਿਮਰਤ ਹੈ ਨਾ। ਉਹ ਕਹਿੰਦਾ ਤੁਸੀਂ ਕੌਣ? ਕਹਿਣ ਲੱਗੇ ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਦ, ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾ ਪਾ ਖਾਕ। ਕਹਿਣ ਲੱਗੇ ਕੁਝ ਸਾਧਨਾ ਕੀਤੀ ਹੋਣੀ ਹੈ। ਕਹਿਣ ਲੱਗੇ ਨਹੀਂ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗ ਦਾ ਜਨਮ ਪਿਆ, ਪਰਮਤ ਨਾਨਕ ਤਿਨਕੀ ਸਰਨਾ ਜਿੰਤੂ ਨਾਹੀ ਵਿਸਰਿਆ। ਕਹਿਣ ਲੱਗਾ ਫਿਰ ਤੁਹਾਨੂੰ ਪਤਾ ਮੇਰਾ ਨਾਂ ਕੀ ਹੈ? ਸਾਹਿਬ ਕਹਿਣ ਲੱਗੇ ਰੱਬ ਦਾ ਹੀ ਨਾਂ ਹੈ, ਬਾਕੀ ਤੇ ਸਭ ਕੂੜ ਤਮਾਸ਼ਾ ਹੀ ਹੈ। ਕਹਿੰਦਾ ਮੇਰਾ ਨਾਮ ਜਗਤਜੀਤ ਹੈ, ਮੈਂ ਲੋਕ ਜਿੱਤੇ ਨੇ ਚਰਚਾ ਕਰ ਕਰਕੇ, ਮੈਂ ਲੋਕਾਂ ਨੂੰ ਜਿੱਤਿਆ ਚਰਚਾ ਕਰ ਕਰਕੇ, ਤੁਸੀਂ ਆਓ ਮੇਰੇ ਨਾਲ ਚਰਚਾ ਕਰੋ। ਹਜ਼ੂਰ ਨੇ ਕਿਹਾ ਮੈਂ ਚਰਚਾ ਨਹੀਂ ਕਰਨੀ, ਹਾਲਾਂਕਿ ਸੰਵਾਦ ਬਾਬਾ ਜੀ ਨੇ ਕੀਤਾ। ਆ ਸਿੱਧ ਗੋਸ਼ਟ ਕੀ? ਇਹ ਸੰਵਾਦ ਹੈ, ਵਿਵਾਦ ਨਹੀਂ। ਹਜ਼ੂਰ ਨੂੰ ਕਹਿੰਦਾ ਨਹੀਂ ਮੈਂ ਤੁਹਾਡੇ ਨਾਲ ਚਰਚਾ ਕਰਨੀ। ਮਰਦਾਨੇ ਨੂੰ ਇਸ਼ਾਰਾ ਕਰਕੇ ਕਹਿੰਦੇ ਨੇ ਅੱਜ ਸਾਹਮਣੇ ਕੁੱਤੇ ਦਾ ਪਿੰਜਰ ਪਿਆ, ਇਹਨੂੰ ਕਹਿ ਦੇਣਾ ਚਰਚਾ ਕਰ ਲੈ। ਹੁਣ ਇੱਥੇ ਅੱਜ ਅਸੀਂ ਗੱਲ ਮੰਨਣ ਨੂੰ ਤਿਆਰ ਹੋ ਗਏ ਹਾਂ, ਮੰਨਾਂਗੇ ਜ਼ਰੂਰ। ਅਜੇ ਧਰੂ ਲੋਕ ਦੀ ਗੱਲ ਆਉਂਦੀ ਹੈ ਬਾਣੀ ਵਿੱਚ, ਬੜੇ ਲੋਕਾਂ ਦੀ ਖੰਡਾਂ ਦੀ ਕਿੱਥੇ ਭਗਤ ਵਸੈ ਕੇ ਲੋ ਦੀ ਗੱਲ ਆਉਂਦੀ ਹੈ। ਅਸੀਂ ਮੰਨਣੀ ਉਨੀ ਕੁ ਚੀਜ਼ ਹੈ ਜਿੰਨੀ ਕੁ ਸਾਨੂੰ ਸਿੱਧ ਹੋ ਕੇ ਸਾਹਮਣੇ ਮਿਲਦੀ ਪਈ। ਗੁਰੂ ਨਾਨਕ ਪ੍ਰਕਾਸ਼ ਵਿੱਚ ਬੜੇ, ਹੁਣ ਜਦੋਂ ਆਹ ਅਸੀਂ ਪੜ੍ਹਨੇ ਹਾਂ ਕਿ ਭਰਕਸ ਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਉਹ ਕਹਿਣ ਲੱਗੇ ਕੱਲੀ ਦੇਗ ਤੂੰ ਨੀ ਬਣਾਉਂਦਾ, ਪਤਾਲ ਵਿੱਚੋਂ ਵੀ ਬਾਬੇ ਨੇ ਡੂਨਾ ਭਰ ਕੇ ਲਿਆਂਦਾ ਪ੍ਰਸ਼ਾਦ ਦਾ, ਮੰਨਾਂਗੇ। ਜਿੱਦਣ ਬਾਬੇ ਦੇ ਸੱਤ ਨਾਮ ਦਾ ਚੱਕਰ ਉੱਥੇ ਵੀ ਫਿਰਿਆ ਹੋਵੇਗਾ। ਭਾਈ ਸਾਹਿਬ ਨੇ ਤੇ ਕਿਹਾ ਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਲਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਇੱਧਰ ਨਾ ਜਾਵਾਂ। ਉੱਥੇ ਹਜ਼ੂਰ ਕਿਰਪਾਲੂ ਜੀ ਨੂੰ ਕਹਿੰਦੇ ਨੇ ਚਰਚਾ ਦਾਤੇ ਨੇ ਕਿਹਾ ਕੁੱਤੇ ਦੇ ਪਿੰਜਰ ਨਾਲ ਕਰ। ਕਹਿੰਦਾ ਤੁਹਾਨੂੰ ਪਤਾ ਮੇਰੀ ਤੁਖੀਰ? ਹੱਸ ਕੇ ਕਹਿੰਦੇ ਨਹੀਂ ਮਰਦਾਨਿਆ, ਇਹਨੂੰ ਸਮਝ ਕੋਈ ਨੀ, ਇਹਦੇ ਤੋਂ ਦਸ ਗੁਣਾ ਵੱਧ ਵਿਦਵਾਨ ਸੀ। ਹੁਣ ਕਿਹੜੀ ਵਿਵੇਕ ਮੱਤ ਹੈ? ਕੇਵਲ ਇਹ ਚੁੰਝ ਚਰਚਾ ਦਾ ਨਾਮ ਵਿਵੇਕ ਮੱਤ ਹੈ? ਕਹਿੰਦੇ ਨੇ ਉਸ ਵੇਲੇ ਉਹਨਾਂ ਖੜਾਮ ਲਾਈ, ਉਸ ਕੂਕਰ ਦੀ ਰੂਹ ਬੋਲੀ, ਮੇਰਾ ਸਤਿਗੁਰੂ ਸਮਰੱਥ ਹੈ, ਜੇ ਪਿੰਜਰ ਲੱਭ ਕੇ ਏਡਾ ਵੱਡਾ ਡਾਇਨਾਸੌਰ ਖੜਾ ਕਰੀ ਬੈਠੇ ਨੇ ਤੇ ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਉਹ ਕਹਿੰਦੇ ਨੇ ਕੁੱਤੇ ਦੀ ਰੂਹ ਨੇ ਬੋਲ ਕੇ ਕਿਹਾ, ਕਹਿੰਦੇ ਨੇ ਬੋਲ, ਕਿਹੜੀ ਤੂੰ ਚਰਚਾ ਕਰਨੀ ਚਾਹੁੰਦੇ? ਜੇ ਅਸੀਂ ਕੀ ਇਹ ਗੱਲਾਂ ਹੁੰਦੀਆਂ ਲਾਹੌਰ ਭੁੱਲ ਜਾਂਗੇ ਜਿੱਥੇ ਦੁਨੀ ਚੰਦ ਦੇ ਬਾਪ ਦਾ ਉਧਾਰ ਕੀਤਾ। ਕਹਿਣ ਲੱਗਾ ਬੋਲ, ਕਿਹੜੀ ਚਰਚਾ ਕਰਨੀ ਹੈ ਤੂੰ? ਵੇਦਾਂ ਦੀ ਗੱਲ ਕਰਨੀ ਹੈ, ਸਿਮਰਤੀਆਂ ਦੀ ਕਰਨੀ ਹੈ, ਉਪਨਿਸ਼ਦਾਂ ਦੀ ਕਰਨੀ ਹੈ, ਪੁਰਾਣਾਂ ਦੀ ਕਰਨੀ ਹੈ, ਤੂੰ ਕਿਹੜੀ ਗੱਲ ਕਰਨੀ ਚਾਹੁੰਦਾ? ਕਹਿੰਦੇ ਜਗਤ ਜੀ ਦੇ ਖਾਨਿਓ ਗਈ। ਕਹਿੰਦਾ ਤੂੰ ਕੌਣ? ਕਹਿੰਦਾ ਤੂੰ ਤਾਂ ਬੱਚਿਆ ਜੇ ਪੜ੍ਹੀ ਕੁੱਝ ਨੀ, ਜਿੰਨਾ ਕੁੱਝ ਮੈਂ ਪੜ੍ਹ ਕੇ ਕੁੱਤਾ ਬਣ ਗਿਆ ਸਾਂ। ਉਹ ਕਹਿੰਦਾ ਵੀ ਇਹ ਕੀ ਭਾਣਾ ਵਾਪਰ ਗਿਆ? ਕਹਿੰਦਾ ਇੱਕ ਕਰਨੀ ਵਾਲੇ ਆਏ ਸਨ, ਮਹਾਂਪੁਰਸ਼ ਬੰਦਗੀ ਵਾਲੇ, ਰੱਬ ਦੇ ਚਰਨਾਂ ਵਿੱਚ ਭਿੱਜੇ ਸਨ, ਮੇਰੇ ਪਿੱਛੇ ਲੋਕ ਬੜੇ ਸਨ, ਲੋਕ ਮੈਨੂੰ ਵਿਦਵਾਨ ਮੰਨਦੇ ਸਨ, ਤੇ ਮੈਂ ਭਾਵੇਂ ਜ਼ਬਾਨ ਤੋਂ ਝੂਠ ਕਹਿ ਦਿਆਂ ਉਹ ਵੀ ਸੱਚ ਹੀ ਸਮਝਦੇ ਸਨ। ਕਹਿਣ ਲੱਗੇ ਉਹ ਸਾਧੂ ਨਾਲ ਇੱਕ ਵਾਰੀ ਮੇਰੀ ਚਰਚਾ ਹੋਈ, ਸਾਧੂ ਸੱਚੇ ਸਨ, ਮੈਂ ਝੂਠਾ ਸਾਂ, ਪਰ ਮੈਂ ਚਲਾਕੀ ਕਰਕੇ ਪਿੱਛੇ ਪਿੱਛੇ ਜਾਂਦਾ ਰਿਹਾ ਜਿੱਥੇ ਸਾਧੂ ਨੇ ਬਹਿਣਾ, ਮੈਂ ਕਹਿਣਾ ਕਰ ਚਰਚਾ। ਅਖੀਰ ਤੇ ਇੱਕ ਦਿਨ ਉਹਨੇ ਕਹਿ ਦਿੱਤਾ, ਕਿਉਂ ਕੁੱਤਿਆਂ ਦੀ ਤਰ੍ਹਾਂ ਭੌਂਕਣਾ? ਰੱਬ ਨੇ ਲਿਆਕਤ ਦਿੱਤੀ ਹੈ ਤੇ ਅੰਦਰ ਦੀ ਸੂਝ ਕੁਝ ਲੈ। ਕਹਿੰਦਾ ਬਸ ਇੱਕੋ ਸ਼ਬਦ ਕਿਹਾ, ਮੇਰੇ ਖਾਨੇ ਗਈ। ਕਹਿੰਦਾ ਮੈਂ ਪੁੱਛਿਆ ਮੇਰਾ ਉਧਾਰ? ਕਹਿੰਦਾ ਬਸ ਮੈਂ ਤਾਂ ਤੀਰ ਛੱਡ ਸਕਦਾ ਹਾਂ, ਵਾਪਸ ਨਹੀਂ ਆਉਣਾ। ਕਹਿਣ ਲੱਗੇ ਮੇਰਾ ਉਧਾਰ ਕਿਵੇਂ ਹੋਵੇਗਾ? ਕਹਿਣ ਲੱਗੇ ਕੱਲ ਵਿੱਚ ਗੁਰੂ ਨਾਨਕ ਸਾਹਿਬ ਆਉਣਗੇ, ਉਹਦੇ ਚਰਨਾਂ ਦੀ ਖੜਾਮ ਤੈਨੂੰ ਲੱਗੇਗੀ, ਤੇਰੇ ਪਿੰਜਰ ਨੂੰ ਤੇਰਾ ਪਾਰ ਉਤਾਰਾ ਹੋ ਜਾਏਗਾ। ਕਹਿਣ ਲੱਗਾ ਸੱਜਣਾ ਮੈਂ ਤਾਂ ਉਹ ਚੱਲਾਂ ਸਾਈਂ ਦੇ ਦੇਸ਼ ਨੂੰ, ਤੇ ਤੂੰ ਇਹਦੇ ਚਰਨ ਪਕੜ ਕੇ ਵਿਵੇਕ ਬੁੱਧੀ ਮੰਗ, ਤੈਨੂੰ ਸਰੀਰ ਵਿੱਚ ਆਤਮਾ ਦਿਸ ਪਵੇ, ਤੂੰ ਕੇਵਲ ਗਿਆਨ ਦੀ ਚਰਚਾ ਨਾ ਕਰ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਵਿਵੇਕ ਬੁੱਧੀ ਕੀ ਹੈ? ਦਾਤਾਰ ਜੀ ਨੇ ਮਿਹਰ ਕੀਤੀ ਤੇ ਕਹਿਣ ਲੱਗੇ, ਗੁਰੂ ਕੇ ਸਿੱਖਾ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਜਿੰਨੀ ਦੇਰ ਤੱਕ ਤੂੰ ਕੀਰਤੀ ਨਾਲ ਜੁੜਦਾ ਨੀ, ਤੈਨੂੰ ਵਿਵੇਕ ਬੁੱਧੀ ਨੀ ਆਉਣੀ। ਹੁਣ ਦੇਖੋ ਇੱਕ ਨਾਮ ਵਿੱਚ ਕਿੰਨੀ ਕੁ ਤਾਕਤ ਹੈ। ਸੁਖਮਨੀ ਸਾਹਿਬ ਵਿੱਚ ਇੱਕ ਬਚਨ ਪੜ੍ਹਨੇ ਆ, ਖੇਮ ਸ਼ਾਂਤ ਰਿੱਧ ਨਵ ਨਿਧ, ਇਹ ਸਾਰੀ ਜਿਹੜਾ ਪਦਾਕ ਹੈ ਇਹ ਸਾਰਾ ਪੜ੍ਹ ਕੇ ਦੇਖੋ ਹਜ਼ੂਰ ਨੇ ਕਿਹੜਾ ਸ਼ਬਦ ਜਿਹੜਾ ਇਹਦੇ ਵਿੱਚ ਰਹਿਣ ਦਿੱਤਾ। ਕਹਿੰਦੇ ਨੇ ਹਰ ਤਰ੍ਹਾਂ ਦੀ ਦਾਤ ਤੈਨੂੰ ਮਿਲੇਗੀ ਜੇ ਪਰਮੇਸ਼ਵਰ ਦੀ ਭਜਨ ਬੰਦਗੀ ਵੀ ਜੁੜ ਜਾਏਗਾ। ਜਿਹੜੀ ਵਿਵੇਕ ਮੱਤ ਦਾ ਦਾਨ ਸਿੱਖ ਗੁਰੂ ਚਰਨਾਂ ਵਿੱਚ ਖਲੋ ਕੇ ਮੰਗਦਾ ਉਹ ਵਿਵੇਕ ਮੱਤ ਹੈ ਕਿ ਸਿੱਖੀ ਕਮਾਉਂਦਿਆਂ ਹੰਸ ਵਾਲੀ ਬਿਰਤੀ ਆ ਜਾਏ। ਰਹਿਤ ਦਾ ਵੀ ਵਿਵੇਕ ਹੈ ਜਿਹੜੇ ਉਹ ਸੱਜਣ ਧਾਰਨ ਕਰਦੇ ਨੇ, ਬਿਲਕੁਲ ਕਟਾਕਸ਼ ਨਹੀਂ। ਜੇ ਮੈਂ ਕਿਸੇ ਇਸ਼ਨਾਨ ਨਹੀਂ ਕਰ ਸਕਦਾ ਤੇ ਇੱਕ ਸੱਜਣ ਰੋਜ਼ ਆਪਣੇ ਨੇਮ ਨੂੰ ਬਣਾਈ ਬੈਠਾ, ਮੈਨੂੰ ਕੋਈ ਹੱਕ ਨਹੀਂ ਉਹਦੇ ਉੱਤੇ ਕਟਾਕਸ਼ ਕਰੀ ਜਾਂ। ਮੈਂ ਆਪ ਆਪਣੀ ਜ਼ਿੰਦਗੀ ਵਿੱਚ ਆਪਣੇ ਹੱਥੀਂ ਕੁਝ ਤਿਆਰ ਕਰਕੇ ਨਹੀਂ ਛੱਡ ਸਕਦਾ, ਤੇ ਬਿਲਕੁਲ ਮੈਂ ਖੰਡਨ ਕਰਨਾ ਤੁਰ ਪਵਾਂ। ਵਿਵੇਕ ਅੰਦਰ ਦੀ ਸੂਝ ਤੇ ਅਸਲ ਵਿੱਚ ਵਿਵੇਕ ਦਾਨ ਹੈ ਕਿ ਜਿਉਂਦੇ ਜੀ ਸਿੱਖ ਸਰੀਰ ਵਿੱਚ ਰਹਿੰਦਿਆਂ ਅਸ਼ਰੀਰੀ ਹੋ ਜਾਏ। ਵਿਵੇਕ ਮਤ ਹੈ ਕਿ ਹੰਸ ਦੀ ਤਰ੍ਹਾਂ ਦੁੱਧ ਤੇ ਪਾਣੀ ਨੂੰ ਨਖੇੜ ਸਕੇ, ਪਰਮ ਹੰਸ ਬਣ ਗਏ, ਆਤਮਾ ਨੂੰ ਤੇ ਸਰੀਰ ਨੂੰ ਵੱਖ ਵੱਖ ਦੇਖ ਸਕੇ। ਤੇ ਜਦੋਂ ਉਸ ਬਿਰਤੀ ਨਾਲ ਅਸੀਂ ਪਾਠ ਕਰਾਂਗੇ, ਕੀਰਤਨ ਕਰਾਂਗੇ, ਭਜਨ ਬੰਦਗੀ ਕਰਾਂਗੇ, ਉਦੋਂ ਮੇਰਾ ਕਿਰਪਾਲੂ ਦਾਤਾ ਸਾਨੂੰ ਵਿਵੇਕ ਦੀ ਦਾਤ ਦਏਗਾ ਕਿ ਮੈਨੂੰ ਸਿੱਖਾਂ ਤੂੰ ਦੇਖ ਵਿਦਿਆ ਪੜ੍ਹ। ਇਹਦਾ ਮਤਲਬ ਅੱਜ ਦੇ ਵਿਸ਼ੇ ਦਾ ਇਹ ਨਾ ਸਮਝਿਓ ਕਿ ਸਿੱਖ ਨੇ ਪੜ੍ਹਨਾ ਕੋਈ ਨਹੀਂ। ਇੱਕ ਮੈਂ ਤੁਹਾਡੇ ਚਰਨਾਂ 'ਚ ਜ਼ਰੂਰ ਬੇਨਤੀ ਕਰਨੀ, ਖਾਸ ਕਰਕੇ ਜਦੋਂ ਇੱਧਰ ਆਈਦਾ ਨਾ ਬਾਹਰ, ਕਿਤਾਬਾਂ ਕਾਫੀ ਜਿਹੜੇ ਸੱਜਣ ਪੜ੍ਹਦੇ ਨੇ ਬਹੁਤ ਪੜ੍ਹਦੇ, ਪੁੱਛਦੇ ਨੇ ਆਹ ਕਿਤਾਬ ਪੜ੍ਹੀ, ਇਹਦੇ ਵਿੱਚ ਆਹ ਚਰਚਾ, ਆਹ ਕਿਤਾਬ ਪੜ੍ਹੀ, ਇਹਦੇ ਵਿੱਚ ਆਹ ਚਰਚਾ। ਤੇ ਮੈਂ ਉਹਨੂੰ ਇੱਕੋ ਬੇਨਤੀ ਕਰਨਾ ਹੁੰਦਾ, ਜਪਜੀ ਸਾਹਿਬ ਕਿੰਨੀ ਵਾਰੀ ਦਿਹਾੜੀ 'ਚ ਪੜ੍ਹੀ? ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਤੋਂ ਬਿਨਾਂ ਕੋਈ ਸਮਝ ਨਹੀਂ ਪੈਣੀ ਸਿੱਖੀ ਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੁੜਨ ਤੋਂ ਬਿਨਾਂ ਕੋਈ ਸਮਝ ਨਹੀਂ ਪੈਣੀ ਗੁਰਮਤਿ ਦੀ ਮਰਿਆਦਾ ਕੀ ਹੈ। ਜੇ ਆਪਾਂ ਕਿਸੇ ਲਿਖਾਰੀ ਦੀ ਕਿਤਾਬ ਪੜ੍ਹ ਕੇ ਕਹੀ ਵੀ ਉਹਨੇ ਬੜੀ ਪਤੇ ਦੀ ਗੱਲ ਕੀਤੀ, ਤੇ ਮੈਂ ਕਈ ਵਾਰੀ ਮਨ ਵਿੱਚ ਆਖਣਾ ਅਸਲ ਵਿੱਚ ਮੇਰੇ ਬਾਬੇ ਦੀ ਬਾਣੀ ਨਹੀਂ ਨਾ ਪੜ੍ਹੀ, ਬਾਬਾ ਤਾਂ ਕਹਿ ਗਿਆ ਬਾਣੀ ਤੂੰ ਉੱਤੇ ਸਿਰੇ ਦੀ ਬਾਣੀ ਕੋਈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਏਦੂ ਉੱਚੀ ਕਿਹਦੀ ਆਵਾਜ਼ ਹੋਵੇਗੀ ਜੀ? ਏਦੂ ਤੇ ਕਿਤੇ ਬੋਲ ਹੋਣਗੇ? ਹਾਂ, ਕੌਮ ਦੇ ਨਾਲ ਵਾਪਰਦੀਆਂ ਘਟਨਾਵਾਂ ਨੂੰ ਪੜ੍ਹਨਾ ਅਤ ਜ਼ਰੂਰੀ ਹੈ, ਪਰ ਕਿਤਨਾ ਚੰਗਾ ਹੋਵੇ ਜੇ ਸਿੱਖ ਆਪ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸੀ ਹੋਵੇ, ਰੋਜ਼ ਆਪ ਪਾਠ ਕਰੇ, ਬਾਣੀ ਪੜ੍ਹੇ, ਫਿਰ ਦਾਤਾ ਇਹਨੂੰ ਲਿਆਕਤ ਦਏਗਾ, ਵਿਵੇਕ ਦੀ ਸਮਝ ਆਏਗੀ, ਤੇ ਫਿਰ ਇਹ ਕਹੇਗਾ ਕਿ ਮੇਰੇ ਦਾਤਾ ਜੀ ਸਾਮਤ ਦੇਹੋ ਦਿਆਲ ਪ੍ਰਭ, ਇਹ ਵਿਵੇਕ ਹੈ। ਜਿਤ ਤੁਮੈ ਅਰਾਧਾਂ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਜਦੋਂ ਇਹਦੇ ਕੋਲ ਵਿਵੇਕ ਆ ਗਿਆ ਤੇ ਜਿਨ੍ਹਾਂ ਕੋਲ ਆਇਆ ਉਹਨਾਂ ਗਿਆਨ ਤੋਂ ਸਿਰੇ ਦੀਆਂ ਗੱਲਾਂ ਕੀਤੀਆਂ, ਤੇ ਮੈਂ ਸ਼ਬਦ ਬੇਨਤੀ ਕਰ ਰਿਹਾ ਸਾਂ, ਉਸ ਸ਼ਬਦ ਨੂੰ ਫਿਰ ਪ੍ਰਮਾਣ ਨੂੰ ਅੱਗੇ ਤੋਰ ਕੇ ਸੰਪੂਰਨਤਾ ਕਰਨੀ ਹੈ। ਆਂਦੀ ਪਾਛਾ ਜੋਜਲ ਬਰਖਾ ਤੇ ਤੇਰਾ ਜਨ ਧੀਨਾ, ਕਹਿ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਬ ਚੀਨਾ। ਕਿਹੜਾ ਸਾਨੂੰ ਵਿਵੇਕ ਮਿਲ ਗਿਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਕਿਹੜਾ ਵਿਵੇਕ ਮਿਲ ਗਿਆ? ਬੇਗਮ ਪੂਰਾ ਸ਼ਹਿਰ ਕੋ ਨਾਉ, ਦੁੱਖ ਅੰਧੋ ਨਹੀਂ ਤੈ ਠਾਉ। ਕਿਹੜਾ ਵਿਵੇਕ ਮਿਲ ਗਿਆ? ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਕਿਹੜਾ ਵਿਵੇਕ ਮਿਲ ਗਿਆ? ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰਾ ਕਾ ਜਪਿਆ ਜਾਪ। ਕਿਹੜੀ ਵਿਵੇਕ ਮਿਲ ਬੋਲ ਜਾਏ ਕਿ ਦਾਸ ਤੇਰੇ ਕੀ ਬੇਨਤੀ, ਰਿਦ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ। ਮੇਰੇ ਮਾਲਕ ਜੀ ਕਿ ਉਹ ਮਤ ਦੇ, ਉਹ ਬੁੱਧੀ ਦੇ, ਉਹ ਵਿਵੇਕ ਸਾਨੂੰ ਮਤ ਦੇ ਕਿ ਜਿਹਦੇ ਨਾਲ ਅਸੀਂ ਤੇਰੀ ਬੰਦਗੀ ਵਿੱਚ ਜੁੜ ਸਕੀਏ, ਜਿਹਦੇ ਨਾਲ ਅਸੀਂ ਤੇਰੀ ਕਰਨੀ ਨੂੰ, ਤੇਰੇ ਦਿੱਤੇ ਹੋਏ ਬਚਨਾਂ ਨੂੰ ਸਮਝ ਸਕੀਏ। ਤਾਂ ਹੀ ਅਸੀਂ ਮੰਗਦੇ ਹਾਂ ਕਿ ਦਾਤਾ ਸਿੱਖੀ ਦਾ ਦਾਨ ਦੇਈ। ਸਿੱਖੀ ਵਿੱਚ ਸਭ ਤੋਂ ਪਹਿਲੀ ਗੱਲ ਕੇਸ਼, ਸਾਨੂੰ ਕੇਸਾਂ ਦਾ ਦਾਨ ਦੇਈ। ਇੱਕ ਕਿਰਪਾ ਕਰੀ, ਕੇਸ਼ ਦੇ ਨਾਲ ਨਾਲ ਸਾਨੂੰ ਅੰਮ੍ਰਿਤ ਦੀ ਰਹਿਤ ਦੇਈ, ਤੇ ਜਦੋਂ ਰਹਿਤ ਦੇ ਦੇ ਹੰਕਾਰ ਨਾ ਦੇਈ, ਸਾਨੂੰ ਵਿਵੇਕ ਦਾਨ ਦੇ ਦੇ, ਸਾਨੂੰ ਇੰਨੀ ਸੂਝ ਦੇ ਦੇਈ ਕਿ ਅਸੀਂ ਆਤਮਾ ਤੇ ਸਰੀਰ ਨੂੰ, ਚੰਗੇ ਤੇ ਮੰਦੇ ਨੂੰ ਆਪਾਂ ਪਹਿਚਾਣ ਸਕੀਏ। ਸਿੱਖ ਕੋਲ ਬੜੀ ਵਿਵੇਕ ਮਤ ਸੀ, ਅੱਜ ਵੀ ਹਨ ਬੜੇ ਕਰਮੀ ਵਾਲੇ। ਭਾਈ ਗੁਰਦਾਸ ਦੀ ਵਿਵੇਕ ਮਤ ਨੂੰ, ਵਿਵੇਕ ਨੂੰ ਕਦੀ ਕੋਈ ਭੁੱਲ ਸਕਦਾ? ਬਾਣੀ ਲਿਖਦਿਆਂ ਜਦੋਂ ਮੀਣਿਆਂ ਦਾ ਸ਼ਬਦ ਆਉਣਾ ਤੇ ਆਵਾਜ਼ ਦੇ ਕੇ ਕਹਿ ਦੇਣਾ, ਦਾਤਾ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਦਿਆਂ ਇਹ ਗੁਰੂ ਨਾਨਕ ਜੋਤ ਦੇ ਸ਼ਬਦ ਨਹੀਂ। ਹੱਸ ਕੇ ਪੁੱਛਿਆ, ਹੱਸ ਕੇ ਗੁਰੂ ਅਰਜਨ ਸਾਹਿਬ ਨੇ, ਭਾਈ ਸਾਹਿਬ ਜੀ ਤੁਹਾਨੂੰ ਕਿਵੇਂ ਸਮਝ ਪੈ ਗਈ ਕਿ ਇਹ ਬਚਨ ਜਾਂ ਇਹ ਸ਼ਬਦ, ਇਹ ਲਿਖਤ ਗੁਰੂ ਕੀ ਨੇ ਮੀਣਿਆਂ ਦੀ? ਇਹ ਉਸ ਵਿਵੇਕ ਦੀ ਉਦਾਹਰਨ ਇੱਕੋ ਹੀ ਹੈ। ਕਹਿਣ ਲੱਗੇ, ਕਿਹੜੀ ਪਤੀਵਰਤਾ ਇਸਤਰੀ ਹੈ ਜਿਹੜੀ ਆਪਣੇ ਖਸਮ ਦੀ ਆਵਾਜ਼ ਨੂੰ ਪਹਿਚਾਣਦੀ ਨਹੀਂ? ਹਜ਼ਾਰਾਂ ਵਿੱਚੋਂ ਬੋਲੇ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਣਦੀ ਏ, ਤੇ ਸੱਚ ਜਾਣੋ ਵਿਵੇਕੀ ਸਿੱਖ ਵੀ ਹੋਵੇ ਜਿਹੜੇ ਹਜ਼ਾਰਾਂ ਕਾਵਾਂ ਰੌਲਾ ਪਾਉਂਦੇ ਰਹਿਣ ਪਰ ਆਪਣੇ ਗੁਰੂ ਦੇ ਸ਼ਬਦ ਨੂੰ ਪਛਾਣ ਕੇ ਚੁੱਲੇ, ਸ਼ਬਦ ਤੋਂ ਦੂਰ ਨਾ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਸ ਵਿਵੇਕ ਦੀ ਦਾਤ ਭਗਤਾਂ ਨੂੰ ਮਿਲੀ। ਉਹਨਾਂ ਨੇ ਸ਼ਬਦ ਵਰਤੇ ਤੇ ਪੜ੍ਹਿਆ ਲਿਖਿਆ ਨੂੰ ਚੈਲੰਜ ਕਰਕੇ ਕਿਹਾ, ਕਹਿਣ ਲੱਗੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਹਜ਼ੂਰ, ਕਾਏ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਕਹਿਣ ਲੱਗੇ ਪੰਡਿਤ ਹੋਏ ਕਹਿ ਵੇਦ ਬਖਾਨੇ, ਤੇ ਵਿਵੇਕੀ ਕਹਿੰਦਾ ਮੂਰਖ ਨਾਮ ਦਿਓ ਰਾਮੈ ਜਾਣੇ। ਜੇ ਗਿਆਨ ਹੈ ਤੇ ਸੂਝ ਨਹੀਂ ਅੰਦਰ ਦੀ, ਫਿਰ ਸਾਹਿਬ ਕਹਿੰਦੇ ਨੇ ਜਿੱਥੋਂ ਵਿਚਾਰ ਆਰੰਭ ਕੀਤੀ ਸੀ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਵਿਵੇਕ ਦਾ ਦੀਵਾ, ਸੂਝ ਦਾ ਦੀਵਾ ਮਲੀਨ ਹੋ ਚੁੱਕਾ ਹੈ, ਫਿਰ ਦੀਵਾ ਜ਼ਰੂਰ ਪਕੜਿਆ ਹੁੰਦਾ ਤੇ ਛਾਲ ਖੂਹ ਵਿੱਚ ਮਾਰਨੇ ਆ। ਉਹਨਾਂ ਵਿਵੇਕੀਆਂ ਨੂੰ ਬਾਬਾ ਜੀ ਕਹਿੰਦੇ ਨੇ ਮਨ ਜਾਣੈ ਸਭ ਬਾਤ, ਉਹਨੂੰ ਕਾਹਦੇ ਲਈ ਕਹਾਂਗੇ ਸੂਝਵਾਨ। ਜਾਣਕ ਹੀ ਔਗਨ ਕਰੇ ਕਾਹ ਕੀ ਕੁਸਲਾਤ, ਹਾਥ ਦੀਪ ਕੁਮੈ ਕਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਵਿਦਿਆ ਦੇ ਨਾਲ ਆਤਮ ਅਭਿਆਸ ਦੇ, ਗਿਆਨ ਦੇ ਅੰਦਰ ਨੂੰ ਪੜਚੋਲਣ ਦੀ ਦਾਤ ਦੇ, ਲਫ਼ਜ਼ ਬੋਲਣ ਦੀ ਦਾਤ ਦੇ, ਅੰਦਰ ਚੁੱਪ ਕਰਨ ਦੀ ਦਾਤ ਵੀ ਬਖਸ਼ ਦੇਵੇ। ਇਹ ਸੀ ਸੰਖੇਪ ਜਿਹਾ ਜਿਹੜਾ ਗੁਰੂ ਦੇ ਸਿੱਖ ਨੇ ਗੁਰੂ ਤੋਂ ਵਿਵੇਕ ਦਾਨ ਮੰਗਣੇ। ਕੱਲ ਨੂੰ ਅਸੀਂ ਅੱਗੇ ਵਿਚਾਰਾਂਗੇ ਵਿਸ਼ਵਾਹ ਦਾਨ ਤੇ ਪਰਸੋਂ ਭਰੋਸਾ ਦਾਨ, ਸ਼ਬਦ ਦੋਨੋਂ ਨੇੜੇ ਨੇੜੇ ਦੇ। ਵਿਸ਼ਵਾਹ ਦਾਨ ਕੀ ਤੇ ਭਰੋਸਾ ਦਾਨ ਕੀ, ਇਹ ਕੱਲ ਨੂੰ ਵਾਚਾਂਗੇ। ਵਾਹਿਗੁਰੂ ਜੀ ਕਾ ਖਾਲਸਾ।